ਸੰਗਤ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਯਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪ੍ਰਣਾਮ ਸਤਿਗੁਰ ਵਿਟੋ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜਾ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬੋਹੇ ਥਾ ਵਿਰਲੇ ਕਿਨੇ ਵਿਚਾਰਿਆ ਸਤਿਗੁਰਾਂ ਦੀ ਸਾਜੀ ਨਿਵਾਜੀ ਉਪਸਥਿਤ ਸਾਧਸੰਗ ਜੀਓ ਮਨੋਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਰਸਨਾ ਨੂੰ ਪਵਿੱਤਰ ਕਰੀਏ ਇੱਕ ਵਾਰ ਸਭ ਗੱਜ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸੱਚੇ ਪਾਤਸ਼ਾਹ ਜੀ ਜੇ ਅੱਜ ਅਸੀਂ ਸਤਿਗੁਰੂ ਰਾਮ ਸਿੰਘ ਦਾ ਦਰਸ਼ਨ ਕਰਨਾ ਚਾਹੀਏ ਤੇ ਉਹ ਸਾਡੇ ਵੱਸ ਵਿੱਚ ਨਹੀਂ ਹੈ ਕਿ ਅਸੀਂ ਕਰ ਸਕੀਏ ਉਹਨਾਂ ਦੀ ਆਪਣੀ ਦਿਆਲਤਾ ਜੇ ਉਹ ਪ੍ਰਗਟ ਹੋ ਕੇ ਦਰਸ਼ਨ ਦੇਣ ਸੁਪਨੇ ਵਿੱਚ ਦੇਣ ਪ੍ਰਤੱਖ ਦੇਣ ਸਫਲ ਦਰਸ਼ਨ ਦੇਣ ਸਵਰਨ ਦਰਸ਼ਨ ਦੇਣ ਚਿੱਤਰ ਦਰਸ਼ਨ ਬਖਸ਼ਣ ਇਹ ਉਹਨਾਂ ਦੀ ਆਪਣੀ ਕਿਰਪਾਲਤਾ ਦਿਆਲਤਾ ਹੈ ਸਤਿਗੁਰੂ ਜਗਜੀਤ ਸਿੰਘ ਜੀ ਸਾਧ ਸੰਗਤ ਨੂੰ ਪ੍ਰੇਰਦੇ ਰਹਿ ਕੇ ਸਤਿਗੁਰੂ ਰਾਮ ਸਿੰਘ ਦੇ ਦਰਸ਼ਨਾਂ ਨਿਮਿਤ ਯਤਨ ਕਰੋ ਇੱਕ ਵਾਰੀ ਸੱਚੇ ਪਾਤਸ਼ਾਹ ਥਾਈਲੈਂਡ ਵਾਲੇ ਸਿਆਣੇ ਸਿਆਣੇ ਬਜ਼ੁਰਗਾਂ ਨੂੰ ਇਕੱਠੇ ਕਰਕੇ ਆਖਿਆ ਆਪਾਂ ਕੋਈ ਯਤਨ ਕਰੀਏ ਸਤਿਗੁਰੂ ਰਾਮ ਸਿੰਘ ਦੇ ਦਰਸ਼ਨਾਂ ਨਿਮਿਤ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਵੀ ਇੱਕ ਵਾਰੀ ਇਹ ਗੱਲ ਕਹੀ ਸੀ ਕਿ ਸਾਰੇ ਸੰਤਾਂ ਸਾਧੂਆਂ ਰਿਸ਼ੀਆਂ ਮੁਨੀਆਂ ਨੂੰ ਇਕੱਠੇ ਕਰਕੇ ਆਖਿਆ ਦਰਸ਼ਨਾਂ ਨਿਮਿਤ ਕੋਈ ਯਤਨ ਕਰੀਏ ਤੇ ਉਹਨਾਂ ਵਿੱਚੋਂ ਇੱਕ ਸਾਧੂ ਬੋਲਿਆ ਸੱਚੇ ਪਾਤਸ਼ਾਹ ਫਿਰ ਬਿਲਟੀ ਤੇ ਆਈ ਹੋਈ ਆ ਛਡਾ ਲਓ ਸਤਿਗੁਰੂ ਪ੍ਰਤਾਪ ਸਿੰਘ ਜੀ ਹੁਕਮ ਕੀਤਾ ਫਿਰ ਉਹ ਕੀ ਹੁਕਮ ਆ ਦੱਸੋ ਅਸੀਂ ਹੁਣੇ ਮੰਨਣ ਨੂੰ ਤਿਆਰ ਹਾਂ ਦਰਸ਼ਨਾਂ ਦੇ ਨਿਮਿਤ ਹਰ ਕੁਰਬਾਨੀ ਕਰਨ ਨੂੰ ਤਿਆਰ ਹਾਂ ਤੇ ਉਹਨਾਂ ਨੇ ਕਿਹਾ ਸੀ ਸੇਵਾ ਸਾਹਿਬ 500 ਅਖੰਡ ਪਾਠ ਕਰਾਓ ਦਰਸ਼ਨ ਹੋਣਗੇ ਸੇਵਾ ਸਾਹਿਬ ਸਤਿਗੁਰੂ ਪ੍ਰਤਾਪ ਸਿੰਘ ਜੀ ਸਿੱਖਾਂ ਸੰਗਤਾਂ ਨੂੰ ਨਾਲ ਜਾ ਕੇ 500 ਅਖੰਡ ਪਾਠ ਕੀਤਾ ਹੋਇਆ ਹੋਏਗਾ ਕਿਸੇ ਨੂੰ ਦਰਸ਼ਨ ਪਰ ਸਤਿਗੁਰੂ ਜਗਜੀਤ ਸਿੰਘ ਪਾਤਸ਼ਾਹ ਦੇ ਉਪਦੇਸ਼ ਵਿੱਚ ਸੁਣਿਆ ਕਿ ਹਵਨ ਦੀ ਅੱਗ ਬਲਦੀ ਹੋਏ ਗਊ ਦਾ ਘਿਓ ਵਿੱਚ ਪਾ ਕੇ ਸਮੱਗਰੀ ਪਾ ਕੇ ਹਵਨ ਹੁੰਦਾ ਹੋਏ ਪਾਠ ਸ਼ੁੱਧ ਉਚਾਰਨ ਕਰਦੇ ਹੁਣ ਪਾਠੀ ਇਹ ਨਹੀਂ ਹੋ ਸਕਦਾ ਦਰਸ਼ਨ ਨਾ ਹੋਵੇ ਇਹ ਨਹੀਂ ਹੋ ਸਕਦਾ ਉਹ ਕੰਮ ਨਾ ਹੋਵੇ ਸਾਡੇ ਕਰਨ ਵਿੱਚ ਤੇ ਕੋਈ ਕਮੀ ਰਹਿ ਜਾਏ ਤੇ ਫਿਰ ਨਹੀਂ ਹੋਣਾ ਦਰਸ਼ਨ ਫਿਰ ਨਹੀਂ ਉਹ ਕੰਮ ਹੋਣਾ ਜੇ ਕਰਨ ਵਿੱਚ ਕੋਈ ਵਿਘਨ ਰਹਿ ਗਿਆ ਕਰਨ ਵਿੱਚ ਕੋਈ ਕਮੀ ਰਹਿ ਗਈ ਨਹੀਂ ਤੇ ਫਿਰ ਬੇਰੀ ਦੀਆਂ ਜਾਂ ਪਲਾਹ ਦੀਆਂ ਜਾਂ ਚੰਦਨ ਦੀਆਂ ਲੱਕੜਾਂ ਹੋਣ ਨਾਰੀਅਲ ਘਿਓ ਸਮੱਗਰੀ ਅੱਜ ਕੱਲ੍ਹ ਸਾਡੀ ਸਮੱਗਰੀ ਵੀ ਏਦਾਂ ਦੀ ਹੋ ਗਈ ਵੇਚਣ ਵਾਲੇ ਵੇਚੀ ਜਾਂਦੇ ਆ ਲੈਣ ਵਾਲੇ ਟਾਈਮ ਪਾਸ ਕਰੀ ਜਾਂਦੇ ਆ ਸਮੱਗਰੀ ਦਾ ਮਤਲਬ ਹੈ ਸਭ 22 ਚੀਜ਼ਾਂ ਨੂੰ ਇੱਕੋ ਜਿਹਾ ਪਾਉਣਾ ਸਮੱਗਰੀ ਸਾਰੀਆਂ ਨੂੰ ਸਮ 100-100 ਗ੍ਰਾਮ ਅੱਧਾ ਅੱਧਾ ਕਿਲੋ ਪਾਈਆ ਜਿੰਨਾ ਵੀ ਸਭ ਨੂੰ ਬਰਾਬਰ ਲੈ ਕੇ ਫਿਰ ਉਹਦੇ ਵਿੱਚ ਮਿਕਸ ਕਰਨਾ ਫਿਰ ਪਾਉਣਾ ਉਹ ਸਮੱਗਰੀ ਦੀ ਖੁਸ਼ਬੂ ਜੇ ਇੱਥੇ ਰੱਖੀ ਹੋਵੇ ਨਾ ਥੋੜੀ ਜੀ ਆਹ ਪੂਰਾ ਹਰੀ ਮੰਦਰ ਮਹਿਕ ਸਕਦਾ ਆ ਤੇ ਹੁਣ ਜਿਹੜੀ ਸਮੱਗਰੀ ਬਣਦੀ ਆ ਉਹ ਜਿਹੜੀਆਂ ਸਸਤੀਆਂ ਚੀਜ਼ਾਂ ਨੇ ਜੌਂ ਵਗੈਰਾ ਉਹ ਬਹੁਤੀਆਂ ਪਾ ਪੂ ਦਿੰਦੇ ਨੇ ਤੇ ਦੂਸਰੀ ਚੀਜ਼ ਪਤਾ ਨਹੀਂ ਪਾਉਂਦੇ ਵੀ ਆ ਕਿ ਨਹੀਂ ਪਾਉਂਦੇ ਤੇ ਮੈਂ ਇਹ ਗੱਲ ਇਸ ਵਾਸਤੇ ਇੱਥੇ ਕੀਤੀ ਆ ਕਿ ਕਮੀ ਕਿੱਥੇ ਆ ਕਮੀ ਜੇ ਰਹਿ ਜਾਂਦੀ ਆ ਤੇ ਫਿਰ ਜਿਸ ਕੰਮ ਨੂੰ ਕਰਦੇ ਆ ਉਹ ਨਹੀਂ ਹੁੰਦਾ ਤੇ ਕਮੀ ਨੂੰ ਕੋਈ ਸੁਧਾਰਨਾ ਨਹੀਂ ਚਾਹੁੰਦਾ, ਮਰਿਆਦਾ ਨੂੰ ਕੋਈ ਸੁਧਾਰਨਾ ਨਹੀਂ ਚਾਹੁੰਦਾ। ਸ਼ੁੱਧ ਬਾਣੀ ਉਚਾਰਨ ਕਰਨ ਵਾਸਤੇ ਬੀਬੀਆਂ, ਜੇ ਬੀਬੀਆਂ ਪੜ ਜਾਣ ਨਾ ਫਿਰ ਬਹੁਤਾ ਜ਼ਿਆਦਾ ਫਾਇਦਾ। ਸ਼ੁੱਧ ਉਚਾਰਨ ਕਰਨਾ ਉਹਦਾ ਭਾਵ ਮਤਲਬ ਸਮਝਣਾ, ਜੇ ਬੀਬੀਆਂ ਸਮਝਣ ਤੇ ਉਹ ਛੋਟੇ ਬੱਚਿਆਂ ਨੂੰ ਸਮਝਾ ਸਕਦੀਆਂ। ਛੋਟਿਆਂ ਤੋਂ ਜੋ ਸਮਝਾਇਆ ਜਾਵੇ ਨਾ ਤੇ ਉਹ ਤੇ ਛੇਤੀ ਗ੍ਰਹਿਣ ਹੋ ਸਕਦਾ ਤੇ ਆਉਣ ਵਾਲੀ ਪੀੜ੍ਹੀ ਸਾਰੀ ਫਿਰ ਉਹਦੇ ਵਿੱਚ ਪ੍ਰਪੱਕ ਹੋ ਸਕਦੀ ਹੈ। ਵੱਡਿਆਂ ਨੂੰ ਮੈਂ ਬਹੁਤ ਯਤਨ ਕੀਤਾ ਪੜ੍ਹਾਉਣ ਦਾ ਤੇ ਉਹ ਜਿਹੜੀ ਕਿ ਉਹਨਾਂ ਯਾਦ ਕੀਤੀ ਹੈ ਜਿੱਦਾਂ ਦੀ ਉਦਾਂ ਦੀ ਹੋਈ ਹੈ, ਬਦਲਦੇ ਨਹੀਂ ਹੈ। ਬਹੁਤ ਯਤਨ ਕਰਿਆ ਵੀ ਨਹੀਂ ਬਦਲ ਹੋਇਆ। ਛੋਟਿਆਂ ਤੋਂ ਬਦਲਿਆ ਜਾ ਸਕਦਾ ਹੈ। ਤੇ ਮੈਂ ਇਹ ਗੱਲ ਕਰਦਾ ਪਿਆ, ਕਮੀ ਨਾ ਰਵੇ ਆਉਣ ਵਾਲੇ ਸਮੇਂ ਦੇ ਵਿੱਚ। ਪਾਠ ਵੀ ਹੋਣ, ਵਰਨੀਆਂ ਵੀ ਹੋਣ, ਹਵਨ ਵੀ ਹੋਣ, ਕੱਲ ਨੂੰ ਵੀ 200 ਹਵਨ ਕਰਨਾ। ਉਹ ਭਾਗਾਂ ਵਾਲੇ ਜੀ ਹੋਣਗੇ ਜਿਹੜੇ ਸਤਿਗੁਰਾਂ ਦੇ ਨਿਮਿਤ ਭਾਵੇਂ ਸਾਡੇ ਕੋਲ ਕਮੀ ਰਹਿ ਜਾਏ ਪਰ ਅਸੀਂ ਆਪਣੀ ਹਾਜ਼ਰੀ ਜੇ ਕਰਦੇ ਹਾਂ ਤੇ ਹਾਜ਼ਰੀ ਦਾ ਵੀ ਬੜਾ ਫਾਇਦਾ ਹੋਏਗਾ। ਜਿਹੜੇ ਜਿਹੜੇ ਉਸ ਵੇਲੇ ਹਾਜ਼ਰੀ ਭਰਨਗੇ ਉਹਨਾਂ ਨੂੰ ਵੀ ਬੜਾ ਫਾਇਦਾ ਹੋਏਗਾ। ਜਿਹੜੇ ਜਿਹੜੇ ਦਰਸ਼ਨ ਕਰਨਗੇ ਉਹ ਹਵਨ ਕਰਨ ਵਾਲਿਆਂ ਦਾ, ਉਹਨਾਂ ਨੂੰ ਵੀ ਬੜਾ ਫਾਇਦਾ ਹੋਏਗਾ। ਜਿਨ੍ਹਾਂ ਜਿਨ੍ਹਾਂ ਨੂੰ ਉਹ ਹਵਾ ਲੱਗ ਜਾਏਗੀ ਹਵਨ ਵਾਲੀ, ਉਹ ਹਵਾ ਲੱਗ ਜਾਏਗੀ ਘਿਓ ਵਾਲੀ, ਪਾਠ ਵਾਲੀ ਸਮੱਗਰੀ ਵਾਲੀ, ਉਹਨਾਂ ਨੂੰ ਵੀ ਬਹੁਤ ਫਾਇਦਾ ਹੋਏਗਾ। ਸੱਚੇ ਪਾਤਸ਼ਾਹ ਗੁਰਬਾਣੀ ਚ ਲਿਖੇ, ਸੱਚੇ ਪਾਤਸ਼ਾਹ ਸਤਿਗੁਰੂ ਅਜੀਤ ਸਿੰਘ ਪਾਤਸ਼ਾਹ ਦੇ ਉਪਦੇਸ਼ ਵਿੱਚ ਆਉਂਦਾ, ਇਹਨੇ ਹਵਨ ਕੀ ਪਵਨ ਲੱਗਿਆ ਜਗ। ਜਿਨ੍ਹਾਂ ਜਿਨ੍ਹਾਂ ਨੂੰ ਹਵਨ ਦੀ ਪਵਨ ਲੱਗੇਗੀ, ਹਵਨ ਦੀ ਹਵਾ ਲੱਗੇਗੀ, ਇਹਨੇ ਹਵਨ ਕੀ ਪਵਨ ਲੱਗੇ ਜਬ, ਜਦੋਂ ਜਦੋਂ ਲੱਗੇਗੀ ਉਸੇ ਵੇਲੇ ਉਹਨਾਂ ਦੇ ਮਾੜੇ ਭਾਗ ਜਿਹੜੇ ਉਹ ਚੰਗੇ ਹੋ ਜਾਣਗੇ, ਮਾੜੀ ਬੁੱਧੀ ਜਿਹੜੀ ਉਹ ਚੰਗੀ ਹੋ ਜਾਏਗੀ, ਸੋਚ ਚੰਗੀ ਹੋ ਜਾਏਗੀ, ਵਿਚਾਰ ਚੰਗਾ ਹੋ ਜਾਏਗਾ, ਸਰੀਰ ਪਵਿੱਤਰ ਹੋ ਜਾਏਗਾ, ਖੂਨ ਪਵਿੱਤਰ ਹੋ ਜਾਏਗਾ। ਉਹਨਾਂ ਦੇ ਭਾਗ ਬਾਲਕ ਭਾਗਵਾਨ ਪ੍ਰਗਟਿਆ ਹੈ, ਭਾਗਾਂ ਵਾਲਾ ਬਾਲਕ ਸੱਚੇ ਪਾਸੇ ਕਹਿੰਦੇ, ਜਿਹੜਾ ਬਾਲਕ ਭਾਗਾਂ ਵਾਲਾ ਹੀ ਪੈਦਾ ਹੋ ਗਿਆ ਤੇ ਉਹਦੇ ਬਾਰੇ ਫਿਰ ਸੋਚਣ ਦੀ ਕੀ ਲੋੜ ਆ ਕਿ ਇਹਨੂੰ ਪੜ੍ਹਾਈਏ ਨੌਕਰੀ ਕਰੀਏ। ਉਹਦੇ ਤੇ ਭਾਗਵਾਨ ਹੀ ਪ੍ਰਗਟ ਹੋਇਆ ਤੇ ਉਹਦੇ ਭਾਗਾਂ ਚ ਸਾਰੇ ਸੁੱਖ ਆ ਹੀ ਜਾਣੇ। ਭਾਗਵਾਨ ਤਾਂ ਹੁੰਦਾ ਜੇ ਭਾਗਾਂ ਚ ਰਾਜ ਹੋਏ, ਸੁੱਖ ਹੋਏ, ਮਾਇਆ ਹੋਏ, ਸੰਪਤੀ ਹੋਏ, ਨੌ ਨਿਧਾਂ ਹੋਣ, ਬਰਕਤਾਂ ਹੋਣ, ਉਹਨੂੰ ਕਹਿੰਦੇ ਆ ਭਾਗਵਾਨ। ਬਾਲਕ ਭਾਗਵਾਨ ਪ੍ਰਗਟਿਆ ਹੈ, ਉਹ ਬਾਲਕ ਭਾਗਾਂ ਵਾਲਾ ਹੋਏਗਾ ਜਿਹਨੂੰ ਜਿਹਨੂੰ ਹਵਨ ਦੀ ਪਾਉਣ ਲੱਗੇਗੀ। ਸਨ ਨਾਮਧਾਰੀਆਂ ਨੂੰ ਇਹ ਸਤਿਗੁਰਾਂ ਨੇ ਸਭ ਤੋਂ ਵੱਡੀ ਦਾਤ ਬਖਸ਼ੀ ਆ, ਪਰ ਭਾਗਾਂ ਵਾਲੇ ਜੀ ਨੇ ਜਿਹੜੇ ਉਹਦਾ ਫਾਇਦਾ ਲੈਂਦੇ ਨੇ, ਜੇ ਕਰ ਨਹੀਂ ਸਕਦੇ, ਕਰਵਾ ਨਹੀਂ ਸਕਦੇ ਤੇ ਉਹਨਾਂ ਦਾ ਦਰਸ਼ਨ ਤੇ ਕਰ ਸਕਦੇ, ਉਸ ਪਵਿੱਤਰ ਅੱਗ ਦਾ ਦਰਸ਼ਨ ਕਰ ਸਕਦੇ। ਉਹ ਹਵਾ ਤੇ ਸਾਨੂੰ ਲੱਗ ਸਕਦੀ ਆ, ਉਹ ਹਵਾ ਹੀ ਸਾਨੂੰ ਲੱਗ ਜੇ ਇੰਨਾ ਹੀ ਬਹੁਤ ਆ, ਉਹਨਾਂ ਦਾ ਦਰਸ਼ਨ ਹੋ ਜੇ ਇੰਨਾ ਹੀ ਬਹੁਤ ਆ। ਪਰ ਜਿਨ੍ਹਾਂ ਦੇ ਭਾਗਾਂ ਵਿੱਚ ਹੋਏਗਾ ਦਰਸ਼ਨ ਵੀ ਉਹੀ ਕਰ ਸਕਣਗੇ, ਜਿਨ੍ਹਾਂ ਦੇ ਵਿੱਚ ਭਾਗਾਂ ਚ ਹੋਏਗਾ ਹਿੱਸਾ ਵੀ ਵਿੱਚ ਉਹੀ ਲੈ ਸਕਣਗੇ। ਨਹੀਂ ਤੇ ਇਹ ਸਮਾਂ ਜਿਹੜਾ ਇਹ ਸਾਡੇ ਕੋਲੋਂ, ਇਹ ਮੈਂ ਗੱਲ ਇਹ ਕਰ ਰਿਹਾ ਸੀ ਕਿ ਇਹ ਸਾਡੇ ਕੋਲੋਂ ਇਹਦਾ ਫਾਇਦਾ ਲੈ ਨਹੀਂ ਹੋ ਰਿਹਾ। ਤੇ ਮੈਂ ਗੱਲ ਇਹ ਕਰ ਰਿਹਾ ਕਿ ਸਤਿਗੁਰੂ ਰਾਮ ਸਿੰਘ ਦਾ ਜੇ ਅੱਜ ਦਰਸ਼ਨ ਕਰਨਾ ਚਾਹੀਏ ਥੋੜਾ ਔਖਾ ਆ, ਪਰ ਉਹ ਸਮਾਂ ਸੀ ਜਦੋਂ ਸਤਿਗੁਰੂ ਰਾਮ ਸਿੰਘ ਜੀ ਐਸੇ ਆਸਣ ਤੇ ਬਿਰਾਜਦੇ ਸੀ ਤੇ ਉਦੋਂ ਉਥੋਂ ਆ ਕੇ ਦਰਸ਼ਨ ਕਰ ਸਕਦੇ ਸੀ, ਉਦੋਂ ਸੌਖਾ ਸੀ ਦਰਸ਼ਨ। ਅੱਜ ਜਹਾਜ਼ ਇੱਥੇ ਖਲੋਤਾ ਹੋਏ, ਬੱਸ ਖਲੋਤੀ ਹੋਏ ਤੇ ਉਹਦੇ ਤੇ ਦੋ ਕਦਮਾਂ ਜਾ ਕੇ ਚੜ੍ਹਨਾ ਸੌਖਾ। ਤੇ ਸਤਿਗੁਰਾਂ ਨੇ ਗੁਰਬਾਣੀ ਚ ਲਿਖਿਆ, ਸਤਿਗੁਰੂ ਹੈ ਬੋਹੇ ਥਾ, ਸਤਿਗੁਰੂ ਬੋਹੇ ਥਾ, ਬੇੜਾ ਆ ਸਤਿਗੁਰੂ ਸਮੇਂ ਦਾ ਬੇੜਾ। ਜਿਹੜੇ ਜਿਹੜੇ ਚੜ੍ਹ ਜਾਣਗੇ ਨਾ ਜਹਾਜ਼ ਵਿੱਚ ਉਹ ਪਾਰ ਹੋ ਜਾਣਗੇ, ਜਿਹੜੇ ਜਿਹੜੇ ਉਸ ਬੇੜੇ ਵਿੱਚ ਬੈਠ ਜਾਣਗੇ ਉਹ ਵਿੱਚ ਬਹਿ ਕੇ ਭਜਨ ਕਰਨ ਜਾਂ ਪਾਠ ਕਰਨ ਜਾਂ ਨਾ ਕਰਨ, ਪਰ ਜਿਹੜੇ ਗੁਰੂ ਚਰਨਾਂ 'ਚ ਆ ਜਾਣਗੇ ਉਹ ਪਾਰ ਜ਼ਰੂਰ ਹੋ ਜਾਣਗੇ। ਸਤਿਗੁਰੂ ਹੈ ਬੋਹੇ ਥਾ, ਬੇੜਾ, ਬੇੜੇ ਵਿੱਚ ਬਹਿਣ ਵਾਲਾ ਬੰਦਾ ਪਾਰ ਹੋ ਜਾਊਗਾ। ਜਦੋਂ ਬੇੜਾ ਪਾਰ ਲੱਗ ਜਾਏਗਾ ਤੇ ਉਹ ਫਿਰ ਬੰਦਾ ਵੀ ਪਾਰ ਉਤਰ ਹੀ ਜਾਏਗਾ। ਤੇ ਮੈਂ ਗੱਲ ਕਰਦਾ ਪਿਆ, ਕਿਸੇ ਨੇ ਦਾਨ ਕੀਤਾ, ਕੋਈ ਰਾਜਾ ਸੀ, ਉਹਨੇ ਗਊਆਂ ਦਾਨ ਕਰਦਾ ਸੀ, 100-100 ਗਊ ਸੋਨੇ ਦੇ ਸਿੰਘਾਂ ਤੇ ਕਲਸ ਲਾ ਕੇ ਤੇ ਉਹ ਪੰਡਤਾਂ ਨੂੰ, ਵਿਦਵਾਨਾਂ ਨੂੰ, ਰਿਸ਼ੀਆਂ ਮੁਨੀਆਂ ਨੂੰ ਦਾਨ ਕਰਦਾ ਸੀ। ਕਿਸੇ ਪੰਡਿਤ ਕੋਲੋਂ ਗਊ ਛੁੱਟ ਕੇ ਆ ਗਈ ਤੇ ਰਾਜੇ ਦੇ ਵਗ ਵਿੱਚ ਆ ਕੇ ਰਲ ਗਈ, ਪਰ ਉਸ ਪੰਡਿਤ ਨੇ ਸਿਆਣ ਲਈ। ਜਦੋਂ ਉਹ ਗਊਆਂ ਫੇਰ ਦਾਨ ਕੀਤੀਆਂ ਤਾਂ ਉਹ ਵੀ ਵਿੱਚ ਦਾਨ ਕੀਤੀ ਜਾ ਚੁੱਕੀ ਸੀ ਤੇ ਉਹਨੇ ਆਖਿਆ, ਜੀ ਇਹ ਤੇ ਗਊ ਮੇਰੀ ਆ, ਕੱਲ ਦੀ ਛੁੱਟ ਕੇ ਆ ਗਈ ਹੋਈ ਹੈ ਜਿਹੜੀ ਤੂੰ ਮੈਨੂੰ ਦਾਨ ਦਿੱਤੀ ਸੀ। ਤੇ ਰਾਜਾ ਕਹਿੰਦਾ, ਗਊ ਤੇ ਹੁਣ ਮੈਂ ਗਾਂ ਦਾਨ ਕਰ ਦਿੱਤੀ ਆ ਤੇ ਹੁਣ ਤੂੰ ਏਦਾਂ ਕਰ ਵੀ ਤੂੰ ਇਹਦੇ ਪੈਸੇ ਲੈ ਲਾ। ਉਹਨੇ ਕਿਹਾ, ਨਾ ਮੈਂ ਗਊ ਮਾਤਾ ਵੇਚਣੀ ਨਹੀਂ ਹੈ, ਮੈਨੂੰ ਉਹ ਹੀ ਗਊ ਦਿਓ। ਤੇ ਜਿਹਨੂੰ ਦਾਨ ਗਾਂ ਕਰਤੀ ਸੀ ਉਹ ਕਹਿੰਦਾ, ਮੈਨੂੰ ਦਾਨ ਚ ਮਿਲ ਗਈ ਆ, ਮੈਂ ਦੇਣੀ ਨਹੀਂ। ਹੋਇਆ ਤੇ ਅਚਾਨਕ ਕਿ ਉਹ ਗਊ ਆ ਕੇ ਰਲ ਗਈ, ਜਿਹੜੇ ਸਾਡੇ ਗਊ ਪਾਲਕ ਸੀ ਉਹਨਾਂ ਨੇ ਰਾਜੇ ਨੂੰ ਨਾ ਦੱਸਿਆ ਤੇ ਜਿਹੜੀਆਂ ਅੱਜ 100 ਗਊਆਂ ਦਾਨ ਕਰਨੀਆਂ ਸੀ ਉਹਦੇ ਵਿੱਚ ਉਹਨੂੰ ਵੀ ਲੈਂਦਾ। ਤੇ ਜਦੋਂ ਉਹ ਗਾਂ ਦਾਨ ਦੇ ਚੁੱਕਿਆ ਸੀ ਉਦੋਂ ਉਹਨੇ ਗਊ ਸਿਆਣ ਲਈ ਆ ਕੇ, ਤੇ ਗਊ ਤੇ ਮੇਰੀ ਹੈ ਜਿਹੜੀ ਕੱਲ ਦਾਨ ਦਿੱਤੀ ਸੀ। ਤੇ ਰਾਜੇ ਨੇ ਕਿਹਾ, ਪੈਸੇ ਲੈ ਲਓ। ਤੇ ਜਿਹਨੂੰ ਅੱਜ ਦਿੱਤੇ ਸੀ ਉਹ ਕਹਿੰਦਾ, ਮੈਨੂੰ ਹੁਣੇ ਮਿਲਿਆ, ਮੈਂ ਤਾਂ ਨਹੀਂ ਦਿੰਦਾ ਕਿਸੇ ਗਊ ਮਾਤਾ, ਮੈਂ ਕਿਸੇ ਦਾਨ ਦਿੱਤਾ ਤੇ ਮੈਂ ਕਦੀ ਵੀ ਨਹੀਂ ਵਾਪਸ ਕਰਦਾ। ਜਿਹੜਾ ਪਹਿਲਾਂ ਸੀ ਨਾ ਉਹ ਰਾਜੇ ਨੂੰ ਸਰਾਪ ਦੇ ਗਿਆ, ਰਾਜੇ ਨੂੰ ਕਹਿ ਗਿਆ ਇਹ ਗੱਲ ਕਿ ਤੂੰ ਮਾਨ ਵਿੱਚ ਆ ਗਿਆ, ਅਹੰਕਾਰ ਵਿੱਚ ਆ ਗਿਆ, ਮੇਰਾ ਦਿੱਤਾ ਦਾਨ ਮੈਨੂੰ ਦੇ ਕੇ ਦਾਨ ਫਿਰ ਵਾਪਸ ਲੈ ਕੇ ਗਾਂਹ ਦੇ ਦਿੱਤਾ, ਆਕੜਿਆ ਹੋਇਆ ਮਾਇਆ ਦੇ ਮਾਨ ਵਿੱਚ। ਮਾਇਆ ਦਾ ਮਾਨ ਕਾਮ ਮਾਇਆ ਕੁੰਚਰ ਕੋ ਵਿਆਪੈ, ਮਾਇਆ ਕਈ ਪ੍ਰਕਾਰ ਦੀ ਆ। ਇੱਕ ਕਾਮ ਮਾਇਆ, ਜਿਸ ਬੰਦੇ ਨੂੰ ਕਾਮ ਹਾਵੀ ਹੋ ਜਾਂਦਾ ਨਾ ਉਹਨੂੰ ਮਾਤਾ ਪਿਤਾ ਦੀ, ਗੁਰੂ ਪੀਰ ਦੀ, ਸੰਤ ਸਾਧੂ ਦੀ ਗੱਲ ਕਿਸੇ ਦੀ ਨਹੀਂ ਚੰਗੀ ਲੱਗਦੀ। ਉਹ ਜਿੰਨਾ ਚਿਰ ਉਤਰਦਾ ਨਹੀਂ ਨਾ ਨਸ਼ਾ ਉਹ ਕਾਮ ਦਾ, ਉਹਨਾਂ ਚਿਰ ਉਹਨੂੰ ਕੁਛ ਨਹੀਂ ਚੰਗਾ ਲੱਗਣਾ। ਭੁੱਖੇ ਨੂੰ ਕੋਈ ਜੋ ਮਰਜ਼ੀ ਕਹੀ ਜਾਵੇ, ਜਿੰਨਾ ਚਿਰ ਰੋਟੀ ਨਹੀਂ ਮਿਲਦੀ ਉਹਨੂੰ ਕੁਛ ਨਹੀਂ ਚੰਗਾ ਲੱਗਣਾ। ਪਿਆਸੇ ਨੂੰ ਪਾਣੀ ਵਾਸਤੋਂ ਬਿਨਾਂ ਹੋਰ ਜੋ ਮਰਜ਼ੀ ਦਾ ਉਹਨੇ ਕਹਿਣਾ ਪਾਣੀ, ਪਾਣੀ ਤੋਂ ਬਿਨਾਂ ਉਹਦਾ ਕੁਛ ਇਲਾਜ ਨਹੀਂ ਹੈ। ਮੈਂ ਗੱਲ ਕਰ ਰਿਹਾ ਇਸੇ ਤਰੀਕੇ ਨਾਲ, ਮਾਇਆ ਦੀ ਥੋੜ੍ਹੀ ਜਿਹੀ ਮੈਂ ਗੱਲ ਕਰ ਲਵਾਂ। ਅਰਜਨ ਭਗਵਾਨ ਨੂੰ ਕਹਿੰਦਾ ਮੈਨੂੰ ਮਾਇਆ ਤੇ ਵਿਖਾਓ ਜਿਹੜੀ ਇਹਦੀ ਤੁਸੀਂ ਗੱਲ ਕਰਦੇ ਆ। ਉਹਨੇ ਆਖਿਆ ਚੱਲ ਕੋਈ ਸਮਾਂ ਆਏਗਾ ਤਾਂ ਵਿਖਾ ਦਾਂਗੇ। ਇਸ਼ਨਾਨ ਕਰਨ ਗਏ ਤੇ ਭਗਵਾਨ ਕਹਿੰਦੇ ਮੈਂ ਦਾਤਨ ਕਰ ਲਵਾਂ ਤੇ ਤੂੰ ਉਹਨੇ ਚਿਰ ਇਸ਼ਨਾਨ ਕਰ ਲਾ। ਉਹਨੇ ਇਸ਼ਨਾਨ ਕਰ ਲਿਆ ਤਾਂ ਮੇਰੇ ਕੱਪੜਿਆਂ ਦੀ ਤੂੰ ਰਾਖੀ ਰੱਖੀ। ਭਗਵਾਨ ਦਾਤਨ ਕਰਨ ਲੱਗ ਪਏ, ਉਹਨੇ ਇਸ਼ਨਾਨ ਕਰ ਲਿਆ, ਇਸ਼ਨਾਨ ਕੀਤਾ ਤੇ ਉਹਦੇ ਉੱਤੇ ਭਗਵਾਨ ਨੇ ਮਾਇਆ ਪਾ ਦਿੱਤੀ। ਉੱਥੇ ਭਗਵਾਨ ਨਾ ਲੱਭਿਆ, ਆਵਾਜ਼ਾਂ ਵੁਜਾ ਮਾਰਦਾ ਰਿਹਾ, ਉਹ ਕੋਈ ਭਗਵਾਨ ਨਾ ਲੱਭਿਆ। ਉਹ ਥੋੜਾ ਜਿਹਾ ਪਰੇ ਗਿਆ ਤੇ ਲੋਕ ਡੰਗਰ ਚਾਰਦੇ ਸੀ, ਕਹਿੰਦਾ ਕਿਹਨੂੰ ਆਵਾਜ਼ਾਂ ਮਾਰਦੇ? ਕਹਿੰਦੇ ਕ੍ਰਿਸ਼ਨ ਭਗਵਾਨ। ਕਹਿੰਦੇ ਉਹ ਤੇ ਦੁਆਪਰ ਵਿੱਚ ਹੋਇਆ, ਉਹਦੇ ਦੁਆਪਰ ਚ ਹੋਇਆ, ਤੂੰ ਕਿਹੜੇ ਕਿਸੇ ਨੂੰ ਆਵਾਜ਼ਾਂ ਮਾਰਦਾ? ਉਹ ਕਹਿੰਦਾ ਹੁਣੇ ਮੇਰੇ ਨਾਲ ਸੀ। ਕਹਿੰਦਾ ਉਹ ਤੇ ਯੁੱਗ ਲੰਘ ਗਿਆ ਜਦੋਂ ਕਿਸੇ ਭਗਵਾਨ ਹੋਏ ਸੀ, ਉਹ ਤੇ ਸਮਾਂ ਲੰਘ ਗਿਆ, ਹੁਣ ਨਹੀਂ, ਹੁਣ ਤੇ ਕੱਲ ਯੁੱਗ ਆ ਗਿਆ। ਉਹ ਵਿਚਾਰਾ ਬੜਾ ਹੈਰਾਨ ਹੋਇਆ, ਕਹਿੰਦਾ ਤੂੰ ਕੌਣ ਲਿਆ? ਕਹਿੰਦੇ ਅਰਜਨ। ਕਹਿੰਦੇ ਅਰਜਨ ਤੇ ਮਹਾਬਲੀ ਸੀਗਾ, ਉਹਨਾਂ ਫੜ ਕੇ ਉਹਨੂੰ ਕੁੱਟਿਆ। ਅਰਜਨ ਅੱਗੇ ਕੁਛ ਨਾ ਕਰ ਸਕਿਆ, ਉਹ ਸ਼ਕਤੀਆਂ ਵੀ ਸਮੇਂ ਦੇ ਮਾਲਕ ਨਾਲ ਹੀ ਸੀਗੀਆਂ, ਉਹ ਸ਼ਕਤੀਆਂ ਵੀ ਵਿੱਚ ਨਾ ਰਹੀਆਂ। ਬਹੁਤ ਮਾਰ ਪਈ ਉਹਨੂੰ, ਪਿੰਡ ਦੇ ਲੋਕਾਂ ਨੇ ਫੜ ਕੇ ਮਾਰਿਆ ਬੜਾ। ਅਖੀਰ ਉਹਨੇ ਮਿਹਨਤ ਤਰਲਾ ਕਰਿਆ, ਉਹਨੂੰ ਉਹਨਾਂ ਨੌਕਰ ਰੱਖ ਲਿਆ। ਨੌਕਰ ਰਹਿੰਦੇ ਰਹਿੰਦੇ ਉਹਦਾ ਵਿਆਹ ਹੋਇਆ, ਕਈ ਬੱਚੇ ਹੋਏ। ਉੱਥੋਂ ਦੀ ਪ੍ਰਥਾ ਸੀ ਕਿ ਜੇ ਜਨਾਨੀ ਮਰ ਜਾਏ ਤੇ ਬੰਦਾ ਨਾਲ ਸਤੀ ਹੋਏ, ਜੇ ਬੰਦਾ ਮਰੇ ਤੇ ਜਨਾਨੀ ਸਤੀ ਹੋਏ। ਜਨਾਨੀ ਕੁਦਰਤੀ ਚੜ੍ਹਾਈ ਕਰ ਗਈ, ਉਹ ਫਿਰ ਸਤੀ ਹੋਣ ਵਾਸਤੇ ਇਸ਼ਨਾਨ ਕਰਨ ਗਿਆ ਉੱਥੇ। ਕਿੰਨੇ ਸਾਰੇ ਬੱਚੇ, ਕਿੰਨਾ ਦਾ ਕੰਮ ਕੀਤਾ, ਕਿੰਨੇ ਸਾਲ ਉਮਰ ਉੱਥੇ ਲੰਘੀ। ਤੇ ਜਦੋਂ ਇਸ਼ਨਾਨ ਕਰਕੇ ਚੁੱਭੀ ਲਾ ਕੇ ਬਾਹਰ ਨਿਕਲਿਆ ਨਾ, ਤੇ ਭਗਵਾਨ ਉੱਥੇ ਖਲੋਤੇ ਦਾਤਨ ਕਰਨ ਡੇ। ਉਧਰ ਹਾਲੇ ਪਲ ਦੋ ਪਾਲ ਹੀ ਬੀਤੇ ਆ, ਇੱਧਰ ਸਾਲਾਂ ਹੀ ਸਾਲ ਲੰਘ ਗਏ ਆ। ਮਾਇਆ ਦੀ ਗੱਲ ਕਰਦਾ ਪਿਆ ਮੈਂ, ਤੇ ਭਗਵਾਨ ਨੇ ਆਖਿਆ ਅਰਜਨ ਤੂੰ ਕਿੱਧਰ ਚੱਲਿਆ? ਕਹਿੰਦਾ ਕਿਹੜਾ ਭਗਵਾਨ, ਉਹਦੇ ਦੁਆਪਰ ਚ ਹੋਇਆ, ਤੂੰ ਕੌਣ ਹੈ? ਮੈਂ ਨਹੀਂ ਜਾਣਦਾ। ਭਗਵਾਨ ਨੇ ਬਥੇਰਾ ਫੜਿਆ ਫੁੜਿਆ, ਆਵਾਜ਼ਾਂ ਮਾਰੀਆਂ, ਨਾ ਆਵਾਜ਼ ਦਿੱਤੀ, ਨਾ ਬੋਲਿਆ, ਭੱਜ ਲਿਆ। ਕਹਿੰਦੇ ਚੱਲਿਆ ਕਿੱਥੇ? ਕਹਿੰਦਾ ਜਨਾਨੀ ਮਰ ਗਈ, ਮੈਂ ਸਤੀ ਹੁਣ ਚੱਲਿਆ, ਇਸ਼ਨਾਨ ਕੀਤਾ, ਹੱਥ ਨਾ ਲਾ ਮੈਨੂੰ। ਭਗਵਾਨ ਨੇ ਫਿਰ ਉਹਨੂੰ ਚਪੇੜ ਮਾਰੀ, ਚਪੇੜ ਇੰਨੇ ਜ਼ੋਰ ਦੀ ਮਾਰੀ ਕਿ ਜਿਹਦੇ ਨਾਲ ਜਿਹੜੀ ਮਾਇਆ ਚੰਬੜੀ ਸੀ ਨਾ ਉਹ ਛੱਡ ਕੇ ਭੱਜ ਗਈ। ਕਈ ਵਾਰੀ ਮਾਵਾਂ ਵਿੱਚ ਚਪੇੜ ਮਾਰਦੀ ਆ ਬੱਚੇ ਦਾ, ਜਿੱਦ ਨੂੰ ਭਜਾਉਣ ਵਾਸਤੇ, ਜਿਹੜੀ ਜਿੱਦ ਬੱਚੇ ਦੇ ਅੰਦਰ ਆਈ ਹੁੰਦੀ ਨੇ, ਉਹਦੇ ਹੱਥੇ ਚਪੇੜ ਮਾਰੀ ਦੀ ਆ। ਕਈ ਵਾਰੀ ਅੰਦਰ ਕਈ ਗੁਨਾਹ ਬੈਠੇ ਹੁੰਦੇ ਆ, ਦਿਮਾਗ ਤੇ ਬੁੱਧੀ ਤੇ ਬੈਠੇ ਹੁੰਦੇ, ਉਹਨੂੰ ਮਾਰਨਾ ਪੈਂਦਾ ਤੇ ਤਾਂ ਠੀਕ ਹੁੰਦਾ, ਮਾਰਿਆ ਠੀਕ ਹੋ ਜਾਂਦਾ। ਬਹੁਤ ਲੋਕ ਮਾਰਿਆ ਠੀਕ ਹੋ ਜਾਂਦੇ ਆ। ਭਗਵਾਨ ਨੂੰ ਫਿਰ ਉਹਨੂੰ ਮਾਰਨਾ ਪਿਆ, ਮਾਰਿਆ ਤੇ ਉਹ ਮਾਇਆ ਜਿਹੜੀ ਸੀ ਉਹ ਲੈ ਗਈ, ਮਾਇਆ ਛੱਡ ਕੇ ਭੱਜ ਗਈ। ਤੇ ਫਿਰ ਅਰਜਨ ਚਰਨਾਂ ਤੇ ਡਿੱਗਿਆ, ਕਹਿੰਦਾ ਭਗਵਾਨ ਤੁਸੀਂ ਇਹ ਕੀ ਕੀਤਾ? ਕਹਿੰਦੇ ਬਸ ਮਾਇਆ ਵਿਖਾਈ ਆ ਤੈਨੂੰ। ਕਹਿੰਦਾ ਇੰਨੀ ਮਾਇਆ, ਮੈਨੂੰ ਬੱਚਿਆਂ ਦਾ ਦੁੱਖ, ਮੈਨੂੰ ਕੰਮ ਕਾਰ ਦਾ ਦੁੱਖ, ਮੈਨੂੰ ਇੰਨੇ ਤਸੀਹੇ ਉੱਥੇ ਚੱਲਣੇ ਪਏ, ਤੇ ਤੁਸੀਂ ਚੰਗੀ ਮੇਰੇ ਤੇ ਮਾਇਆ ਪਈ, ਮੇਰੇ ਤੇ ਨਾ ਗਏ ਤੋ ਇਹੋ ਜਿਹੀ ਮਾਇਆ ਪਾਇਓ, ਮੈਨੂੰ ਨਹੀਂ ਚਾਹੀਦੀ। ਮੈਂ ਗੱਲ ਕਰਦਾ ਕ੍ਰੋਧ ਵੀ ਮਾਇਆ ਹੀ ਆ, ਜਦੋਂ ਕ੍ਰੋਧ ਆਉਂਦੀ ਆ ਆਉਂਦਾ ਤੇ ਬੰਦਾ ਘਰ ਜੀ ਨੂੰ ਮਾਰਦਾ, ਬੱਚਿਆਂ ਨੂੰ ਮਾਰਦਾ, ਆਂਢ ਗੁਆਂਢ ਚਾਕੂ ਮਾਰ ਦਿੰਦਾ, ਤਲਵਾਰ ਗੋਲੀ ਮਾਰ ਦਿੰਦਾ, ਜੇਲ੍ਹ ਵਿੱਚ ਪਹੁੰਚ ਜਾਂਦਾ। ਫਿਰ ਕਹਿੰਦਾ ਉਹ ਤੇ ਮੈਂ ਨਹੀਂ ਕੀਤਾ, ਤੇ ਗੁੱਸੇ ਨਾਲ ਹੋਇਆ। ਗੁੱਸਾ ਵੀ ਇੱਕ ਮਾਇਆ ਆ, ਕਾਮ ਮਾਇਆ ਇਹ ਗੁੱਸਾ ਵੀ ਮਾਇਆ, ਮੋਹ ਮਾਇਆ, ਲੋਭ ਦੀ ਮਾਇਆ, ਇਹ ਕਈ ਪ੍ਰਕਾਰ ਦੀ ਮਾਇਆ ਆ। ਤੇ ਇਸ ਮਾਇਆ ਤੋਂ ਸਤਿਗੁਰੂ ਜਿਹਨੂੰ ਜਿਹਨੂੰ ਬਚਾਏ, ਸਤਿਗੁਰੂ ਤੋਂ ਭੁੱਲਣਾ ਜਿਹੜਾ ਇਹ ਵੀ ਇੱਕ ਮਾਇਆ ਪਈ ਹੋਈ ਆ, ਤੇ ਭੁੱਲ ਜਾਂਦਾ ਬੰਦਾ। ਤੇ ਮੈਂ ਗੱਲ ਇਹ ਕਰਦਾ ਸੀ ਕਿ ਸਮੇਂ ਦੇ ਮਾਲਕ ਦਾ ਕਿਸੇ ਨੇ ਫਾਇਦਾ ਲਿਆ, ਸਮੇਂ ਦਾ ਮਾਲਕ ਬੋਹੇ ਥਾਇਆ ਬੇੜਾ ਆ, ਬੇੜੇ ਤੇ ਜਿਹੜਾ ਬਹਿ ਗਿਆ ਉਹ ਪਾਰ ਹੋ ਜਾਏਗਾ। ਸਤਿਗੁਰੂ ਹੈ ਬੋਹੇ ਥਾ, ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਪਣਾ ਸਮਾਂ ਜਦੋਂ ਇੱਥੇ ਰਹੇ, ਉਦੋਂ ਬੜੇ ਭਾਗਾਂ ਵਾਲੇ ਲੋਕ ਜਿਨ੍ਹਾਂ ਨੇ ਆ ਕੇ ਦਰਸ਼ਨ ਕੀਤਾ, ਤੇ ਉਹ ਸਗਲਾਂ ਦੇ ਚਰਨਾਂ ਦੇ ਉਸ ਸੁੱਖ ਨੂੰ, ਦਰਸ਼ਨਾਂ ਦੇ ਸੁੱਖ ਨੂੰ ਮਾਣ ਸਕੇ। ਆਪਾਂ ਨਹੀਂ ਮਾਣ ਸਕਦੇ, ਆਪਾਂ ਸਤਿਗੁਰੂ ਅਜੀਤ ਸਿੰਘ ਦੇ ਦਰਸ਼ਨਾਂ ਦਾ ਸੁੱਖ ਮਾਣਿਆ। ਬਹੁਤ ਪਿਆਰ ਹੱਥਾਂ ਨਾਲ ਪਿਆਰ ਕੀਤਾ ਉਹਨਾਂ ਨੇ, ਆਪਣੇ ਚਰਨਾਂ ਦਾ ਪਿਆਰ ਦਿੱਤਾ ਉਹਨਾਂ ਨੇ, ਸਾਨੂੰ ਕਈ ਪ੍ਰਕਾਰ ਦਾ ਪਿਆਰ ਦਿੱਤਾ। ਅੱਜ ਤੁਸੀਂ ਕਹੋਗੇ ਉਹ ਪਿਆਰ, ਉਹ ਬੇੜਾ ਭਰ ਕੇ ਲੰਘ ਗਿਆ ਹੋਇਆ, ਹੁਣ ਉਹ ਪਿਆਰ ਨਹੀਂ, ਹੁਣ ਇਹ ਪਿਆਰ ਮਿਲੇਗਾ। ਇਹ ਜਿਨ੍ਹਾਂ ਤੇ ਮਾਇਆ ਪੈ ਗਈ ਆ ਕਿ ਉਹ ਤੇ ਸਤਿਗੁਰੂ ਸੀ, ਤੇ ਸਮੇਂ ਦਾ ਜਿਹੜਾ ਸਤਿਗੁਰੂ ਆ ਉਹ ਬੋਹੇ ਥਾ ਬੇੜਾ ਹੁੰਦਾ, ਤੇ ਜਿਹੜੇ ਇਹ ਤੋਂ ਬਚ ਗਏ ਉਹ ਫਿਰ ਨਹੀਂ ਲੰਘ ਸਕਣਗੇ। ਉਹ ਉਸੇ ਘੁੰਮਣ ਘੇਰੀ ਵਿੱਚ ਰਹਿਣਗੇ ਜਿਹਦੇ ਵਿੱਚ ਜੰਮਣਾ ਮਰਨਾ ਪੈਂਦਾ। ਸਤਿਗੁਰੂ ਹੈ ਬੋਹਿਤਾ, ਸਮੇਂ ਦੇ ਮਾਲਕ ਗੁਰੂ ਨਾਨਕ ਨੂੰ ਲੋਕਾਂ ਨੇ ਭੂਤਨਾ ਬੇਤਾਲਾ ਕਿਹਾ, ਸਾਰੇ ਨਹੀਂ ਉਹਦਾ ਫਾਇਦਾ ਲੈ ਸਕੇ। ਸਮੇਂ ਦੇ ਮਾਲਕ ਦਾ ਫਾਇਦਾ ਕੌਣ ਲੈਂਦਾ? ਜਿਨ ਮਸਤਕ ਧੁਰ ਹਰ ਲਿਖਿਆ ਤਿਨਾਂ ਸਤਿਗੁਰ ਮਿਲਿਆ। ਜਿਨ੍ਹਾਂ ਦੇ ਮੱਥੇ ਤੇ ਲਿਖਿਆ ਸਤਿਗੁਰੂ ਨੂੰ ਮਿਲਾਪ, ਉਹਨਾਂ ਨੂੰ ਮਿਲਾਪ ਹੁੰਦਾ, ਸਮੇਂ ਦੇ ਸਤਿਗੁਰੂ ਦਾ ਮਿਲਾਪ। ਤੇ ਮੈਂ ਗੱਲ ਇਹ ਕਰ ਰਿਹਾ ਕਿ ਤੁਸੀਂ ਬਹੁਤ ਵੱਡੇ ਭਾਗਾਂ ਵਾਲੇ ਆ, ਜਿਨ੍ਹਾਂ ਨੂੰ ਸਮੇਂ ਦੇ ਮਾਲਕ ਸਤਿਗੁਰੂ ਦਾ ਮਿਲਾਪ ਹੋਇਆ, ਉਹਨਾਂ ਦੀ ਚਰਨ ਸੰਗ ਵਿੱਚ ਤੁਸੀਂ ਆਏ ਆ। ਸਤਿਗੁਰ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਦੇ ਨਾਲ ਅਸੀਂ ਉਹੀ ਸੱਜੂ ਨਜ਼ਾਰਾ ਹੋਰ ਮਰ ਰਹੇ ਹਾਂ, ਸਾਡੇ ਕਰਮਾਂ ਦੇ ਵਿੱਚ ਹੋਰ ਵਾਧਾ ਹੋ ਰਿਹਾ। ਸਾਨੂੰ ਸਹੁਰਾਂ ਦਾ ਦਰਸ਼ਨ, ਸਾਧ ਸੰਗਤ ਦਾ ਦਰਸ਼ਨ, ਨਾਮ ਸਿਮਰਨ, ਕਥਾ ਕੀਰਤਨ, ਪੁੰਨ ਦਾਨ, ਭੈਣ ਬਾਣੀ, ਸ਼ੁਭ ਗੁਣ ਸਾਨੂੰ ਪ੍ਰਾਪਤ ਹੋਏ ਆ। ਇਸ ਵਾਸਤੇ ਜਿਨ੍ਹਾਂ ਦੀ ਕਿਰਪਾ ਦੇ ਨਾਲ ਇਹ ਪ੍ਰਾਪਤ ਹੋਏ ਆ, ਸਭ ਇੱਕ ਵਾਰੀ ਗੱਜ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ। ਮੈਂ ਗੱਲ ਕਰ ਰਿਹਾ ਸੀ ਗਿਆਨ ਦੀ, ਕਿ ਗਿਆਨ ਗੁਰੂ ਤੋਂ ਬਿਨਾਂ ਮਿਲਦਾ ਨਹੀਂ ਹੈ। ਇਹ ਮੁਮਕਿਨ ਹੈ ਕਿ ਗੁਰਬਿਨ ਗਿਆਨ ਮਿਲ ਜਾਏ? ਗੁਰੂ ਤੋਂ ਬਿਨਾਂ ਗਿਆਨ ਨਹੀਂ ਹੋ ਸਕਦਾ। ਤੇ ਗੁਰੂ ਕਿੰਨੇ ਪ੍ਰਕਾਰ ਦੇ ਆ ਦੁਨੀਆਂ ਤੇ, ਇਹ ਵੀ ਨਹੀਂ ਕਿਹਾ ਜਾ ਸਕਦਾ। ਕੁਛ ਗੁਰੂਆਂ ਦਾ ਮੈਨੂੰ ਪਤਾ ਥੋੜਾ ਜਿਹਾ, 22 ਗੁਰੂ, 24 ਗੁਰੂ ਤਾਂ ਮੈਂ ਦਸਮ ਗ੍ਰੰਥ ਵਿੱਚੋਂ ਪੜ੍ਹੇ ਆ, ਤੇ ਜਦੋਂ ਆਪਾਂ ਗੁਰਬਾਣੀ ਆਸਤਿਕ ਗ੍ਰੰਥ ਸਾਹਿਬ ਚ ਪੜ੍ਹਦੇ ਹਾਂ ਤੇ ਉਹਦੇ ਵਿੱਚ ਮੈਂ 17 ਗੁਰੂ ਪੜ੍ਹੇ ਆ। ਉਦਾਂ ਕਈ ਕੱਚੇ ਵੀ ਹੁੰਦੇ ਆ, ਪੱਕੇ ਵੀ ਹੁੰਦੇ ਆ, ਅੰਨੇ ਵੀ ਹੁੰਦੇ ਆ, ਤੇ ਇਦਾਂ ਦੇ ਹੋਰ ਵੀ ਕਈ ਗੁਰੂ ਲਿਖੇ ਉਹਦੇ ਤੇ। ਤੇ ਮੈਂ ਗੱਲ ਕਰਦਾ ਪਿਆ ਗਿਆਨ, ਗਿਆਨ ਜਿੱਥੋਂ ਮਿਲਦਾ ਉਹ ਗੁਰੂ ਆ। ਤੇ ਸਾਨੂੰ ਗਿਆਨ ਇੱਥੋਂ ਮਿਲਦਾ, ਇਸ ਘਰ ਚੋਂ ਗਿਆਨ ਮਿਲਦਾ, ਤੇ ਉਸ ਗਿਆਨ, ਇਸ ਤੋਂ, ਇਸ ਸਮੇਂ ਦੇ ਮਾਲਕ ਤੋਂ ਬਿਨਾਂ ਜਿਹੜਾ ਗਿਆਨ ਆ ਨਾ, ਉਹ ਜੇ ਅਰਜਨ ਨੂੰ ਨਾ ਭਗਵਾਨ ਚਪੇੜ ਮਾਰਦੇ, ਹੋਰ ਕਿਹੜਾ ਦੁਨੀਆਂ ਦਾ ਸੀ ਬੰਦਾ ਜਿਹੜਾ ਫਿਰ ਉਹਨੂੰ ਗਿਆਨ ਦਿੰਦਾ? ਲੋਕਾਂ ਨੇ ਤੇ ਬਥੇਰਾ ਮਾਰਿਆ, ਗਿਆਨ ਨਹੀਂ ਹੋਇਆ। ਸਮੇਂ ਦਾ ਮਾਲਕ ਸ਼ਬਦ ਦਾ ਗਿਆਨ ਉਹ ਆਪਣੀ ਨਿਗਾਹ ਨਾਲ ਦੇ ਦੇਵੇ, ਆਪਣੀ ਕਿਰਪਾ ਨਾਲ ਦੇ ਦੇਵੇ, ਆਪਣੇ ਬੋਲ ਬਾਣੀ ਨਾਲ ਦੇ ਦੇਵੇ। ਸਮੇਂ ਦਾ ਮਾਲਕ ਸਤਿਗੁਰੂ ਗਿਆਨ ਬਖਸ਼ਦਾ। ਜਿਹਨੂੰ ਜਿਹਨੂੰ ਸਹੁਰਾਂ ਨੇ ਗਿਆਨ ਬਖਸ਼ਿਆ, ਉਹ ਸਹੁਰਾਂ ਦੇ ਚਰਨ ਸਰਨ ਵਿੱਚ ਆ ਗਏ। ਤੇ ਸੱਚੇ ਪਾਤਸ਼ਾਹ ਗੁਰਬਾਣੀ ਚ ਲਿਖਿਆ, ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ। ਮੈਂ ਗੱਲ ਕਰ ਰਿਹਾ ਸੀ ਕਿ ਪਾਣੀ ਤੇ ਮਿੱਟੀ, ਮਿੱਟੀ ਨੂੰ ਛਾਣ ਕੇ ਗੁੰਨਿਆ ਜਾਏ ਪਾਣੀ ਪਾ ਪਾ ਕੇ, ਤੇ ਉਹਨੂੰ ਫਿਰ ਬਣਾਉਣ ਵਾਲਾ ਉਹਦਾ ਘੜਾ ਬਣਾ ਸਕਦਾ ਆ। ਜਿਹਨੇ ਪਹਿਲਾਂ ਬਣਾਇਆ ਹੁੰਦਾ, ਜਿਹੜਾ ਸਿੱਖਿਆ ਹੁੰਦਾ, ਉਹ ਘੜਾ ਬਣਾ ਲੈਂਦਾ। ਤੇ ਘੜੇ ਨੂੰ ਫਿਰ ਚੱਕ ਤੇ ਰੱਖ ਕੇ, ਤੇ ਫਿਰ ਮਿੱਟੀ ਨੂੰ ਅੰਦਰ ਹੱਥ ਲਾ ਕੇ, ਬਾਹਰ ਪਾਣੀ ਦਾ ਹੱਥ ਲਾ ਕੇ, ਤੇ ਉਹਨੂੰ ਘੁਮਾ ਘੁਮਾ ਕੇ ਉਹਨੂੰ ਘੜੇ ਦਾ ਆਕਾਰ ਦਿੱਤਾ ਜਾਂਦਾ। ਫਿਰ ਜਦੋਂ ਉਹ ਚੱਕ ਬਹੁਤ ਹੀ ਘੁੰਮਦਾ ਘੜਾ, ਜਦੋਂ ਬਣ ਕੇ ਤਿਆਰ ਹੋ ਜਾਂਦਾ ਹੱਥਾਂ ਦੇ ਸਪੋਰਟ ਦੇ ਨਾਲ, ਤੇ ਧਾਗਾ ਲੈ ਕੇ ਥੱਲਿਓਂ ਜੜ ਤੋਂ ਉਹਨੂੰ ਇਦਾਂ ਖਿੱਚਿਆ ਜਾਂਦਾ, ਤੇ ਉਹ ਚੱਕਰ ਜ਼ੋਰ ਦੀ ਘੁੰਮਦਾ ਹੁੰਦਾ, ਤੇ ਉਹ ਧਾਗਾ ਆਰ ਭਰ ਲਾ ਜਾਂਦਾ, ਘੜਾ ਉੱਪਰੋਂ ਲੈ ਜਾਂਦਾ, ਚੱਕ ਕੇ ਅਡੋਲ ਉੱਪਰੇ ਰੱਖਦਾ। ਧੁੱਪੇ ਸੁੱਕਦਾ ਹੌਲੀ ਹੌਲੀ, ਫਿਰ ਅੱਗ ਚ ਉਹਨੂੰ ਪਕਾਇਆ ਜਾਂਦਾ। ਅੱਗ ਚ ਪਕਾ ਕੇ ਫਿਰ ਘੜਾ ਜਿਹੜਾ ਆ ਉਹ ਪਾਣੀ ਭਰਨ ਦੇ ਕੰਮ ਆਉਂਦਾ। ਜੇ ਕੱਚੇ ਘੜੇ ਚ ਪਾਣੀ ਭਰਦੇ ਆ, ਤੇ ਉਹ ਥੋੜੇ ਦੇਰ ਬਾਅਦ ਖੁਰ ਕੇ ਟੁੱਟ ਜਾਏਗਾ, ਗਿੱਲਾ ਹੋ ਕੇ ਫਿਰ ਢਹਿ ਜਾਏਗਾ। ਤੇ ਇੰਨਾ ਘੜਾ ਜਿਹੜਾ ਬਣਿਆ ਉਹ ਪਾਣੀ ਨਾਲ ਤੇ ਅੱਗ ਨਾਲ ਬਣ ਗਿਆ। ਤੇ ਪਾਤਸ਼ਾਹ ਕਹਿੰਦੇ ਕੁੰਭੇ ਬੱਧਾ ਜਲ ਰਹਿ, ਕੁੰਭ ਘੜੇ ਵਿੱਚ ਪਾਣੀ ਰਹਿ ਤੇ ਜਾਊਗਾ, ਪਰ ਜਲ ਬਿਨ ਕੁੰਭ ਨਾ ਹੋਏ। ਪਾਣੀ ਤੋਂ ਬਿਨਾਂ ਨਹੀਂ ਘੜਾ ਬਣਦਾ, ਮਿੱਟੀ ਨੂੰ ਗੁੰਨਿਆ ਨਹੀਂ ਜਾ ਸਕਦਾ ਪਾਣੀ ਤੋਂ ਬਿਨਾਂ, ਅੱਗ ਤੋਂ ਬਿਨਾਂ ਪਕਾਇਆ ਨਹੀਂ ਜਾ ਸਕਦਾ, ਇਹ ਪ੍ਰਮਾਣ ਦਿੰਦੇ ਆ। ਗਿਆਨ ਕਾ ਬੱਧਾ ਮੰਨ ਰਹਿ, ਗੁਰੂ ਚਰਨਾਂ ਨੂੰ, ਗੁਰੂ ਨੂੰ ਮੰਨਣਾ ਕਿ ਇਹ ਸਾਡਾ ਗੁਰੂ ਆ, ਗੁਰੂ ਨੂੰ ਮੰਨ ਕੇ, ਮਨ ਤੇ ਲਿਆ ਕੇ ਇਹ ਸਤਿਗੁਰੂ ਆ। ਫਿਰ ਗਿਆਨ ਇਹ ਗੱਲ ਕਹਿੰਦਾ ਕਿ ਗੁਰੂ ਦਾ ਬਚਨ ਵੀ ਮੰਨਣਾ, ਜਿੱਥੋਂ ਗੁਰੂ ਮਨਾ ਕਰਦਾ ਉਹ ਨਹੀਂ ਕਰਨਾ, ਜੋ ਗੁਰੂ ਹੁਕਮ ਕਰਦਾ ਕਿ ਆਹ ਕਰੋ ਉਹ ਕਰਨਾ। ਇਹ ਗਿਆਨ ਜਿੰਨਾ ਚਿਰ ਰਹੇਗਾ ਓਨਾ ਚਿਰ ਸਿੱਧੇ ਰਸਤੇ ਤੁਰੇ ਜਾਵਾਂਗੇ। ਜਿੱਦਣ ਇਹ ਗਿਆਨ ਭੁੱਲ ਗਿਆ, ਮਨ ਦੇ ਆਖੇ ਲੱਗਣ ਲੱਗੇ ਤੇ ਫਿਰ ਖੁੰਝ ਜਾਵਾਂਗੇ, ਲੋਕਾਂ ਦੇ ਆਖੇ ਲੱਗਣ ਲੱਗੇ ਤੇ ਖੁੰਝ ਜਾਵਾਂਗੇ। ਨਹੀਂ ਤੇ ਸੱਚੇ ਪਾਤਸ਼ਾਹ ਗੁਰਬਾਣੀ ਚ ਲਿਖਿਆ, ਇਨ ਪੰਚਨ ਮੇਰੋ ਮਨ ਜੋ ਵਿਗਾਰਿਓ, ਪਲ ਪਲ ਹਰ ਜੀ ਤੇ ਅੰਤਰ ਪਾਰਿਓ। ਪੰਜਾਂ ਨੇ, ਕਾਮ, ਕ੍ਰੋਧ, ਲੋਭ, ਮੋਹ ਨੇ, ਇਹ ਵੀ ਗੁਰੂ ਦੇ ਰਸਤੇ ਤੋਂ ਖੁਝਾਉਂਦੇ ਆ, ਆਪਣੇ ਵੱਲ ਹੀ ਉਲਝਾਈ ਰੱਖਦੇ ਆ। ਜਿਹੜਾ ਵੀ ਹਾਵੀ ਹੋ ਗਿਆ ਉਹ ਬੜਾ ਸਮਾਂ ਆਪਣੇ ਵੱਲ ਹੀ ਆਪਣੇ ਰਜੇਵੇਂ ਵਿੱਚ ਰਜਾ ਕੇ ਰੱਖਦਾ, ਇਹਨੂੰ ਚੇਤਾ ਹੀ ਨਹੀਂ ਆਉਣ ਦਿੰਦਾ। ਇਨ ਪੰਚਨ ਮੇਰੋ ਮਨ ਜੋ ਵਿਗਾਰਿਓ, ਪਲ ਪਲ ਹਰ ਜੀ ਤੇ ਅੰਤਰ ਪਾਰਿਓ। ਗੁਰੂ ਵਾਲੇ ਪਾਸੋਂ ਇਹ ਬਿਲਕੁਲ ਹੀ ਮੋੜ ਦਿੰਦੇ ਆ। ਜਿਵੇਂ ਗੁਰਬਾਣੀ ਚ ਲਿਖਿਆ, ਸਰਬ ਸੁਖਾ ਬਣੇ ਤੇਰੇ ਓਲੇ। ਆ ਇੱਥੇ ਤੁਸੀਂ ਧਰਤੀ ਤੇ ਬੈਠੇ ਆ, ਘਰ ਛੱਡ ਆਏ ਆ, ਪਰਿਵਾਰ ਛੱਡ ਆਏ ਆ, ਸਭ ਚੀਜ਼ਾਂ ਦਾ ਮੋਹ ਤੋੜ ਕੇ ਆ ਗਏ ਆ, ਤੇ ਤੁਸੀਂ ਆਪਣਾ ਕੰਮ ਧੰਦਾ, ਪੈਸਾ, ਮਾਇਆ, ਸਭ ਕੁਛ ਜੋ ਉੱਥੇ ਸੰਪਤੀ ਪਈ ਆ ਉਹ ਛੱਡ ਕੇ ਦਰਸ਼ਨ ਕਰਨ ਵਾਸਤੇ ਆ ਗਏ ਆ, ਸਾਰੇ ਸੁੱਖ ਛੱਡ ਕੇ ਆ ਗਏ ਆ ਘਰ ਦੇ। ਉਹ ਜਿੰਨੇ ਸੁੱਖ ਆ, ਜਿਹੜੇ ਸੁੱਖ ਜੇ ਤੁਸੀਂ ਸੰਪਰਕ ਕਰੋਗੇ, ਉਦੋਂ ਹੀ ਚੇਤਾ ਭੁਲਾ ਦੂਗਾ ਗੁਰੂ ਦਾ ਉਹ। ਜਦੋਂ ਸੁੱਖ ਹੋਇਆ, ਮਾਤਾ ਨੂੰ ਜਦੋਂ ਬੱਚੇ ਦਾ ਸੁੱਖ ਹੁੰਦਾ, ਗੱਲ ਨਾਲ ਲਾਉਂਦੀ ਹੈ, ਮੂੰਹ ਚੁੰਮਦੀ ਹੈ ਨਾ, ਉਸ ਵੇਲੇ ਪਤੀ ਨੀ ਚੇਤੇ ਰਹਿੰਦਾ ਉਹਨੂੰ, ਉਹਨੂੰ ਪਤੀ ਦਾ ਸੁੱਖ ਨੀ ਚੇਤੇ ਰਹਿੰਦਾ। ਇਸੇ ਤਰੀਕੇ ਨਾਲ ਜਿੰਨੀਆਂ ਚੀਜ਼ਾਂ ਅਸੀਂ ਸੰਪਰਕ ਕਰਦੇ ਹਾਂ, ਸੰਸਾਰੀ ਸੁੱਖ ਜਿੰਨੇ ਵੀ ਲੈਂਦੇ ਹਾਂ, ਇਹ ਸਾਰੇ ਗੁਰੂ ਨਾਲੋਂ ਅਲੱਗ ਕਰ ਦਿੰਦੇ ਆ। ਸਰਬ ਸੁਖਾ ਬਣੇ ਤੇਰੇ ਓਲੇ, ਇਹ ਸਾਰੇ ਤੇਰੇ ਅੱਗੇ ਤੇ ਗੁਰੂ ਅੱਗੇ ਓਹਲਾ ਕਰਦੇ ਆ। ਸੁੱਖ ਨੂੰ ਤੂੰ ਲਿਆ, ਜਦੋਂ ਤੂੰ ਸੁੱਖ ਨੂੰ ਲਿਆ ਉਦੋਂ ਹੀ ਗੁਰੂ ਅੱਗੇ ਪੜਦਾ, ਗੁਰੂ ਦਾ ਤੇ ਤੇਰੇ ਵਿੱਚ ਪੜਦਾ ਹੋ ਜਾਣਾ। ਸਰਬ ਸੁਖਾ ਬਣੇ ਤੇਰੇ ਓਲੇ, ਤੇ ਜੇ ਸੁੱਖ ਛੱਡ ਦੇ ਤਾਂ ਰਜਾਈ ਦਾ ਇਸ਼ਨਾਨ ਕਰਕੇ ਆ ਗਏ ਇੱਥੇ ਤੇ ਦਰਸ਼ਨ ਕਰ ਸਕਦੇ ਆ। ਜੇ ਸੰਸਾਰ ਦੇ ਕੰਮ, ਧੀਆਂ ਪੁੱਤਰ ਬੱਚੇ ਛੱਡ ਕੇ ਦੌੜ ਕੇ ਇੱਥੇ ਆ ਗਏ ਤੇ ਸਤਿਗੁਰੂ ਦੇ ਦਰਸ਼ਨ ਦਾ ਸੁੱਖ ਲੈ ਸਕਦੇ ਆ। ਇਹ ਹਿੰਮਤ ਨਾਲ ਹੋਏਗਾ, ਇਹ ਉਦਮ ਕੀਤਿਆਂ ਹੋਏਗਾ, ਤੇ ਇਹ ਉਹ ਸੁੱਖ ਛੱਡ ਕੇ ਇਹ ਫਿਰ ਹੋਏਗਾ, ਉਹ ਦੁਨੀਆਂ ਦੇ ਰਸ ਛੱਡ ਕੇ ਤੇ ਫਿਰ ਇਹ ਹੋਏਗਾ। ਭਾਗਾਂ ਵਾਲੇ ਉਹ ਜੀ ਨੇ ਜਿਹੜੇ ਦੌੜ ਕੇ ਆਉਂਦੇ ਨੇ, ਕੋਈ ਐਤਵਾਰ ਨੂੰ ਆ ਜਾਂਦੇ ਨੇ, ਕੋਈ ਕੰਮ ਛੱਡ ਕੇ ਕਿਸੇ ਦਿਨ ਵੀ ਆ ਜਾਂਦੇ ਨੇ। ਸਤਿਗੁਰ ਦਾ ਸੁਣਨਾ, ਸਤਿਗੁਰ ਦਾ ਆਉਣਾ ਸੁਣ ਕੇ ਜਿਹੜੇ ਦੌੜ ਕੇ ਆ ਜਾਂਦੇ ਨੇ, ਉਹਨਾਂ ਦੇ ਸੰਸਾਰ ਤੋਂ ਸਭ ਤੋਂ ਵੱਡੇ ਭਾਗ ਨੇ। ਜਿਨ੍ਹਾਂ ਨੂੰ ਦਰਸ਼ਨਾਂ ਦੀ ਖਿੱਚ ਲੱਗਦੀ ਆ ਨਾ, ਅੰਦਰ ਇੱਛਾ ਪ੍ਰਗਟ ਹੁੰਦੀ ਆ ਕਿ ਮੈਨੂੰ ਗੁਰੂ ਦਾ ਦਰਸ਼ਨ ਅੱਜ ਹੋ ਜਾਏ, ਮੈਂ ਜਾ ਕੇ ਦਰਸ਼ਨ ਕਰਾਂ, ਸੱਚੇ ਪਾਤਸ਼ਾਹ ਦੀ ਮੈਨੂੰ ਖੁਸ਼ੀ ਮਿਲ ਜਾਏ, ਸਤਿਗੁਰ ਮੇਰੇ ਵੱਲ ਵੇਖ ਲੈਣ, ਕੋਈ ਵਚਨ ਕਰ ਦੇਣ। ਜਿਸ ਜਨ ਕਹੋ ਪ੍ਰਭ ਦਰਸ ਪਿਆਸਾ, ਦਰਸ਼ਨਾਂ ਦੀ ਪਿਆਸ ਜਿਹਨੂੰ ਲੱਗ ਗਈ, ਉਹ ਜਦੋਂ ਘਰੇ ਉਤਰੇਗਾ, ਜਿਹੜਾ ਜਿਹੜਾ ਉਹਨੂੰ ਵੇਖੇਗਾ ਨਾ ਉਸ ਬੰਦੇ ਨੂੰ, ਉਹਦਾ ਕਰਮ ਕੱਟਿਆ ਜਾਏਗਾ ਮਾੜਾ। ਜਿਹਦੇ ਅੰਦਰ ਦਰਸ਼ਨਾਂ ਦੀ ਖਿੱਚ ਆ, ਗੁਰੂ ਦੇ ਦਰਸ਼ਨਾਂ ਦੀ ਆਸ ਆ ਜਿਹਦੇ ਅੰਦਰ, ਰਸਤੇ ਵਿੱਚ ਜਿਹੜਾ ਜਿਹੜਾ ਉਹਦਾ ਦਰਸ਼ਨ ਕਰੇਗਾ, ਉਹ ਸਭ ਦਾ ਭਲਾ ਹੋਈ ਜਾਏਗਾ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾ ਕੇ ਬਲਬਲ ਜਾਸਾ, ਜਗਤੇ ਉਧਾਰਨ ਸਹੀ ਆਏ। ਜਿਨ ਕੋ ਦਰਸ ਪਿਆਸਾ, ਉਹ ਬੰਦੇ ਸਮਝ ਲਓ ਕਿ ਦੁਨੀਆਂ ਦਾ ਉਧਾਰ ਕਰਨ ਵਾਸਤੇ, ਭਲਾ ਕਰਨ ਵਾਸਤੇ ਆਏ ਆ, ਜਿਨ੍ਹਾਂ ਦੇ ਅੰਦਰ ਇੱਛਾ ਹੈ ਕਿ ਜਾ ਕੇ ਦਰਸ਼ਨ ਕਰੀਏ। ਜਿਹੜਾ ਜਿਹੜਾ ਉਹਨੂੰ ਉਸ ਸਿੱਖ ਨੂੰ ਵੇਖੇਗਾ, ਉਸ ਪਿਆਰੇ ਨੂੰ ਵੇਖੇਗਾ, ਉਹਨਾਂ ਦਾ ਉਧਾਰ ਹੋ ਜਾਏਗਾ, ਉਹਨਾਂ ਦਾ ਭਲਾ ਹੋ ਜਾਏਗਾ, ਉਹਨਾਂ ਦੇ ਮਾੜੇ ਕਰਮ ਕੱਟੇ ਜਾਣਗੇ, ਉਹਨਾਂ ਨੂੰ ਸੁੱਖ ਮਿਲੇਗਾ। ਮੈਂ ਗੱਲ ਇਹ ਕਰ ਰਿਹਾ ਤੇ ਇਹ ਜਿਹੜਾ ਗਿਆਨ ਆ, ਇਹ ਗੁਰੂ ਤੋਂ ਬਿਨਾ ਨਹੀਂ ਹੋ ਸਕਦਾ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ, ਲੋਕ ਸਭ ਰਸ ਮਿੱਠੇ ਮੰਨਿਆ ਸੁਣਿਆ ਸਾ ਲੋਣੇ, ਰਸ ਸਾਰੇ ਹੀ ਮਿੱਠੇ ਆ, ਖੱਟੇ ਵੀ ਬੜੇ ਸਵਾਦ ਲੱਗਦੇ, ਚਟਪਟੇ ਵੀ ਬੜੇ ਸਵਾਦ ਲੱਗਦੇ ਆ, ਹੋਰ ਸਭ ਚੀਜ਼ਾਂ ਨੂੰ ਉਹ ਭੁਲਾ ਦਿੰਦੇ ਆ। ਖੱਟ ਤੁਰਸੀ ਮੁੱਖ ਬੋਲਣਾ, ਖੱਟੇ ਪਦਾਰਥ ਤੇ ਰਸੇ ਹੋਏ ਪਦਾਰਥ ਛਕਣੇ, ਤੇ ਇਹਨਾਂ ਸਾਰਿਆਂ ਨਾਲੋਂ ਚੰਗਾ ਜਿਹੜਾ ਆ, ਮਿੱਠਾ ਬਹੁਤਾ ਮਿੱਠਾ ਜਿਹੜਾ ਆ, ਉਹ ਮਿੱਠਾ ਬੋਲਣਾ ਆ। ਸਭ ਤੋਂ ਚੰਗਾ ਸੁੱਖ ਦੇਣ ਵਾਲਾ, ਸਭ ਤੋਂ ਜ਼ਿਆਦਾ ਰਸ ਜਿਹੜਾ, ਉਹ ਮਿੱਠਾ ਬੋਲਣਾ ਹੈ। ਜਿਹੜਾ ਮਿੱਠਾ ਬੋਲ ਸਕਦਾ ਉਹ ਰੱਬ ਆ, ਜਿਹੜਾ ਵੀ ਬੋਲ ਸਕਦਾ ਉਹ ਰੱਬ ਆ। ਤੇ ਸਤਿਗੁਰਾਂ ਗੁਰਬਾਣੀ ਚ ਲਿਖਿਆ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਸਾਡਾ ਸਤਿਗੁਰੂ ਮਿੱਠ ਬੋਲੜਾ ਹੈ। ਸਤਿਗੁਰੂ ਨੂੰ ਤੁਸੀਂ ਆਪਣੇ ਹਿਰਦੇ ਵਿੱਚ ਯਾਦ ਕਰੋ, ਹਿਰਦੇ ਵਿੱਚ ਧਿਆਨ ਕਰੋ, ਗੁਰੂ ਦੀ ਮੂਰਤੀ ਹਿਰਦੇ ਵਿੱਚ ਵਸਾਓ, ਗੁਰੂ ਦੇ ਚਰਨ ਹਿਰਦੇ ਵਿੱਚ ਧਿਆਓ, ਤੁਹਾਡੇ ਅੰਦਰ ਵੀ ਮਿਠਾਸ ਆ ਜਾਏਗੀ, ਤੁਸੀਂ ਵੀ ਮਿੱਠਾ ਬੋਲਣ ਲੱਗ ਪਓਗੇ। ਗੁਰੂ ਦਾ ਤਤ ਅੰਦਰ ਆਉਂਦਿਆਂ ਹੀ, ਗੁਰੂ ਦਾ ਗਿਆਨ ਅੰਦਰ ਆਉਂਦਿਆਂ, ਗੁਰੂ ਦੀ ਇੱਛਾ ਅੰਦਰ ਆਉਂਦਿਆਂ ਵੀ ਜਿਹੜਾ ਬੰਦਾ ਮਿੱਠਾ ਬੋਲਣ ਲੱਗ ਪੈਂਦਾ, ਉਹ ਬੰਦਾ ਦੂਜਿਆਂ ਨੂੰ ਚੰਗਾ ਲੱਗਣ ਲੱਗ ਪੈਂਦਾ। ਮਿੱਠਾ ਇਹ ਬਹੁਤ ਮਿੱਠਾ ਆ, ਮਿੱਠਾ ਬੋਲਣਾ। ਤੇ ਆਪਾਂ ਆਸਾ ਦੀ ਵਾਰ ਦੇ 14ਵੇਂ ਸਲੋਕ ਚੋਂ ਰੋਜ਼ ਪੜ੍ਹਦੇ ਸੁਣਦੇ ਹੋਵਾਂਗੇ, ਜਿਹੜੇ ਸੁਣਦੇ ਜਾਂ ਪੜ੍ਹਦੇ ਆ, ਉੱਥੇ ਆਉਂਦਾ ਮਿੱਠਤ ਨੀਵੀਂ ਨਾਨਕਾ। ਮਿੱਠਾ ਬੋਲਣਾ ਤੇ ਨਿਵ ਕੇ ਚੱਲਣਾ, ਦੋ ਗੱਲਾਂ ਜਿਹਨੇ ਆਪਣੇ ਸਰੀਰ ਦੇ ਵਿੱਚ ਆਪਣੇ ਕਬਜ਼ੇ ਵਿੱਚ ਕਰ ਲਈਆਂ, ਮਿੱਠਤ ਨੀਵੀਂ ਨਾਨਕਾ। ਗੁਣ ਚੰਗਿਆਈਆਂ ਤਤ, ਸਾਰੇ ਗੁਣਾਂ ਦਾ ਤਤ, ਦੁੱਧ ਹੋਏ ਤੇ ਉਹਦੇ ਵਿੱਚ ਤਾਤਿਆ ਘਿਓ, ਜਿੰਨੇ ਕਾਰੋਬਾਰ ਕਰਦੇ ਉਹਦਾ ਤਾਤਿਆ ਪੈਸਾ, ਜਿੰਨੇ ਜਪ ਤਪ ਪੁੰਨ ਦਾਨ ਕਰਦੇ ਆ ਉਹਦਾ ਤਾਤਿਆ ਗੁਰੂ ਦਾ ਦਰਸ਼ਨ। ਆਪਾਂ ਜਿੰਨਾ ਵੀ ਜਪ ਤਪ ਪੁੰਨ ਦਾਨ ਭੈਣ ਬਾਣੀ ਕਰਦੇ ਆ ਉਹਦਾ ਤਾਤਿਆ ਦਰਸ਼ਨ। ਤੇ ਇਹ ਤੱਤ ਆ ਕੇ ਗੁਣ ਚੰਗੇ ਆਈ ਆ ਤੱਤ, ਮਿੱਠਾ ਬੋਲਣਾ, ਨਿਮਕੇ ਚੱਲਣਾ, ਇਹ ਸਾਰੇ ਗੁਣਾਂ ਦਾ, ਸਾਰੀਆਂ ਚੰਗਿਆਈਆਂ ਦਾ ਤੱਤ ਆ। ਤੇ ਸਾਰੀਆਂ ਚੰਗਿਆਈਆਂ ਦਾ ਤੱਤ ਆ ਸਤਿਗੁਰੂ, ਸਾਰੇ ਧਰਮਾਂ ਦਾ ਪੁੰਨਾਂ ਦਾ ਤੱਤ ਆ ਸਤਿਗੁਰੂ। ਤੇ ਸਤਿਗੁਰੂ ਉਸ ਸਰੀਰ ਵਿੱਚ ਰਹਿਣ ਲੱਗ ਪੈਂਦਾ ਜਿਹੜਾ ਮਿੱਠਾ ਬੋਲਦਾ, ਦੂਜਿਆਂ ਦਾ ਨਿਮ ਕੇ ਸਤਿਕਾਰ ਕਰਦਾ, ਉਹ ਸਤਿਗੁਰੂ ਆ, ਉਹ ਖੁਦ ਸਤਿਗੁਰੂ ਆ। ਭਾਵੇਂ ਇਸਤਰੀ ਜਾਮਾ ਆ, ਭਾਵੇਂ ਪੁਰਖ ਜਾਮਾ ਆ, ਪਰ ਉਹ ਅੰਦਰ ਜਿਹੜੀ ਰੂਹ ਆ, ਉਹ ਜਿਹੜਾ ਸਰੀਰ ਆ, ਉਹ ਸਤਿਗੁਰੂ ਆ, ਉਹਦੇ ਦਰਸ਼ਨ ਦਾ ਲੋਕਾਂ ਨੂੰ ਫਾਇਦਾ ਹੋਏਗਾ, ਲਾਭ ਹੋਏਗਾ। ਮੈਂ ਗੱਲ ਇਹ ਕਰਦਾ ਪਿਆ ਤੇ ਐਸੇ ਲੋਕ ਜੋ ਚਿਤ ਵਧਿਆ ਉਸੇ ਵੇਲੇ ਹੁੰਦਾ, ਉਹ ਸਿੱਖ ਐਸਾ ਹੀ ਸੀ, ਉਹਨੇ ਆਖਿਆ ਤੁਸੀਂ ਮੇਰੀ ਗਊ ਦਾਨ ਕਰ ਦਿੱਤੀ ਆ ਤੇ ਮੈਨੂੰ ਉਹੀ ਗਊ ਚਾਹੀਦੀ ਆ। ਤੇ ਉਹਨੇ ਆਖਿਆ ਰਾਜਾ ਕਦੀ ਮਾਇਆ ਵਾਲੇ ਪਾਸੇ ਜਾਵੇ, ਕਦੀ ਆਪਣੇ ਧਨੁਸ਼ ਬਾਣ ਨੂੰ ਫੜੇ, ਜੇ ਤੂੰ ਨਹੀਂ ਮੰਨਦਾ ਤੇ ਫਿਰ ਦਿਆਂ। ਉਹਨੇ ਆਖਿਆ ਤੂੰ ਜਿਹੜੇ ਮਾਨ ਚੱਕੜਿਆ ਫਿਰਦਣਾ, ਤੂੰ ਜਾ ਕਿਰਲਾ ਬਣ। ਕਿੱਡਾ ਵੱਡਾ ਉਹਨੇ ਬਚਨ ਕਹਿ ਦਿੱਤਾ ਰਸਨਾ ਤੋਂ ਤੇਲ ਚਲਾਤਾ। ਪੰਡਿਤ ਜੀ ਕਹਿੰਦੇ ਹੁੰਦੇ ਸੀ, ਮੇਰੇ ਵਿਦਿਆ ਗੁਰੂ ਨੇ ਪੰਡਿਤ ਗੋਪਾਲ ਸਿੰਘ ਜੀ, ਉਹ ਕਹਿੰਦੇ ਹੁੰਦੇ ਸੀ, ਸੈਫ ਹੋ ਜਿਸ ਕੀ ਜ਼ਬਾਨ ਤਿਸੇ ਸ਼ਮਸ਼ੀਰ ਕੀ ਹਾਜਤ ਨਹੀਂ। ਸੈਫ ਜਿਹਦੀ ਜ਼ਬਾਨ ਦੇ ਉੱਪਰ ਇਹ ਸ਼ਕਤੀ ਆ, ਉਹਨੂੰ ਤਲਵਾਰ ਫੜਨ ਦੀ ਕੀ ਲੋੜ ਆ, ਉਹਨੂੰ ਗੋਲੀ ਚਲਾਉਣ ਦੀ ਲੋੜ ਨਹੀਂ ਹੈ, ਉਹਨੇ ਤੇ ਜੋ ਜ਼ਬਾਨ ਤੋਂ ਕਹਿਤਾ ਉਹ ਹੋ ਜਾਣਾ। ਤੇ ਹੁੰਦਾ ਕਿਨੂੰ ਆ, ਜਿਹੜੇ ਅੰਦਰ ਸਤਿਗੁਰੂ ਵੱਸ ਜਾਏ, ਜਿਹਦੇ ਅੰਦਰ ਨਾਮ ਵੱਸ ਜਾਏ, ਇਹ ਉਹਦੇ ਨਾਲ ਇਸ ਤਰ੍ਹਾਂ ਹੀ ਹੁੰਦਾ, ਉਹ ਜੋ ਕਹੀ ਜਾਂਦਾ, ਜੋ ਚਿੱਤ ਵੀ ਜਾਂਦਾ, ਹੋਈ ਜਾਂਦਾ। ਮੈਂ ਗੱਲ ਇਹ ਕਰ ਰਿਹਾ ਕਿ ਤੁਹਾਨੂੰ ਉਹ ਜਗ੍ਹਾ ਮਿਲ ਗਈ ਹੈ, ਤੁਸੀਂ ਇਹਦਾ ਫਾਇਦਾ ਲੈ ਸਕਦੇ ਆ। ਗੁਣ ਚੰਗਿਆਈਆਂ ਤਤ ਤਤ ਸਾਰਿਆ ਜੋ ਚਿਤਵਣਾ ਹੋ ਜਾਣਾ, ਤੇ ਇਹ ਉਹਨੂੰ ਹੁੰਦਾ ਜਿਹਦੇ ਹਿਰਦੇ ਵਿੱਚ ਸਤਿਗੁਰੂ ਹੋਏ ਜਾਂ ਸਤਿਗੁਰੂ ਦਾ ਨਾਮ ਹੋਏ। ਜਿਸ ਨਾਮ ਰਿਦੈ ਸੋਈ ਵੱਡ ਰਾਜਾ, ਜਿਸ ਨਾਮ ਰਿਦੈ ਤਿਸ ਪੂਰੇ ਕਾਜਾ, ਜਿਸ ਨਾਮ ਰਿਦੈ ਤਿਸ ਕੋਟ ਧਨ ਪਾਏ। ਪੈਸਾ ਵੀ ਮਿਲਦਾ ਹੈ, ਕਰੋੜਾਂ ਪ੍ਰਕਾਰ ਦਾ ਧਨ ਮਿਲਦਾ, ਸੁੱਖ ਮਿਲਦਾ, ਸਤਿਕਾਰ ਮਿਲਦਾ, ਇੱਜ਼ਤ ਮਿਲਦੀ ਹੈ, ਤੇ ਜੋ ਉਹ ਕਹਿੰਦਾ ਉਸ ਵੇਲੇ ਹੁੰਦਾ, ਤੇ ਉਹਦੀ ਕਾਇਨਾਤ ਸੰਸਾਰ ਵਿੱਚ ਜਿੰਨੀ ਆ ਸਾਰੀ ਉਹਦਾ ਹੁਕਮ ਮੰਨਦੀ ਆ, ਤੇ ਸਾਰਿਆਂ ਨੂੰ ਉਹਦਾ ਡਰ ਵੀ ਆ, ਡਰ ਵੀ ਆ ਸਾਰਿਆਂ ਨੂੰ। ਰਾਜੇ ਨੂੰ ਕਹਿਤਾ ਜਾ ਤੂੰ ਕਿਰਲਾ ਬਣ, ਅਕੜਿਆ ਫਿਰਦਾ। ਸਿੱਖ ਨੇ ਬਚਨ ਕਰ ਦਿੱਤਾ, ਕਿਹੜੀ ਸ਼ਕਤੀ ਸੀ ਜਿਹੜੀ ਫਿਰ ਉਹਨੂੰ ਰੋਕਦੀ। ਰਾਜੇ ਦਾ ਉਹ ਸਰੀਰ ਛੁੱਟ ਗਿਆ, ਕਿਰਲਾ ਬਣ ਗਿਆ, ਜਾ ਕੇ ਇੱਕ ਖੂਹ ਦੇ ਵਿੱਚ, ਖੂਹ 'ਚ ਕਿਰਲਾ ਬਣ ਗਿਆ। ਉੱਥੇ ਹੀ ਆਪਣਾ ਟਾਈਮ ਪਾਸ ਕਰਦਾ। ਕ੍ਰਿਸ਼ਨ ਭਗਵਾਨ ਸੱਚੇ ਪਾਤਸ਼ਾਹ ਜੀ ਗਏ, ਉਹਨਾਂ ਦੇ ਬੱਚੇ ਗਏ, ਪਾਣੀ ਖੂਹ 'ਚੋਂ ਲੈਣ ਗਏ, ਤੇ ਵੇਖਿਆ ਕਿ ਕਿਰਲਾ ਹੈ, ਤੇ ਉਹਨਾਂ ਸੋਚਿਆ ਇਹਨੂੰ ਕੱਢ ਦਈਏ, ਵਿਚਾਰਾ ਵਿੱਚ ਡਿੱਗਿਆ ਹੋਇਆ ਪਾਣੀ 'ਚ ਕੱਢ ਦਈਏ। ਬਹੁਤ ਯਤਨ ਕੀਤਾ, ਉਹ ਉੱਥੇ ਰਹਿੰਦਾ ਸੀ, ਉਹਦਾ ਘਰ ਸੀ, ਉਹ ਕਿਉਂ ਬਾਹਰ ਨਿਕਲਿਆ, ਉਹ ਕਦੀ ਇੱਧਰ ਭੱਜ, ਕਦੀ ਉੱਧਰ, ਉਹਨਾਂ ਕੋਲ ਯਤਨ ਕੀਤਾ, ਉਹ ਨਾ ਨਿਕਲਿਆ। ਫਿਰ ਭਗਵਾਨ ਵੀ ਗਏ, ਜੋ ਸੱਚੇ ਪਾਤਸ਼ਾਹ ਨੂੰ ਅੱਜ ਕੀਤੀ ਕਿ ਪਾਣੀ ਤੇ ਇੱਦਾਂ ਭਰਨਾ ਔਖਾ ਹੈ, ਉਹਨੂੰ ਕੱਢਿਆ ਜਾਏ ਬਾਹਰ, ਕੋਈ ਜੀਵ ਉੱਥੇ ਬਾਹਰ ਲੱਤ ਵਿੱਚ ਡਿੱਗਿਆ ਤੇ ਉਹਦਾ ਪਾਣੀ ਤਾਂ ਪੀਣ ਦਾ ਫਾਇਦਾ, ਜੇ ਉਹਦਾ ਪਹਿਲਾਂ ਭਲਾ ਕਰੀਏ। ਸੱਚੇ ਪਾਤਸ਼ਾਹ ਗਏ, ਸੱਚੇ ਪਾਤਸ਼ਾਹ ਹੱਥ ਇੱਦਾਂ ਕੀਤਾ, ਹੱਥ ਇੱਦਾਂ ਕਰਨ ਦੇ ਨਾਲ ਉਹਨੂੰ ਪਿਛਲੇ ਜਨਮ ਦੀ ਸੋਝੀ ਆ ਗਈ, ਜਾ ਕੇ ਡੋਲ ਹੀ ਫੜ ਲਿਆ। ਫੜ ਕੇ ਜਦੋਂ ਉਹਨੂੰ ਬਾਹਰ ਰੱਖਿਆ, ਉਹਦੇ ਵਿੱਚ ਉਹ ਪਿਛਲੀਆਂ ਸ਼ਕਤੀਆਂ ਆ ਗਈਆਂ, ਬੋਲਣ ਵਾਲੀਆਂ ਸ਼ਕਤੀਆਂ ਆ ਗਈਆਂ, ਉਹਨੂੰ ਪਿਛਲਾ ਸਾਰਾ ਚੇਤਾ ਆ ਗਿਆ। ਸਤਿਗੁਰਾਂ ਦਾ ਹੱਥ ਲੱਗਣ ਨਾਲ, ਗੁਰੂ ਗੋਬਿੰਦ ਸਿੰਘ ਜੀ ਦਸਮ ਗ੍ਰੰਥ ਵਿੱਚ ਲਿਖਦੇ ਆ ਕਿ ਹੱਥ ਲੱਗਣ ਦੇ ਨਾਲ ਹੀ, ਹੱਥ ਦਾ ਇਸ਼ਾਰਾ ਉੱਧਰ ਨੂੰ ਹੋਣ ਦਾ, ਭਗਵਾਨ ਦੇ ਉੱਧਰ ਹੋਣ ਦੇ ਨਾਲ ਜਿੰਨੇ ਦੋਸ਼ ਸੀ ਸਭ ਕੱਟੇ ਗਏ, ਜਿੰਨੇ ਮਾੜੇ ਕਰਮ ਸੀ ਸਭ ਕੱਟੇ ਗਏ। ਤਪ ਤੋਂ ਰਾਜ ਮਿਲ ਜਾਂਦਾ, ਰਾਜ ਤੋਂ ਨਰਕ ਤਾਂ ਮਿਲਦਾ ਕਿ ਰਾਜ ਵਿੱਚ ਬਹੁਤ ਗਰੀਬਾਂ ਨੂੰ ਸਤਾਇਆ ਜਾ ਸਕਦਾ, ਗਰੀਬਾਂ ਨੂੰ ਗਲਤ ਗੱਲ ਕਹੀ ਜਾ ਸਕਦੀ ਹੈ, ਗਰੀਬਾਂ ਦਾ ਹੱਕ ਮਾਰਿਆ ਜਾ ਸਕਦਾ, ਤੇ ਜੋ ਗਰੀਬ ਦੀ ਹਾਇ ਆ ਨਾ, ਉਹਨੂੰ ਕੋਈ ਨਹੀਂ ਟਾਲ ਸਕਦਾ। ਦੁਨੀਆਂ ਤੇ ਪੈਦਾ ਨਹੀਂ ਹੋਇਆ ਜੇ ਗੁਰਬਾਣੀ ਸੱਚੀ ਆ, ਤੇ ਉਹ ਕਹਿੰਦੇ ਬੁਰਾ ਗਰੀਬ ਦਾ ਮਾਰਨਾ ਤੇ ਬੁਰੀ ਗਰੀਬ ਦੀ ਹਾ, ਗਰੀਬ ਤੇ ਸੱਚੇ ਪਾਤਸ਼ਾਹ ਕਹਿੰਦੇ ਗਰੀਬਾਂ ਦੀ ਗਰੀਬ ਨਿਵਾਜ, ਗਰੀਬਾਂ ਦੀ ਸੇਵਾ ਕਰੋ, ਗਰੀਬਾਂ ਦੀ ਖੁਸ਼ੀ ਲਓ। ਸਤਿਗੁਰੂ ਪ੍ਰਤਾਪ ਸਿੰਘ ਦੇ ਉਪਦੇਸ਼ ਚ ਆਉਂਦਾ, ਤੁਸੀਂ ਕਿਸੇ ਗਰੀਬ ਨੂੰ ਬੱਕਰੀ ਲੈ ਦੋਗੇ, ਉਹਦੇ ਬੱਚੇ ਦੁੱਧ ਪੀਣਗੇ ਤੇ ਤੁਹਾਨੂੰ ਅਸੀਸ ਦੇਣਗੇ, ਜਿਹੜੀ ਹੋਰ ਕਿਤੋਂ ਨਹੀਂ ਮਿਲਦੀ, ਜਿਹੜੀ ਰਾਜਾ ਮਹਾਰਾਜਾ ਕੋ ਨਹੀਂ ਮਿਲ ਸਕਦੀ, ਉਹ ਗਰੀਬਾਂ ਕੋ ਮਿਲੇਗੀ। ਅਸੀਸ ਕਿਸੇ ਨੂੰ ਛੱਪੜੀ ਬਣਾ ਦਿਓ, ਕਿਸੇ ਨੂੰ ਦਵਾ ਦਾਰੂ ਲੈ ਦਿਓ, ਕਿਸੇ ਨੂੰ ਕੱਪੜਾ, ਕਿਸੇ ਨੂੰ ਖਾਣ ਵਾਸਤੇ, ਭੁੱਖੇ ਨੂੰ ਜਦੋਂ ਦਿੰਦੇ ਆ, ਪਹਿਨਣ ਵਾਸਤੇ ਕੱਪੜਾ ਜੋੜਾ ਦਿੰਦੇ ਆ, ਤੇ ਉੱਥੋਂ ਅਸੀਸ ਮਿਲਦੀ ਆ। ਇਹ ਜਿਹੜੀ ਉੱਥੋਂ ਖੁਸ਼ੀ ਮਿਲਣੀ ਆ, ਮੇਰੇ ਕੋਲ ਤੇ ਬੜਾ ਖੁਸ਼ ਆ, ਬੜਾ ਖੁਸ਼ ਆ, ਪਹਿਲਾਂ ਹੀ ਮੈਂ ਉਹਨਾਂ ਚੀਜ਼ਾਂ ਨਾਲ ਭਰਪੂਰ ਆ, ਮੈਨੂੰ ਉਹ ਚੀਜ਼ਾਂ ਮਿਲਣ ਗਿਆ ਤੇ ਮੈਂ ਖੁਸ਼ੀ ਨਹੀਂ ਦੇ ਸਕਣੀ। ਸੱਚੇ ਪਾਤਸ਼ਾਹ ਇੱਕ ਬਚਨ ਸੁਣਾਉਂਦੇ ਆ, ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਕਿਸੇ ਰਾਜੇ ਨੂੰ ਕੋਹੜ ਹੋਇਆ ਸੀ, ਹੱਥਾਂ ਨੂੰ ਕੋਹੜ ਹੋਇਆ ਸੀ, ਤੇ ਉਹਨਾਂ ਸੰਤਾਂ ਸਾਧੂਆਂ ਰਿਸ਼ੀਆਂ ਮੁਨੀਆਂ ਨੂੰ ਜੋਤਸ਼ੀਆਂ ਨੂੰ ਪੁੱਛਿਆ ਕਿ ਮੈਂ ਕੀ ਕਰਾਂ, ਮੇਰੇ ਹੱਥ ਰਾਜੇ ਨਹੀਂ ਹੋ ਰਹੇ ਕਿਸੇ ਮੰਤਰ ਨਾਲ, ਸ਼ਕਤੀ ਨਾਲ, ਕਿਸੇ ਦਵਾਈ ਔਸ਼ਧੀ ਨਾਲ। ਤੇ ਉਹਨਾਂ ਨੇ ਆਖਿਆ ਰਾਜਾ ਇਹ ਕਰਮ ਰੋ ਗਿਆ ਤੇ ਇਹ ਭੋਗੇ ਬਿਨਾਂ ਨਹੀਂ ਜਾ ਸਕਦਾ। ਕਹਿੰਦੇ ਕੋਈ ਯਤਨ ਮੈਨੂੰ ਦੱਸੋ ਮੈਂ ਕਰਾਂ। ਉਹ ਕਹਿੰਦੇ ਫਿਰ ਇਹਨਾਂ ਹੱਥਾਂ ਨਾਲ ਦਾਨ ਕਰ। ਉਹਨੇ ਫਿਰ ਸੱਦ ਲਏ ਪੰਡਿਤ, ਦਾਨ ਕਰਨਾ ਸ਼ੁਰੂ ਕੀਤਾ। ਦਾਨ ਕਰਦਿਆਂ ਕਰਦਿਆਂ ਖਜ਼ਾਨਾ ਤੇ ਬਹੁਤ ਲੁਟਾ ਦਿੱਤਾ। ਜਿਹੜੇ ਲੈ ਗਏ ਉਹ ਕਹਿੰਦੇ ਰਾਜਾ ਖੁਸ਼ੀ ਨਾਲ ਦੇ ਰਿਹਾ ਸੀ, ਥੋੜਾ ਹੋਰ ਕਿਉਂ ਨਹੀਂ ਲੈ ਲਿਆ, ਘਰ ਬਣ ਜਾਂਦਾ, ਥੋੜੀ ਜ਼ਮੀਨ ਲੈ ਲੈਂਦੇ, ਥੋੜਾ ਆਹ ਬਣਾ ਲੈਂਦੇ, ਥੋੜਾ ਹੋਰ ਲੈ ਲੈਂਦੇ। ਉਹਨਾਂ ਦੇ ਮਨ ਵਿੱਚ ਇਹ ਰਹੀ ਕਿ ਥੋੜਾ ਹੋਰ ਕਿਉਂ ਨਹੀਂ ਲੈ ਲਿਆ। ਜਿਹੜੇ ਨਹੀਂ ਲੈਣ ਆਏ ਉਹਨਾਂ ਦੇ ਮਨ ਵਿੱਚ ਇਹ ਰਹੀ ਕਿ ਅਸੀਂ ਕਿਉਂ ਨਹੀਂ ਗਏ, ਰਾਜਾ ਜਦੋਂ ਇੰਨਾ ਖੁਸ਼ ਹੋ ਕੇ ਦੇ ਰਿਹਾ। ਤੇ ਦੋਨਾਂ ਵੱਲੋਂ ਖੁਸ਼ੀ ਨਹੀਂ ਮਿਲੀ, ਲੈ ਗਏ ਉਹਨਾਂ ਵੱਲੋਂ ਵੀ ਨਹੀਂ ਮਿਲੀ ਤੇ ਜਿਹੜੇ ਨਹੀਂ ਲੈਣ ਆਏ ਉਹਨਾਂ ਵੱਲੋਂ ਵੀ ਨਹੀਂ ਮਿਲੀ। ਤੇ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ ਕਿ ਫਿਰ ਉਹ ਪੁੱਛਦਾ ਕਿ ਮੈਨੂੰ ਆਰਾਮ ਨਹੀਂ ਆਇਆ। ਕਹਿੰਦੇ ਰਾਜਾ ਦਾਨ ਕੀਤਾ ਸੀ ਖੁਸ਼ੀ ਲੈਣ ਵਾਸਤੇ ਤੇ ਖੁਸ਼ੀ ਕਿਸੇ ਦੀ ਵੀ ਨਹੀਂ ਮਿਲੀ, ਕਮੀ ਆ ਰਹਿ ਗਈ ਵਿੱਚ। ਮੈਂ ਭੁੱਲ ਨਾ ਜਾਵਾਂ, ਮੈਂ ਆਪਣੀ ਗੱਲ ਇੱਕ ਵਾਰ ਅੱਗੇ ਹੋਰ ਆ ਗਈ ਆ। ਖੁਸ਼ੀ ਲੈਣ ਵਾਸਤੇ ਦਾਨ ਕਰਨਾ ਸੀ, ਖੁਸ਼ੀ ਮਿਲੀ ਨਹੀਂ। ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਫਿਰ ਉਹਦਾ ਬਚਨ ਕਰਦੇ ਆ, ਕਹਿੰਦੇ ਫਿਰ ਉਹ ਖੁਸ਼ੀ ਲੈਣ ਵਾਸਤੇ ਫਿਰ ਪੁੱਛਦਾ ਕੀ ਕਰਾਂ। ਉਹਨਾਂ ਨੇ ਆਖਿਆ ਜੀ ਤੁਸੀਂ ਫਿਰ ਇੱਦਾਂ ਕਰੋ, ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਇੱਥੇ ਬਾਹਰ ਬੈਠੇ ਹੋਏ ਸੀ, ਦੀਵਾਨ ਲੱਗਿਆ ਹੋਇਆ ਸੀ, ਦੁਪਹਿਰ ਦਾ ਟਾਈਮ ਸੀ, ਗਰਮੀਆਂ ਦੇ ਦਿਨ ਹੋਣਗੇ, ਪਿਆਸ ਬੜੀ ਲੱਗੀ ਹੋਈ ਸੀ। ਸੱਚੇ ਪਾਤਸ਼ਾਹ ਇਸ਼ਾ ਯਾਰ ਕੀਤੀ, ਮੇਰਾ ਜੀ ਕਰਦਾ ਠੰਡੀ ਸ਼ਰਦਾਈ ਤਿਆਰ ਹੋ ਕੇ ਜੇ ਲਿਆ ਸਕਦੇ ਆ ਤੇ ਲਿਆਓ, ਜੀ ਕਰਦਾ ਪੀਣ ਨੂੰ। ਇੱਥੇ ਸਤਿਗੁਰੂ ਅਜੀਤ ਸਿੰਘ ਕਈ ਵਾਰੀ ਬਹਿੰਦੇ ਸੀ, ਕਦੀ ਲੱਸੀ ਦੀ ਇੱਛਾ ਕਰਦੇ ਸੀ, ਕਦੀ ਜੂਸ ਦੀ ਤੇ ਕਦੀ ਪਾਣੀ ਦੀ, ਤੇ ਇੱਥੇ ਸਿੱਖ ਲਿਆ ਕੇ ਪਿਆਉਂਦੇ ਸੀ। ਸਾਡੇ ਵੇਖਣ ਦੀ ਗੱਲ ਹੈ, ਦੀਵਾਨ ਚ ਬੈਠਿਆਂ ਵੀ ਇਸ ਤਰ੍ਹਾਂ ਹੁੰਦਾ ਸੀ। ਸੱਚੇ ਪਾਤਸ਼ਾਹ ਇੱਛਾ ਯਾਰ ਕੀਤੀ, ਉਹਨਾਂ ਦਾ ਸਿੱਖ ਸੀ ਜਿਹੜਾ ਤਾਰਾ ਸਿੰਘ ਲਾਂਗਰੀ, ਉਹ ਗਿਆ ਥੋੜੇ ਬਦਾਮ ਪਾਏ ਰਗੜ ਕੇ ਛਾਣਾ ਲਾ ਕੇ, ਜਦੋਂ ਉਹਨੇ ਗਲਾਸ ਭਰਿਆ ਤੇ ਜਦੋਂ ਲੈ ਕੇ ਤੁਰਿਆ ਤੇ ਇਸ ਕੋਠੀ ਚੋਂ ਜਦੋਂ ਗੇਟ ਵਾਲੇ ਪਾਸੇ ਗਿਆ, ਸਾਹਮਣੇ ਖੜਾ ਸੀ ਜਿੱਥੇ ਬੋਰਡ ਆ ਉੱਥੇ ਦੀਵਾਨ ਲੱਗਿਆ ਸੀ, ਤੇ ਉਧਰੋਂ ਪੈਦਲ ਕੋਈ ਸਿੱਖ ਤੁਰਿਆ ਆਉਂਦਾ, ਤੇ ਉਹਨਾਂ ਨੇ ਜਦੋਂ ਵੇਖਿਆ ਕਿ ਸਤਿਗੁਰਾਂ ਦਾ ਸੇਵਕ ਆ, ਉਹਨੇ ਚਰਨਾਂ ਤੇ ਮੱਥਾ ਟੇਕ ਲਿਆ ਕੇ, ਤੇ ਜਦੋਂ ਮੱਥਾ ਟੇਕਿਆ ਤੇ ਫਿਰ ਸੇਵਾ ਪੁੱਛਣੀ ਸੀ, ਹਾਂ ਕੋਈ ਸੇਵਾ ਦੱਸੋ। ਉਹਨਾਂ ਆਖਿਆ ਜੀ ਤੁਰ ਕੇ ਆਏ ਆ, ਬਹੁਤ ਥੱਕ ਗਏ, ਪਿਆਸ ਬੜੀ ਲੱਗੀ ਹੈ ਤੇ ਪਾਣੀ ਦਾ ਆਮ ਸਾਧਨ ਨਹੀਂ ਸੀ, ਗੜਵਾ ਹੋਏ, ਡੋਰੀ ਹੋਏ ਤੇ ਕਿਤੇ ਖੂਹ ਹੋਏ ਤੇ ਤਾਂ ਮਿਲਦਾ ਸੀ ਪਾਣੀ, ਤੇ ਪਿਆਸ ਬੜੀ ਲੱਗੀ ਹੈ, ਬੁੱਲ ਸੁੱਕੇ ਆ, ਦਿਲ ਕਾਲਾ ਪੈਣ ਡਿਆ, ਘਬਰਾਹਟ ਹੋਣ ਡਈ ਆ। ਉਹਨਾਂ ਨੇ ਉਹੀ ਗਲਾਸ ਦੇ ਦਿੱਤਾ, ਉਹਨੇ ਆਖਿਆ ਲਓ ਮਹਾਰਾਜ ਤੁਸੀਂ ਛਕ ਲਓ, ਜਿਹੜਾ ਸੱਚੇ ਪਾਤਸ਼ਾਹ ਨੂੰ ਛਕਾਉਣਾ ਸੀ ਨਾ ਉਹੀ ਉਹਨੂੰ ਛਕਾ ਦਿੱਤਾ। ਗਰੀਬਾਂ ਦੀ ਖੁਸ਼ੀ ਦੀ ਮੈਂ ਗੱਲ ਕਰਦਾ ਪਿਆ, ਉਹ ਸਿੱਖ ਨੂੰ ਛਕਾ ਦਿੱਤਾ। ਸੇਵ ਕਰੀ ਇਹਨੇ ਕੀ ਪਾਵਤ, ਅਰ ਆਣ ਕੇ ਸੇਵ ਨਾਲ ਲਾਗਤ ਨੀਕੀ। ਗੁਰੂ ਗੋਬਿੰਦ ਸਿੰਘ ਜੀ ਦਸਮ ਗ੍ਰੰਥ ਵਿੱਚ ਲਿਖਦੇ ਆ, ਸੇਵਾ ਵੀ ਮੈਨੂੰ ਆਪਣੇ ਸਿੱਖਾਂ ਦੀ ਚੰਗੀ ਲੱਗਦੀ, ਜਿਹੜਾ ਇਹਨਾਂ ਦੀ ਖੁਸ਼ੀ ਲੈਂਦਾ ਉਹ ਮੇਰੀ ਖੁਸ਼ੀ ਲੈਂਦਾ, ਜਿਹੜਾ ਇਹਨਾਂ ਦੇ ਮੂੰਹ ਚ ਪਾਉਂਦਾ ਉਹ ਮੇਰੇ ਮੂੰਹ ਚ ਪੈਂਦਾ। ਸੇਵ ਕਰੀ ਇਹਨੇ ਕੀ ਪਾਵਤ, ਅਰ ਆਣ ਕੋ ਦਾਨ ਨਾਲ ਲਾਗਤ ਨੀਕੋ, ਹੋਰ ਕਿਸੇ ਨੂੰ ਦਾਨ ਦਿੱਤਾ ਵੀ ਮੈਨੂੰ ਚੰਗਾ ਨਹੀਂ ਲੱਗਦਾ। ਮੂੰਹ ਚ ਪਾ ਦਿੱਤਾ ਉਹਦੇ, ਉਹ ਛੱਕ ਕੇ ਰੱਜ ਗਿਆ, ਚਰਨੀ ਹੱਥ ਲਾਇਆ, ਧੰਨਵਾਦ ਕੀਤਾ, ਖੁਸ਼ੀ ਬੜੀ ਸਾਰੀ ਮਿਲ ਗਈ। ਤੇ ਉਹਨਾਂ ਆਖਿਆ ਜੀ ਉੱਥੇ ਸੱਚੇ ਪਾਤਸ਼ਾਹ ਬੈਠੇ, ਜਾਓ ਦਰਸ਼ਨ ਕਰੋ, ਦੀਵਾਨ ਚ ਬੈਠੋ। ਆ ਫਿਰ ਰਗੜਾ ਪਾਇਆ, ਫਿਰ ਰਗੜ ਕੇ ਲਗਾਇਆ, ਹੋਰ ਮਿਲ ਗਿਆ। ਮੈਂ ਗੱਲ ਨੂੰ ਛੋਟੀ ਕਰ ਦਿੰਦਾ ਕਿ 7 ਵਾਰੀ ਇਸ ਤੇ ਤਾਂ ਉੱਥੇ ਤੱਕ ਗਿਆ, ਤੇ 7 ਵਾਰੀ ਹੀ ਸ਼ਰਦਾਈ ਪੀਣ ਵਾਲੇ ਸਿੱਖ ਪੀ ਗਏ, ਹੋਰ ਆ ਕੇ ਉਹਦਾ ਇਮਤਿਹਾਨ ਹੋ ਗਿਆ। ਇੱਕ ਪਾਸੇ ਗੁਰੂ, ਇੱਕ ਪਾਸੇ ਸਿੱਖ ਆ, ਤੇ ਸਿੱਖ ਨੂੰ ਪਿਆ ਦਿੱਤਾ। ਗੁਰੂ ਦਾ ਡਰ ਹੈਗਾ ਆ ਕਿ ਉਹ ਸੱਚੇ ਪਾਤਸ਼ਾਹ ਗੁੱਸੇ ਨਾ ਹੋਣ, ਪਰ ਫਿਰ ਵੀ ਪਹਿਲ ਉੱਧਰ ਕਰ ਦਿੱਤੀ ਹੈ, ਜਦੋਂ ਖੁਸ਼ੀ ਸਤਿਗੁਰਾਂ ਦੀ ਵੀ ਮਿਲਦੀ ਹੈ ਤੇ ਸਿੱਖ ਦੀ ਵੀ ਮਿਲਦੀ ਹੈ ਡਬਲ। ਤੇ ਜਦੋਂ ਫਿਰ 8ਵੀਂ ਵਾਰੀ ਸਰਦਾਈ ਰਗੜ ਕੇ ਉੱਥੇ ਪਹੁੰਚਿਆ, ਮਿਹਨਤ ਬੜੀ ਸੀ, ਕੂੰਡੇ ਡੰਡੇ ਨਾਲ ਰਗੜਨਾ ਕੋਈ ਸੌਖਾ ਜਿਹਾ ਕੰਮ ਨਹੀਂ, ਫਿਰ ਗਰਮੀਆਂ ਦੇ ਦਿਨ ਹੋਣ ਤੇ ਫਿਰ ਇਹ ਹੋਰ ਜ਼ਿਆਦਾ ਔਖਾ ਹੋ ਜਾਂਦਾ, ਲੋਕ ਡਰਦੇ ਆ ਮਿਹਨਤ ਕਰਨ ਨੂੰ, ਪਸੀਨਾ ਆਏਗਾ, ਥੱਕ ਜਾਂਗੇ, ਇਹ ਹੋਏਗਾ। ਉਹ ਇੰਨੀ ਮਿਹਨਤ ਕਰਕੇ ਗਿਆ, ਸੱਚੇ ਪਾਤਸ਼ਾਹ ਰੁਮਾਲੀ ਨਾਲ ਗਲਾਸ ਫੜਿਆ, ਸਰਦਾਈ ਛਕ ਲਈ, ਤੇ ਛਕ ਕੇ ਸੱਚੇ ਪਾਤਸ਼ਾਹ ਬੜੇ ਖੁਸ਼ ਹੋਏ। ਖੁਸ਼ ਹੋ ਕੇ ਸੱਚੇ ਪਾਤਸ਼ਾਹ ਹੁਕਮ ਕੀਤਾ, ਆਹਾ ਹਾ ਸਰਦਾਈ ਤਾਂ ਪਹਿਲਾਂ ਵੀ ਬੜੀ ਵਾਰ ਛਕੀ ਆ, ਅੱਜ ਜੋ ਸਰਦਾਈ ਛਕ ਕੇ ਜੋ ਮੈਨੂੰ ਆਨੰਦ ਪ੍ਰਾਪਤ, ਖੁਸ਼ੀ ਪ੍ਰਾਪਤ ਹੋਈ ਆ, ਸਿਦਕ ਪ੍ਰਾਪਤ ਹੋਇਆ, ਠੰਡ ਪ੍ਰਾਪਤ ਹੋਈ ਆ, ਪਹਿਲਾਂ ਨਹੀਂ ਕਦੀ ਹੋਈ। ਤੇ ਸੱਚੇ ਪਾਤਸ਼ਾਹ ਕੋਲ ਫਿਰ ਰਹਿ ਨਾ ਹੋਇਆ, ਸੱਚੇ ਪਾਤਸ਼ਾਹ ਨੂੰ ਦੀਵਾਨ ਵਿੱਚ ਖੜਾ ਕਰ ਦਿੱਤਾ। ਖੜਾ ਕਰਕੇ ਆਖਿਆ, ਖੁਸ਼ੀ ਤੇ ਇੱਕ ਸਿੱਖ ਦੀ ਰੱਬ ਨੂੰ ਖੁਸ਼ ਕਰਨ ਜਿੰਨੀ ਹੁੰਦੀ ਆ, ਇੱਕ ਸਿੱਖ ਦੀ ਖੁਸ਼ੀ ਰੱਬ ਨੂੰ ਖੁਸ਼ ਕਰਨ ਜਿੰਨੀ ਹੁੰਦੀ ਆ, ਸਿੱਖ ਨੂੰ ਖੁਸ਼ ਕਰ ਲਓ ਰੱਬ ਖੁਸ਼ ਹੋ ਜਾਂਦਾ। ਤੇ ਸੱਚੇ ਪਾਤਸ਼ਾਹ ਕਹਿੰਦੇ, ਮੈਂ ਜਦੋਂ ਬਹੁਤ ਕਿਸੇ ਦੇ ਖੁਸ਼ ਹੁੰਦਾ ਤਾਂ ਮੈਂ ਉਹਦੇ ਘਰ ਇੱਕ ਸਿੱਖ ਭੇਜ ਦਿੰਦਾ, ਜਦੋਂ ਮੈਂ ਬਹੁਤ ਖੁਸ਼ ਹੁੰਦਾ ਤੇ ਉਹਦੇ ਘਰ ਮੈਂ ਇੱਕ ਸਿੱਖ ਭੇਜਦਾ, ਜੇ ਉਹ ਆਦਰ ਕਰਦਾ ਹੈ, ਜੇ ਉਹ ਸਤਿਕਾਰ ਕਰਦਾ, ਜੇ ਉਹ ਸੇਵਾ ਭਾਵਨਾ ਨਾਲ ਉਹਦੀ ਸੇਵਾ ਕਰਦਾ, ਤੇ ਫਿਰ ਸਤਿਗੁਰੂ ਕਹਿੰਦੇ ਮੈਂ ਖੁਸ਼ ਹੁੰਦਾ, ਹੋਰ ਖੁਸ਼ ਹੁੰਦਾ। ਸਤਿਗੁਰੂ ਹਰੀ ਸਿੰਘ ਜੀ ਬਚਨ ਕੀਤਾ, ਅੱਜ ਮੈਂ ਇੰਨਾ ਖੁਸ਼ ਹਾਂ ਤਾਰਾ ਸਿੰਘ ਤੇ ਕਿ ਜਿਹਨੇ ਇੱਕ ਸਿੱਖ ਦੀ ਖੁਸ਼ੀ ਲੈਣੀ ਹੋਵੇ ਨਾ, ਜਿਹਨੂੰ ਇੱਕ ਸਿੱਖ ਦੀ ਖੁਸ਼ੀ ਦਾ ਪਤਾ ਹੋਏ, ਤੇ ਉਹਦਾ ਫਿਰ ਜੀ ਕਰਦਾ ਕਿ ਮੈਨੂੰ 50 ਸਿੱਖਾਂ ਦੀ ਖੁਸ਼ੀ ਮਿਲ ਜਾਏ, ਤੇ 50 ਸਿੱਖਾਂ ਦੀ ਜਿਹਨੇ ਖੁਸ਼ੀ ਲੈਣੀ ਹੋਵੇ ਨਾ, ਤੇ ਉਹ ਤਾਰਾ ਸਿੰਘ ਨੂੰ ਆਪਣੇ ਘਰ ਜਾ ਕੇ ਸੇਵਾ ਪਾਣੀ ਕਰਕੇ ਇਹਦੀ ਖੁਸ਼ੀ ਲੈ ਲਵੇ, 50 ਸਿੱਖਾਂ ਦੀ ਖੁਸ਼ੀ ਮਿਲ ਜਾਏਗੀ। ਦੀਵਾਨ ਵਿੱਚ ਸੱਚੇ ਪਾਤਸ਼ਾਹ ਅਨਾਉਂਸ ਕਰ ਦਿੱਤਾ ਕਿ ਇਹਦੇ ਤੇ ਮੈਂ ਇੰਨਾ ਖੁਸ਼ ਹਾਂ, ਇੱਕ ਪਾਸੇ 50 ਸਿੱਖ ਹੋਣ, ਸ਼ਰਧਾ ਭਾਵਨਾ ਵਾਲੇ, ਇੱਕ ਪਾਸੇ ਇਕੱਲਾ ਹੋਵੇ, ਤੇ ਮੈਂ ਇੰਨਾ ਖੁਸ਼ ਹਾਂ ਉਹਨਾਂ ਦੇ ਬਰਾਬਰ। ਸੇਵਾ, ਸੇਵਾ ਨੂੰ ਸਤਿਗੁਰਾਂ ਨੇ ਇੰਨਾ ਅੱਗੇ ਰੱਖਿਆ, ਇਸ਼ਨਾਨ ਕਰਾਉਣ ਦੀ ਸੇਵਾ, ਹੁਣੇ ਖੂਹ ਤੇ ਨਾ ਕੋਈ ਸਿੱਖ ਆ ਰਿਹਾ ਤੇ ਮੈਂ ਪਾਣੀ ਵੈਸੇ ਹੀ ਕੱਢ ਰਿਹਾ ਸੀ, ਪਾਣੀ ਵੈਸੇ ਹੀ ਕੱਢ ਰਿਹਾ ਸੀ ਤੇ ਫਿਰ ਮੇਰੇ ਮਨ ਚ ਆ ਗਈ, ਮੈਂ ਕਿਹਾ ਮੈਂ ਕਹਿ ਦਵਾਂ ਸ਼ਾਇਦ ਹੋਰ ਕਿਸੇ ਨੂੰ ਵੀ ਫਾਇਦਾ ਹੋ ਜਾਏ, ਮੈਂ 2-4 ਡੋਲੂ ਉਹਦੇ ਤੇ ਪਾਤੇ, ਮੈਂ ਕਿਹਾ ਲਿਆਓ ਮੈਂ ਤੁਹਾਡਾ ਇਸ਼ਨਾਨ ਕਰਾਉਣਾ, ਪਾ ਦਿੱਤੇ। ਤੇ ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਭਾਈ ਗੁਰਦਾਸ ਜੀ ਲਿਖਿਆ ਸੱਚੇ ਪਾਤਸ਼ਾਹ ਬਹੁਤ ਵਾਰੀ ਸੁਣਾਉਂਦੇ ਹੁੰਦੇ ਸੀ, 5 ਵਾਰ ਗੰਗ ਜਾਏ, 5 ਵਾਰ ਪ੍ਰਾਗ ਨਾਏ, 5 ਵਾਰ ਗੰਗਾ ਤੇ ਜਾਏ ਸੱਚੇ ਪਾਤਸ਼ਾਹ ਸਤਿਗੁਰੂ ਪ੍ਰਤਾਪ ਸਿੰਘ ਦੇ ਵਿਦੇਸ਼ ਵਿੱਚ ਆਉਂਦਾ ਕਿ ਕਿੰਨਾ ਸਮਾਂ ਲੱਗੇਗਾ, ਉਦੋਂ ਲੋਕੀ ਪੈਦਲ ਜਾਂਦੇ ਸੀ, 5 ਵਾਰ ਗੰਗਾ ਤੇ ਜਾਣਾ ਸ਼ਰਧਾ ਨਾਲ, ਜੇ ਸ਼ਰਧਾ ਨਾਲ ਜਾਣੇ ਤਾਂ ਫਾਇਦਾ ਆ, ਤੇ 5 ਵਾਰ ਪ੍ਰਾਗ ਨਹਾਏ, 5 ਵਾਰ ਪ੍ਰਾਗ ਤੇ ਜੇ ਨਹਾਉਣ ਜਾਏ ਤੇ 12 ਸਾਲਾਂ ਬਾਅਦ ਇੱਕ ਵਾਰੀ ਪ੍ਰਾਗ ਦਾ ਮੇਲਾ ਲੱਗਦਾ, 60 ਸਾਲ ਤੇ ਲੱਗ ਜਾਣਗੇ, ਕਿੰਨਾ ਪੈਸਾ ਖਰਚ ਹੋਏਗਾ, ਕਿੰਨਾ ਸਮਾਂ, 300 ਫਲ ਸਿੱਖ ਕੇ ਇਸ਼ਨਾਨ ਕੇ ਕਰਾਏਗਾ। ਤੇ ਮੈਂ ਕਿਹਾ ਸੰਤ ਜੀ ਮੈਂ ਹਾਂ ਤੁਹਾਡੇ ਸਿਰ ਤੇ ਡੋਲੂ ਪਾ ਤਿਆ ਲਿਆਓ, ਤੇ ਦੂਜਾ ਮੈਨੂੰ ਕਹਿੰਦਾ ਜੀ ਅਗਲਾ ਦੇਣਾ ਹੀ ਨਾ ਚਾਹੁੰਦਾ ਹੋਵੇ, ਜੇ ਅਗਲਾ ਦੇਣਾ ਹੀ ਨਾ ਚਾਹੁੰਦਾ ਹੋਵੇ, ਮੈਂ ਕਿਹਾ ਨਾ ਉਹਦੇ ਵੱਸ ਵਿੱਚ ਆ ਨਾ ਮੇਰੇ ਵੱਸ ਵਿੱਚ ਆ, ਇਹ ਕਰਮ ਦਾ ਫਲ ਆ, ਸਹੁਰਾਂ ਦਾ ਹੁਕਮ ਆ, ਭਾਈ ਗੁਰਦਾਸ ਜੀ ਲਿਖਿਆ, 5ਵੇਂ ਪਾਤਸ਼ਾਹ ਦੀ ਮੋਹਰ ਲੱਗੀ ਹੋਈ ਆ ਉੱਤੇ, ਸਾਡੇ ਸਾਰੇ ਗੁਰੂਆਂ ਦੇ ਉੱਤੇ ਉਹਦੇ ਹੋਰ ਸਪੋਰਟ ਲੱਗੀ ਹੋਈ ਆ, ਸਤਿਗੁਰੂ ਜਗਜੀਤ ਸਿੰਘ ਦੀ ਸਪੋਰਟ ਲੱਗੀ ਹੋਈ ਆ, ਮੈਂ ਕਿਹਾ ਇਹ ਦੇਣਾ ਚਾਹੇ ਜਾਂ ਨਾ ਦੇਣਾ ਚਾਹੇ ਇਹ ਕਰਮ ਦਾ ਫਲ ਆ, ਇਸ਼ਨਾਨ ਕਰਾਤਾ ਹੈ ਇਹ ਹੁਣ ਮੈਨੂੰ ਆਪੇ ਹੀ ਮਿਲ ਜਾਣਾ ਹੈ। ਸਾਡਾ ਇਹ ਵਿਸ਼ਵਾਸ ਹੈ ਕਿ ਜੇ ਅਸੀਂ ਭਜਨ ਬਾਣੀ ਕਰਦੇ ਹਾਂ, ਗੁਰੂ ਦਾ ਦਰਸ਼ਨ ਕਰਦੇ ਹਾਂ, ਤੇ ਫਿਰ ਕਰੋੜ ਫਾਲਿਆ ਜਾ ਕੇ ਦਸ ਪਾਪ ਕੋਟ ਉਤਾਰੇ, ਮਾਈ ਚੰਦ ਗੁਰਮਿੱਠੇ ਵੱਡੇ ਭਾਗ ਦੇਵੇ ਪਰਮੇਸ਼ਰ ਤੇ ਕੋਟ ਫਲਾ ਦਰਸ਼ਨ ਗੁਰ ਦਿੱਤੇ। ਸੱਚੇ ਪਾਤਸ਼ਾਹ ਨੂੰ ਕਿਸੇ ਪੁੱਛਿਆ, ਸੱਚੇ ਪਾਤਸ਼ਾਹ ਵੀ ਜਦੋਂ ਅਸੀਂ ਤੁਹਾਡਾ ਦਰਸ਼ਨ ਕਰਦੇ ਹਾਂ ਤੇ ਕਰੋੜ ਫਲ ਮਿਲਦਾ? ਸਤਿਗੁਰ ਸੱਚੇ ਪਾਤਸ਼ਾਹ ਹੁਕਮ ਕੀਤਾ, ਮੈਂ ਸੂਰ ਪ੍ਰਕਾਸ਼ ਨੂੰ ਵੀ ਪੜਿਆ, ਸੱਚੇ ਪਾਤਸ਼ਾਹ ਹੁਕਮ ਕੀਤਾ ਮੇਰੇ ਦਰਸ਼ਨ ਕਰਨ ਦੇ ਨਾਲ ਕਰੋੜ ਫਲ ਮਿਲਦਾ, ਮੈਂ ਦੇਣਾ ਚਾਹਵਾਂ ਭਾਵੇਂ ਨਾ ਦੇਣਾ ਚਾਹਵਾਂ। ਜਦੋਂ ਸਿੱਖ ਆ ਕੇ ਮੇਰੇ ਦਰਸ਼ਨ ਕਰਦਾ, ਮੇਰੀਆਂ ਅੱਖਾਂ ਉਹਦੇ ਤੇ ਪੈਂਦੀਆਂ, ਤੇ ਉਸੇ ਵੇਲੇ ਉਹਨੂੰ ਕਰੋੜ ਫਲ ਪ੍ਰਾਪਤ ਹੋ ਜਾਂਦਾ। ਜਦੋਂ ਗੁਰੂ ਦੀ ਨਿਗਾਹ ਪੈ ਗਈ, ਅਸੀਂ ਅੱਗੇ ਹੋ ਗਏ ਤਾਂ ਹੀ ਸਾਹਮਣੇ ਹੁੰਦੇ ਹਾਂ ਕਿ ਗੁਰੂ ਦੀ ਨਿਗਾਹ ਪੈ ਜਾਏ। ਜਦੋਂ ਗੁਰੂ ਦੀ ਨਿਗਾਹ ਪੈ ਗਈ ਤੇ ਕਰੋੜ ਪਾਪ ਲੱਥ ਜਾਂਦੇ ਆ ਤੇ ਕਰੋੜ ਪੁੰਨ ਮਿਲ ਜਾਂਦਾ। ਜਾ ਕੇ ਦਸ ਪਾਪ ਕੋਟ ਉਤਾਰੇ, ਭੇਟ ਸੰਗ ਇਹ ਪੌਜਲ ਤਾਰੇ। ਉਹ ਸਤਿਗੁਰੂ ਆ ਜੀ ਦਾ ਆਪਾਂ, ਉਹ ਸਤਿਗੁਰੂ ਬੋਹਿਤ ਆਇਆ, ਬੇੜ ਆਇਆ। ਹੁਣ ਜਿਹੜੇ ਲੋਕ ਇਹ ਲਾਹਾ ਲੈਣਾ ਚਾਹੁਣਗੇ, ਉਹਨਾਂ ਨੂੰ ਇੱਥੇ ਆਉਣਾ ਹੀ ਪਏਗਾ, ਸਤਿਗੁਰੂ ਦੇ ਸਿੰਘ ਦੀ ਸ਼ਰਨ ਵਿੱਚ ਆਉਣਾ ਪਏਗਾ। ਮੈਂ ਗੱਲ ਇਹ ਕਰ ਰਿਹਾ ਕਿ ਸਤਿਗੁਰੂ ਜਗਜੀਤ ਸਿੰਘ ਦੇ ਦਰਸ਼ਨ ਦਾ ਜੇ ਹੁਣ ਫਾਇਦਾ ਲੈਣਾ ਹੋਏ ਨਾ, ਕਿਉਂਕਿ ਦੇਹ ਕਰਕੇ ਦਰਸ਼ਨ ਦਾ ਫਾਇਦਾ ਹੁੰਦਾ, ਉਹ ਫਾਇਦਾ ਹੁਣ ਇੱਥੋਂ ਮਿਲੇਗਾ। ਜਿਹੜੇ ਲੈਣਾ ਚਾਹੁਣਗੇ ਉਹਨਾਂ ਨੂੰ ਇੱਥੇ ਆਉਣਾ ਪਏਗਾ। ਇਹ ਬੇੜਾ ਆ, ਜਹਾਜ਼ ਭਰ ਕੇ ਉੱਡ ਗਿਆ, ਉਹਦਾ ਤੇ ਆਪਾਂ ਫਾਇਦਾ ਨਹੀਂ ਲੈ ਸਕਦੇ। ਹੋਰ ਜਿਹੜਾ ਜਹਾਜ਼ ਭਰਦਾ ਪਿਆ ਨਾ, ਆਓ ਬੈਠੋ, ਮੈਂ ਲੈ ਕੇ ਜਾਂਦਾ, ਉਹਦੇ ਵਿੱਚ ਬਹਿਣ ਦਾ ਫਾਇਦਾ ਹੋਏਗਾ। ਤੇ ਉਹ ਇਸ ਵੇਲੇ ਸਤਿਗੁਰੂ ਉਦੇ ਸਿੰਘ ਜੀ ਆ। ਆਸਾ ਦੀ ਵਾਰ ਦੇ 13ਵੇਂ ਸ਼ਲੋਕ ਦਾ ਇਹ ਸ਼ਬਦ ਆ, ਸਤਿਗੁਰ ਵਿੱਟੋ ਵਾਰਿਆ। ਲੋਕ ਮਾਂ ਆਪਣੇ ਪੁੱਤ ਨੂੰ ਕਹਿੰਦੇ, ਮੈਂ ਵਿੱਟੋ ਵਾਰਾਂ, ਮੈਂ ਵਾਰੀ ਜਾਵਾਂ, ਮੈਂ ਬਲਿਹਾਰੀ ਜਾਵਾਂ। ਕੋਈ ਆਪਣੇ ਸੱਜਣ ਨੂੰ ਕਹਿੰਦੇ ਨੇ, ਕੋਈ ਪ੍ਰੇਮੀ ਨੂੰ, ਪਰ ਕਹਿੰਦੇ ਜੇ ਕੋਈ ਸਤਿਗੁਰੂ ਨੂੰ ਇਹ ਗੱਲ ਆਖੇ ਕਿ ਸੱਚੇ ਪਾਤਸ਼ਾਹ ਤੇਰੇ ਵਿੱਟੋ ਤੇਰੇ ਬਲਿਹਾਰ, ਸਤਿਗੁਰ ਵਿੱਟੋ ਵਾਰਿਆ, ਜਿੱਤ ਮਿਲਿਆ ਖਸਮ ਸੰਭਾਲਿਆ, ਜਿਹਨੂੰ ਵੇਖ ਕੇ ਗੁਰੂ ਰੱਬ ਚੇਤੇ ਆਉਂਦਾ, ਜਿਹਨ ਕਰ ਉਪਦੇਸ਼ ਗਿਆਨ ਅੰਜਨ ਦੀ ਆ, ਉਪਦੇਸ਼ ਕਰਕੇ ਕਹਿਤਾ ਕਿ ਅੱਜ ਤੂੰ ਆਹ ਕੰਮ ਨਾ ਕਰੀ, ਏਦਾਂ ਦੇ ਕੱਪੜੇ ਨਾ ਪਾਈ। ਇੱਥੇ ਇੱਕ ਬੀਬੀ ਜਿੱਦਾਂ ਦਾ ਬਾਣਾ ਸਤਿਗੁਰਾਂ ਨੂੰ ਚੰਗਾ ਲੱਗਦਾ ਉਹ ਪਾ ਕੇ ਆਉਂਦੀ ਹੁੰਦੀ ਸੀ, ਜਿੱਦਾਂ ਦਾ ਬਾਣਾ ਗੁਰੂ ਨੂੰ ਚੰਗਾ ਲੱਗਦਾ, ਕਿੱਡੀ ਵੱਡੀ ਖੁਸ਼ੀ ਆ ਸਾਨੂੰ ਬਾਣੇ ਵਿੱਚ। ਮੈਂ ਦੁਨੀਆ ਗਾਈ ਇਸ ਬਾਣੇ ਦੇ ਨਾਲ, ਜੋ ਮੈਨੂੰ ਸਤਿਕਾਰ ਮਿਲਿਆ ਲੋਕਾਂ ਨੇ ਰੱਬ ਕਿਹਾ। ਅੰਗਰੇਜ਼ ਲੋਕ ਸਾਡੇ ਵੱਡੇ ਦੁਸ਼ਮਣ, ਉਹਨਾਂ ਨੇ ਕਿਹਾ ਖੁਦ ਗੋਡ, ਯੂ ਗੋਡ। ਉਹ ਕਹਿੰਦੇ ਦੁਬਈ ਵਿੱਚ ਮੈਨੂੰ ਮਿਲੇ ਹੋ ਇੱਕ ਮਾਲ ਵਿੱਚ, ਕਹਿੰਦੇ ਯੂ ਗੋਡ। ਮੈਂ ਕਿਹਾ ਇੱਦਾਂ ਦਾ ਹੁੰਦਾ? ਕਹਿੰਦੇ ਓਕੇ। ਉਹਨਾਂ ਨੇ ਕਿਹਾ ਹਾਂ ਇੱਦਾਂ ਦਾ ਹੁੰਦਾ। ਸਤਿਗੁਰਾਂ ਨੇ ਸਾਨੂੰ ਆਪਣਾ ਰੂਪ ਦਿੱਤਾ। ਮੈਂ ਗੱਲ ਕਰਦਾ ਸੀ ਬੀਬੀ ਦੀ, ਉਸ ਬੀਬੀ ਨੂੰ ਵੇਖ ਕੇ ਸੱਚੇ ਪਾਤਸ਼ਾਹ ਬੜੇ ਖੁਸ਼ ਹੋਇਆ ਕਰਨ। ਸਾਡੀਆਂ ਜਿਹੜੀਆਂ ਬੀਬੀਆਂ ਪਜਾਮਾ ਪਾਉਂਦੀਆਂ, ਉਹਦੀਆਂ ਚੂੜੀਆਂ ਥੱਲੇ ਦਿਸਣੀਆਂ ਚਾਹੀਦੀਆਂ, ਤੇ ਉਹ ਤੋਂ ਲਟਕਣਾ ਨਹੀਂ ਚਾਹੀਦਾ, ਥੋੜਾ ਜਿਹਾ ਖਿੱਚਵਾਂ ਤਾਂ ਉਹਨੂੰ ਹੋਣਾ ਚਾਹੀਦਾ। ਤੇ ਤਰੀਜਾਂ ਵਾਲਾ ਕੁੜਤਾ, ਫੱਟੀ ਦੇ ਬਟਨ ਲੱਗੇ ਹੋਣ, ਪੂਰੀ ਬਾਂਹ ਵਾਲਾ, ਚੁੰਨੀ ਉੱਤੇ ਲੈਣੀ ਮਲਮਲ ਦੀ, ਜਿਹਦੇ ਨਾਲ ਅੰਗ ਕੱਜੇ ਰਹਿਣ, ਏਦਾਂ ਦਾ ਉਹ ਪਾ ਕੇ ਆਉਂਦੀ ਸੀ। ਤੇ ਅੱਧਾ ਸਿਰ ਬੀਬੀਆਂ ਨੰਗਾ ਰੱਖਦੀਆਂ, ਪਤਾ ਨਹੀਂ ਉਹ ਸਿਰ ਵਿਖਾਉਣ ਵਾਸਤੇ ਜਾਂ ਵਾਲ ਵਿਖਾਉਣ ਵਾਸਤੇ ਰੱਖਦੀਆਂ ਹੋਣਗੀਆਂ, ਪਰ ਗੁਰਮਤ ਆ ਕਿ ਪੂਰੇ ਵਾਲ ਜਿਹੜੇ ਉਹ ਢੱਕ ਕੇ ਰੱਖੋ। ਗੁਰਮਤ ਇਹ ਗੱਲ ਕਹਿੰਦੀ ਹੈ ਕਿ ਵਾਲ ਪੂਰੇ ਢੱਕ ਕੇ ਰੱਖੋ। ਤੇ ਉਹ ਸੱਚੇ ਪਾਤਸ਼ਾਹ ਜਦੋਂ ਉਹਨੂੰ ਵੇਖਦੇ ਸੀ ਇਸ ਰੂਪ ਵਿੱਚ, ਤੇ ਸੱਚੇ ਪਾਤਸ਼ਾਹ ਕਈ ਵਾਰੀ ਬਚਨ ਕਰਨਾ ਮੇਲਿਆਂ ਦੇ ਵਿੱਚ, ਸਤਿਗੁਰੂ ਦਾ ਬਾਣਾ ਪਾ ਕੇ ਆਇਓ, ਜਿਹੜੀਆਂ ਬੀਬੀਆਂ ਰੰਗ ਬਿਰੰਗੇ ਕੱਪੜੇ ਪਾ ਕੇ ਆਉਣਗੀਆਂ ਉਹਨਾਂ ਨੂੰ ਮਨਾ। ਜਿਹੜੀਆਂ ਬੀਬੀਆਂ ਗੋਡਿਆਂ ਤੋਂ ਥੱਲੇ ਕੱਪੜੇ ਜਿਹੜਾ ਕੁੜਤਾ ਹੁੰਦਾ ਉਹ ਪਾ ਕੇ ਆਉਣਗੀਆਂ, ਇੱਥੇ ਬਿਠਾਵਾਂਗੇ ਕੈਂਚੀ ਲੈ ਕੇ, ਉਹ ਕੱਟ ਦੇਣਗੀਆਂ, ਕਿਉਂਕਿ ਸਾਨੂੰ ਨਹੀਂ ਉਹ ਚੰਗਾ ਲੱਗਦਾ। ਗੋਡਿਆਂ ਤੋਂ ਉੱਪਰ ਹੋਏ ਸਾਡਾ ਕੁੜਤਾ, ਤੇ ਜਿਨ੍ਹਾਂ ਦੀ ਸਲਵਾਰ ਲਟਕਦੀ ਹੋਏਗੀ, ਪਜਾਮਾ ਲਟਕਦਾ ਹੋਏਗਾ, ਉਹ ਵੀ ਸਾਨੂੰ ਪਸੰਦ ਨਹੀਂ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਕੀ ਕਰਦੇ ਸੀ, ਉਹ ਬਹਿ ਜਾਂਦੇ ਸੀ ਲੈ ਕੇ ਹਥਿਆਰ, ਉਹ ਜਿਨ੍ਹਾਂ ਦੀਆਂ ਪਹੁੰਚੀਆਂ ਪਾਈਆਂ ਹੁੰਦੀਆਂ ਸੱਚੇ ਪਾਤਸ਼ਾਹ ਫੜ ਕੇ ਨਾ ਕੱਟ ਦਿੰਦੇ ਸੀ, ਉਦਾਂ ਚੰਗਾ। ਪਰ ਉਹ ਪਹੁੰਚਾ ਨਹੀਂ ਸੀ ਥੱਲੇ ਰਹਿੰਦੇ, ਕਹਿੰਦੇ ਇਹ ਬਾਣਾ ਜਿਹੜਾ ਇਹ ਕੰਜਰਾਂ ਦਾ ਬਾਣਾ, ਇਹ ਨਹੀਂ ਪਾਉਣਾ। ਉਹ ਦੂਜੀ ਸਲਵਾਰ ਦਾ ਪਹੁੰਚਾ ਹੀ ਵੱਢ ਦਿੰਦੇ ਸੀ ਵੀ ਉਦਾਂ ਹੀ ਮੈਨੂੰ ਉਦਾਂ ਹੀ ਚੰਗਾ, ਉਦਾਂ ਹੀ ਮਨਜ਼ੂਰ। ਤੇ ਮੈਨੂੰ ਭਾਵੇਂ ਗੱਲ ਚੰਗੀ ਨਾ ਲੱਗੇ, ਪਰ ਗੁਰਮਤ ਦੇ ਅਧੀਨ ਹੈ ਇਹ ਗੱਲ, ਮੈਂ ਤਾਂ ਕਰਦਾ ਪਿਆ। ਤੇ ਸੱਚੇ ਪਾਤਸ਼ਾਹ ਨੇ ਨਾ ਬਹੁਤ ਵਾਰੀ ਮੇਲਿਆਂ ਵਿੱਚ ਉਸ ਬੀਬੀ ਨੂੰ ਇੱਥੇ ਸਟੇਜ ਹੁੰਦੇ ਸਾਹਮਣੇ ਉਹਦੇ ਤੇ ਖੜੀ ਕਰ ਦੇਣਾ, ਖੜੀ ਕਰ ਕਹਿਣਾ ਇਹ ਬੀਬੀ ਜਿੱਦਾਂ ਦੇ ਕੱਪੜੇ ਪਾਉਂਦੀ ਹੈ ਮੈਨੂੰ ਬਹੁਤ ਚੰਗੀ ਲੱਗਦੀ, ਜਿਹੜੀ ਹੋਰ ਬੀਬੀ ਇੱਦਾਂ ਦੇ ਕੱਪੜੇ ਪਾਏ ਗਏ ਉਹ ਵੀ ਮੈਨੂੰ ਬਹੁਤ ਚੰਗੀ ਲੱਗੇਗੀ। ਸਾਰੀਆਂ ਬੀਬੀਆਂ ਗੁਰਮਤ ਦੇ ਅਨੁਸਾਰ ਇਸ ਤਰ੍ਹਾਂ ਦਾ ਬਾਣਾ ਪਾ ਕੇ ਆਇਆ ਕਰੋ ਨਿਤਨੇਮ ਦੇ ਵਿੱਚ। ਮੇਰੇ ਕਹਿਣ ਦਾ ਮਤਲਬ ਇਹ ਹੈ, ਤੇ ਭਾਈ ਵੀ ਸਤਿਗੁਰਾਂ ਨੇ ਬਹੁਤ ਵਾਰੀ ਕਹਿਣਾ, ਕਈ ਵਾਰੀ ਕਾਲਰਾਂ ਦੇ ਹੱਥ ਲਾ ਕਹਿਣਾ ਕਿ ਇਹ ਤੇ ਸਾਡੇ ਉਹਨਾਂ ਜਿਨ੍ਹਾਂ ਨੇ ਸਾਡੇ ਵੱਡਿਆਂ ਦਾ ਲਹੂ ਪੀਤਾ ਉਹਨਾਂ ਦਾ ਬਾਣਾ ਆ ਕਾਲਰਾਂ ਵਾਲਾ, ਸਾਡਾ ਬਾਣਾ ਕਾਲਰਾਂ ਵਾਲਾ ਨਹੀਂ ਹੈ। ਕਾਲਰਾਂ ਵਾਲੇ ਕੁੜਤੇ ਨਾ ਪਾ ਕੇ ਆਇਆ ਕਰੋ, ਖੁੱਲੇ ਪਜਾਮੇ ਤੰਬੀਆਂ ਪਾ ਕੇ ਨਾ ਆਇਆ ਕਰੋ। ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਖੁਸ਼ ਹੁੰਦੇ ਸੀ ਨਾ, ਉਹਨਾਂ ਨੂੰ ਕਹਿੰਦੇ ਸੀ ਕਿ ਆਹ ਬਾਣਾ ਜੇ ਮੇਰੀ ਖੁਸ਼ੀ ਲੈਣੀ ਆ ਫਿਰ ਇਹ ਬਾਣਾ ਨਾ ਪਾ ਕੇ ਆਇਆ ਕਰੋ। ਇੱਥੇ ਆਉਣਾ ਤੇ ਸੱਚੇ ਪਾਤਸ਼ਾਹ ਸਤਿਗੁਰੂ ਪ੍ਰਤਾਪ ਸਿੰਘ ਜੀ ਥੋੜੀ ਛੂਟ ਦਿੰਦੇ, ਕਿਹਾ ਭਾਵੇਂ ਬੀਬੀਆਂ ਘਰ ਰੰਗ ਦਾ ਕੱਪੜੇ ਪਾ ਲੈਂਦੀਆਂ, ਪਰ ਜਦੋਂ ਦੀਵਾਨ ਵਿੱਚ ਆਉਣਾ ਨਾ ਉਦੋਂ ਸਾਦੇ ਕੱਪੜੇ ਚਿੱਟੇ ਕੱਪੜਿਆਂ 'ਚ ਆਇਆ ਕਰੋ, ਆਸਣ ਲੈ ਕੇ ਮਾਲਾ ਲੈ ਕੇ। ਤੇ ਮੈਂ ਸਿਰਫ ਯਾਦ ਦਵਾਉਂਦਾ ਪਿਆ ਕਿ ਇਹ ਗਿਆਨ ਗੁਰੂ ਦਿੰਦਾ ਕਿ ਮੈਨੂੰ ਕੀ ਚੰਗਾ ਲੱਗਦਾ, ਜੇ ਮੇਰੀ ਖੁਸ਼ੀ ਲੈਣੀ ਆ ਤੇ ਫਿਰ ਮੈਨੂੰ ਇਹ ਚੰਗਾ ਲੱਗਦਾ। ਸਾਡੀ ਰਿਸ਼ਤੇਦਾਰੀ ਵਿੱਚੋਂ ਇੱਕ ਬੀਬੀ ਆ ਗਈ ਭੈਣ ਸਾਹਿਬ, ਰਾਤ ਨੂੰ ਮੇਰੇ ਘਰ ਉਹ ਰਹੀ, ਮਾਸੀ ਦੀ ਕੁੜੀ ਸੀ, ਪਿਆਰ ਸੀ ਬੜਾ ਛੋਟੇ ਹੁੰਦਿਆਂ ਨੂੰ। ਉਹ ਆ ਕੇ ਮੇਰੇ ਕੋਲ ਰਹੀ ਬੜੇ ਪਿਆਰ ਨਾਲ, ਚਲੋ ਜਿੰਨੀ ਕੁ ਸੇਵਾ ਹੋਈ ਉਹਨੇ ਕੀਤੀ, ਤੇ ਮੈਂ ਉਹਨੂੰ ਪ੍ਰੇਰਨਾ ਦਿੱਤੀ ਕਿ ਮੈਂ ਕਿਹਾ ਭੈਣੇ ਤੂੰ ਭੈਣੀ ਸਾਹਿਬ ਆਈ ਆ, ਜ਼ਿੰਦਗੀ ਚ ਖਰੇ ਪਹਿਲੀ ਵਾਰੀ ਆਈ ਆ, ਤੇ ਤੂੰ ਵੀ ਚੱਲ ਦਰਸ਼ਨ ਕਰਨ ਸੱਚੇ ਪਾਤਸ਼ਾਹ ਦੇ। ਇਸ਼ਨਾਨ ਪਾਣੀ ਸੱਚ ਪਾਣੀ ਪਾ ਕੇ ਕਰਨਾ ਆਮ ਲੋਕਾਂ ਦਾ ਕੰਮ ਨਹੀਂ, ਪਰ ਉਹਨੇ ਪਾ ਲਿਆ, ਚਲੋ ਕਹਿ ਤੇ ਆ ਗਈ ਵਾਰ। ਉਹਨੇ ਇੱਧਰ ਦੀ ਆਉਣਾ ਸੀ ਤੇ ਮੈਂ ਇੱਧਰ ਦੀ ਆਉਣਾ ਸੀ, ਮੈਂ ਜਦੋਂ ਇੱਧਰ ਆ ਕੇ ਮੱਥਾ ਟੇਕ ਕੇ ਬਹਿ ਗਿਆ ਤਾਂ ਮੈਂ ਵੇਖਦਾ ਕਿ ਉਹ ਆਈ ਨਹੀਂ। ਮੇਰੇ ਮਨ ਚ ਆਇਆ ਕਿ ਹੋ ਸਕਦਾ ਜਾਂ ਉਹ ਭੁੱਲ ਗਈ ਆ, ਦਰਵਾਜ਼ਾ ਨਹੀਂ ਪਤਾ ਲੱਗਿਆ ਹੋਣਾ, ਜਾਂ ਪਹਿਰੇ ਵਾਲਾ ਰੋਕਤਾ ਹੋਣਾ, ਕੋਈ ਗੱਲ ਹੋਣੀ ਆ। ਮੈਂ ਫਿਰ ਜਦੋਂ ਬਾਹਰ ਗਿਆ ਤੇ ਵੇਖਿਆ ਉਹ ਬਾਹਰ ਬੈਠੀ। ਮੈਂ ਕਿਹਾ ਭੈਣੇ ਤੂੰ ਬਾਹਰ ਬੈਠੀ ਆ, ਕੀ ਗੱਲ ਹੋਈ ਆ? ਉਹ ਕਹਿੰਦੀ ਵੀਰੇ ਅੰਦਰ ਤੇ ਸਾਰੇ ਇੱਦਾਂ ਲੱਗਦੇ ਜਿਵੇਂ ਦੇਵੀ ਦੇਵਤੇ ਬੈਠੇ ਹੁੰਦੇ ਆ, ਤੇ ਮੈਂ ਤੇ ਗੂੜੇ ਰੰਗ ਦੇ ਲਾਲ ਰੰਗ ਦੇ ਕੱਪੜੇ ਪਾਏ, ਤੇ ਮੈਂ ਤੇ ਉਹਨਾਂ ਵਿੱਚ ਚੂੜੀ ਜੀ ਲੱਗਦੀ ਆ, ਤੇ ਮੈਨੂੰ ਆਪ ਨੂੰ ਇਹ ਸ਼ਰਮ ਮਰ ਗਈ। ਮੈਂ ਤਾਂ ਹੀ ਨਹੀਂ ਅੰਦਰ ਗਈ ਕਿ ਮੈਂ ਉੱਥੇ ਨਾ ਜਾਵਾਂ, ਮੇਰਾ ਸਰੀਰ ਮੇਰਾ ਇਹ ਬਾਣਾ ਹੀ ਨਹੀਂ ਉੱਥੇ ਬੈਠਣ ਵਾਲਾ। ਸਤਿਗੁਰਾਂ ਨੇ ਸਾਨੂੰ ਇੱਥੇ ਬੈਠਣ ਵਾਲਾ ਬਾਣਾ ਦਿੱਤਾ, ਜਿਹਦੇ ਨਾਲ ਅਸੀਂ ਦੇਵਤੇ ਮਹਿਸੂਸ ਹੁੰਦੇ ਹਾਂ, ਦੇਵੀਆਂ ਮਹਿਸੂਸ ਹੁੰਦੀਆਂ, ਜਿਹਦੇ ਨਾਲ ਸਾਨੂੰ ਗੁਰੂ ਦੀ ਖੁਸ਼ੀ ਮਿਲਦੀ ਆ। ਮੈਂ ਗੱਲ ਇਹ ਕਰਦਾ ਪਿਆ, ਗੁਰੂ ਦੀ ਖੁਸ਼ੀ ਜੇ ਲੈਣੀ ਆ ਤੇ ਇੱਦਾਂ ਮਿਲਦੀ ਆ, ਬਾਣਾ ਪਾ ਕੇ ਵੀ ਮਿਲਦੀ ਆ। ਬਾਜ਼ਾਰ ਦਾ ਖਾਣਾ ਜੇ ਆਪਾਂ ਨਹੀਂ ਖਾਂਦੇ ਤੇ ਤਾਂ ਵੀ ਮਿਲਦੀ ਆ, ਘਰ ਆਪਣਾ ਸਾਦਾ ਬਣਾ ਕੇ ਖਾ ਲੈਂਦੇ, ਗੁਰੂ ਕੇ ਲੰਗਰ ਚੋਂ ਦਾਲਾਂ ਪਸ਼ਾਦਾ ਖਾਣੇ ਤਾਂ ਵੀ ਗੁਰੂ ਦੀ ਖੁਸ਼ੀ ਮਿਲਦੀ ਆ। ਗੁਰੂ ਦੀ ਖੁਸ਼ੀ ਲੈਣ ਦਾ ਯਤਨ ਕਰਦੇ ਹਾਂ ਤੇ ਇਹ ਗਿਆਨ ਹੋਏ ਕਿ ਕਿੱਥੋਂ ਕਿੱਥੋਂ ਗੁਰੂ ਦੀ ਖੁਸ਼ੀ ਮਿਲਦੀ ਹੈ। ਇਹ ਗਿਆਨ ਹੋਏਗਾ ਤੇ ਲੈ ਸਕਾਂਗੇ, ਜੇ ਨਹੀਂ ਗਿਆਨ ਤੇ ਫਿਰ ਨਹੀਂ ਲੈ ਸਕਾਂਗੇ। ਸਤਿਗੁਰੂ ਅਜੀਤ ਸਿੰਘ ਜੀ ਬਹੁਤ ਵਾਰੀ ਬਚਨ ਕਰਨਾ ਕਿ ਅਸੀਂ ਦਿਨ ਦੇ ਵਿੱਚ ਕਿੰਨੀ ਵਾਰੀ ਮਨਮੁੱਖ ਬਣਦੇ ਹਾਂ। ਮੇਰੇ ਮਨ ਵਿੱਚ ਨਾ ਬਹੁਤ ਵਾਰੀ ਇਹ ਵਿਚਾਰ ਦੌੜਨੀ ਕਿ ਅਸੀਂ ਜਦੋਂ ਹੁਣ ਸਿੱਖ ਬਣ ਗਏ ਹੋਏ ਹਾਂ, ਆਪਣੇ ਆਪ ਨੂੰ ਗੁਰਮੁਖ ਵੀ ਅਖਵਾਉਂਦੇ ਹਾਂ, ਸੰਤ ਸਾਧੂ ਵੀ ਅਖਵਾਉਂਦੇ ਹਾਂ, ਤੇ ਫਿਰ ਮਨਮੁੱਖ ਦਾ ਦਰਜਾ ਤੇ ਬਹੁਤ ਮਾੜਾ ਆ। ਮਨਮੁੱਖ ਤੇ ਬੇਮੁੱਖ, ਪਹਿਲਾ ਦਰਜਾ ਮਨਮੁੱਖ ਦਾ, ਮਨ ਦੀ ਮਰਜ਼ੀ ਕੀਤੀ ਤੇ ਉਹਦੇ ਅਗਲੇ ਬੰਨੇ, ਫਿਰ ਬੇਮੁੱਖ ਦਾ ਹੀ ਦਰਜਾ ਆ। ਤੇ ਜੇ ਗੁਰਮੁਖ ਬਣ ਗਿਆ ਤੇ ਫਿਰ ਅੱਗੇ ਸਨਮੁਖ ਦਾ ਦਰਜਾ, ਕਿ ਹਰ ਵੇਲੇ ਗੁਰੂ ਦੇ ਸਨਮੁਖ ਹੀ ਰਹਿਣਾ, ਕਿ ਗੁਰੂ ਦੀ ਖੁਸ਼ੀ, ਗੁਰੂ ਦਾ ਭੈ ਰਹਿਣਾ ਕਿ ਆਹ ਕੰਮ ਕੀਤਾ ਤੇ ਕਿਤੇ ਗੁਰੂ ਨਾਰਾਜ਼ ਨਾ ਹੋ ਜਾਏ। ਉਹ ਬੰਦਾ ਸਨਮੁਖ ਹੈ ਜਿਹਨੂੰ ਹਰ ਵੇਲੇ ਗੁਰੂ ਚੇਤੇ ਰਹਿੰਦਾ। ਤੇ ਸੱਚੇ ਪਾਤਸ਼ਾਹ ਬਚਨ ਕਰਨਾ, ਕਈ ਵਾਰੀ ਮਨਮੁੱਖ ਬਣਦੇ ਆ ਤੇ ਮੇਰੇ ਮਨ ਚ ਆਈ ਕਿ ਅਸੀਂ ਜਦੋਂ ਗੁਰੂ ਦਾ ਬਾਣਾ ਵੀ ਪਾ ਲਿਆ, ਇਸ਼ਨਾਨ ਪਾਣੀ ਵੀ ਕਰਦੇ ਹਾਂ, ਸੰਗਤ ਵਿੱਚ ਵੀ ਆਉਂਦੇ ਹਾਂ, ਥੋੜਾ ਬਹੁਤਾ ਭਿੰਨ ਬਾਣੀ ਵੀ ਕਰਦੇ ਹਾਂ, ਕੁਛ ਦਾਨ ਪੁੰਨ ਵੀ ਕਰਦੇ ਹਾਂ, ਫਿਰ ਮਨਮੁੱਖ ਕਿੱਦਾਂ ਹੋਏ? ਤੇ ਸੱਚੇ ਪਾਤਸ਼ਾਹ ਇੱਕ ਵਚਨ ਵਿੱਚ ਇਹ ਗੱਲ ਆਖੀ ਕਿ ਅਸੀਂ ਉਦੋਂ ਮਨਮੁੱਖ ਬਣ ਜਾਂਦੇ ਹਾਂ ਜਦੋਂ ਅੰਮ੍ਰਿਤ ਵੇਲਾ ਹੋ ਗਿਆ, ਅਚਾਨਕ ਜਾਗ ਵੀ ਆ ਗਈ, ਭਾਵੇਂ ਗੁਰੂ ਨੇ ਠਾਲਤਾ, ਭਾਵੇਂ ਅਚਾਨਕ ਆ ਗਈ, ਜਾਗ ਵੀ ਆ ਗਈ ਹੈ ਤੇ ਗੁਰੂ ਦਾ ਹੁਕਮ ਹੁਣ ਲਾਗੂ ਹੋ ਗਿਆ ਕਿ ਜਾਗ ਆ ਗਈ ਹੈ ਨਾ, ਅੰਮ੍ਰਿਤ ਵੇਲੇ ਜਾਗਣਾ, ਨਾਮ ਦਾਨ ਇਸ਼ਨਾਨ ਲੜਾਏ, ਜਾਗ ਤੇ ਆ ਗਿਆ ਤੇ ਹੁਣ ਉਦਮ ਕਰ, ਉੱਠ ਇਸ਼ਨਾਨ ਕਰ, ਤੇ ਫਿਰ ਜੇ ਸੋਚਦੇ ਨਾ ਥੋੜਾ ਕੁ ਜਿਹਾ ਹੋਰ ਬਿਸਤਰੇ ਦਾ ਸੁੱਖ ਲੈ ਲਈਏ, ਉਦੋਂ ਹੀ ਮਨਮੁੱਖ, ਕਿਉਂਕਿ ਇਹ ਮਨ ਦਾ ਆਖ ਹੈ, ਇਹ ਮਨ ਦੀ ਮਰਜ਼ੀ ਹੈ। ਜੇ ਥੋੜਾ ਜਿਹਾ ਸੁੱਖ ਹੋਰ ਲੈਂਦੇ ਆ ਨਾ ਉਸ ਵੇਲੇ, ਉਹ ਮਨ ਦੀ ਮਰਜ਼ੀ ਆ, ਫਿਰ ਉਹਨਾਂ ਚਿਰ ਮਨਮੁੱਖ ਰਵਾਂਗੇ ਜਿੰਨੇ ਚਿਰ ਉੱਠ ਕੇ ਇਸ਼ਨਾਨ ਨਹੀਂ ਕਰਦੇ, ਉਹਨਾਂ ਸਮਾਂ ਗਿਣਿਆ ਜਾਏਗਾ ਮਨਮੁੱਖ, ਉਹਦਾ ਕਰਮ ਹੈ ਮਨਮੁੱਖ, ਉਹ ਕਰਮ ਦਾ ਫਲ ਮਿਲੇਗਾ, ਉਹਦਾ ਵੀ ਫਲ ਮਿਲੇਗਾ, ਕਰਮ ਕਰਦੇ ਆ ਨਾਲ ਦੀ ਨਾਲ ਫਲ ਵੀ ਆ। ਜਿੰਨਾ ਸਮਾਂ ਅਸੀਂ ਮਨਮੁੱਖੀ ਵਿੱਚ ਰਹਿੰਦੇ ਹਾਂ ਉਹਨਾਂ ਸਮਾਂ ਉਹਦਾ ਵੀ ਮਿਲੇਗਾ, ਜੇ ਜਾਗ ਆ ਗਈ ਹੈ ਤੇ ਫਿਰ ਜਿੰਨਾ ਸਮਾਂ ਬਾਅਦ ਚ ਬਿਤਾਉਂਦੇ ਹਾਂ ਉਹ ਮਨਮੁੱਖੀ ਆ। ਫਿਰ ਸੱਚੇ ਪਾਤਸ਼ਾਹ ਹੁਕਮ ਕੀਤਾ, ਹਰ ਬੰਦੇ ਨੂੰ ਪਤਾ ਹੁੰਦਾ ਕਿ ਇੱਥੋਂ ਆਹ ਪਦਾਰਥ ਨਹੀਂ ਖਾਣਾ, ਇਹਦੇ ਵਿੱਚ ਗੁਰਮਤ ਨਹੀਂ ਹੈ, ਇਹ ਕਿਸੇ ਗੁਰੂ ਵਾਲੇ ਦਾ ਧਨ ਨਹੀਂ ਹੈ। ਤੇ ਸੱਚੇ ਪਾਤਸ਼ਾਹ ਇੱਕ ਪ੍ਰਮਾਣ ਦਿੰਦੇ ਆ, ਅਸੀਂ ਲੈਣ ਜਾਂਦੇ ਹਾਂ ਬਾਜ਼ਾਰ ਦੇ ਵਿੱਚ ਦਾਣੇ, ਮੂੰਗਫਲੀ, ਸੰਤਰੇ, ਕੇਲੇ, ਅਮਰੂਦ, ਬੇਰ, ਤੇ ਕਈਆਂ ਦਾ ਜੀ ਕਰਦਾ ਇੱਕ ਦੋ ਖਾ ਕੇ ਦੇਖ ਲਈਏ, ਇੱਕ ਦੋ ਮੂੰਗਫਲੀ ਦੇ ਦਾਣਾ ਤੋੜਿਆ, ਇੱਕ ਦੋ ਖਾ ਕੇ ਦੇਖ ਲਏ। ਸੱਚੇ ਪਾਤਸ਼ਾਹ ਹੁਕਮ ਕੀਤਾ ਕਿ ਉਹਨੇ ਗੁਰਮੰਤਰ ਨਹੀਂ ਲਿਆ ਹੋਇਆ, ਗੁਰੂ ਨਹੀਂ ਧਾਰਨ ਕੀਤਾ ਹੋਇਆ, ਉਹਦੀ ਮਰਿਆਦਾ ਨਹੀਂ ਹੈ। ਸਾਡੀ ਸਭ ਤੋਂ ਪਹਿਲੀ ਮਰਿਆਦਾ ਕਿ ਉਹਨੇ ਗੁਰੂ ਧਾਰਨ ਕੀਤਾ ਕਿ ਨਹੀਂ, ਅਨਚਾਰੀ ਗੁਰੂ ਨਹੀਂ ਧਾਰਨ ਕੀਤਾ, ਨਿਗੁਰੇ ਦਾ ਧਾਨ। ਮੂੰਗਫਲੀ ਦਾ ਭਾਵੇਂ ਇੱਕ ਹੀ ਦਾਣਾ ਮੂੰਹ ਚ ਪਾਇਆ, ਬੀਬੀਆਂ ਮਟਰ ਲੈਣ ਜਾਂਦੀਆਂ ਨਾ ਸਬਜ਼ੀ ਬਣਾਉਣ ਵਾਸਤੇ, ਇੱਕ ਫਲੀ ਪੜੀ ਫੜੀ ਤੇ ਖੋਲੀ, ਦੋ ਚਾਰ ਦਾਣੇ ਮੂੰਹ ਚ ਪਾ ਲਏ। ਮੈਂ ਉਹ ਗੱਲ ਤਾਂ ਕਰਦਾ ਪਿਆ ਕਿ ਅਸੀਂ ਮਨਮੁੱਖ ਕਦੋਂ ਬਣਦੇ ਹਾਂ ਤੇ ਉਹਦਾ ਪਾਪ ਕਿੱਡਾ। ਜਦੋਂ ਉਹ ਦਾਣਾ ਮੂੰਹ ਚ ਪਾਇਆ, ਭਾਵੇਂ ਅੰਗੂਰਾਂ ਦਾ ਗੁੱਛਾ ਲੈਣ ਗਏ ਤੇ ਇੱਕ ਖੱਟਾ ਕੇ ਮਿੱਠਾ ਖਾਣ ਵਾਸਤੇ ਪਾ ਲਿਆ ਮੂੰਹ ਦੇ, ਜਦੋਂ ਉਹ ਦਾਣਾ ਮੂੰਹ ਚ ਪਾ ਲਿਆ, ਉਹ ਅਣਚਾਰੀ ਦਾ ਆ ਜਿਹਨੇ ਭਜਨ ਨਹੀਂ ਪੁੱਛਿਆ ਹੋਇਆ, ਜਿਹੜਾ ਮਾਛਰਾ ਵਰਤਾ ਤੰਬਾਕੂ ਖਾਂਦਾ ਹੋਏਗਾ, ਕੀ ਖਾਂਦਾ ਹੋਏਗਾ ਪਤਾ ਨਹੀਂ, ਉਹਦਾ ਆ। ਉਹ ਜੇ ਅਸੀਂ ਖਾਂਦੇ ਹਾਂ, ਕਈ ਕਹਿੰਦੇ ਨਾਲ ਥੋੜਾ ਲੂਣ ਵੀ ਦੇ ਦੇ, ਜੇ ਤੂੰ ਆਹ ਚੀਜ਼ ਦਿੱਤੀ ਹੈ ਤੇ ਨਾਲ ਅਮਰੂਦ ਜਾਂ ਕੇਲੇ ਸੰਤੇ ਕੁਛ ਵੀ ਦੇ, ਥੋੜਾ ਲੂਣ ਵੀ ਦੇ। ਤੇ ਲੂਣ ਦੇ ਅਸੀਂ ਪੈਸੇ ਨਹੀਂ ਦਿੱਤੇ ਹੁੰਦੇ, ਪਾਤਸ਼ਾਹ ਦੇ ਉਪਦੇਸ਼ ਵਿੱਚ ਮੈਂ ਕੋਲੋਂ ਗੱਲ ਬਣਾ ਕੇ ਨਹੀਂ ਕਰਦਾ ਕਿ ਉਹ ਜਿਹੜਾ ਲੂਣ ਆ ਉਹ ਵੀ ਨਹੀਂ ਸਾਨੂੰ ਲੈਣਾ ਚਾਹੀਦਾ, ਉਹ ਲੂਣ ਵੀ ਸਾਨੂੰ ਮਨਮੁੱਖ ਬਣਾਉਂਦਾ, ਲੂਣ ਹਰਾਮੀ ਬਣਾਉਂਦਾ, ਉਹ ਵੀ ਨਹੀਂ ਲੈਣਾ। ਤੇ ਸੱਚੇ ਪਾਤਸ਼ਾਹ ਜੀ ਹੁਕਮ ਕਰਦੇ, ਜੇ ਉਹ ਲੈਂਦੇ ਆ ਤੇ ਫਿਰ ਕੀ ਬਣਦਾ? ਕਹਿੰਦੇ ਫਿਟ ਕਹਿੰਦੇ ਬਾਹਮਣ ਕੈਲੀ ਘੱਤ ਕੰਜਕਾਂ ਅਣਚਾਰੀ ਕਾ ਤਾਨ, ਪੰਡਿਤ ਨੂੰ ਮਾਰਨ ਦਾ ਬਹੁਤ ਵੱਡਾ ਪਾਪ ਆ, ਲੈਂਦਾ ਨਹੀਂ ਇਹ ਸੰਸਾਰ ਵਿੱਚ ਕਿਸੇ ਆਮ ਬੰਦੇ ਕੋਲੋਂ ਤਾਂ ਲੈਂਦਾ ਹੀ ਨਹੀਂ ਹੈ। ਮੈਂ ਕਈ ਵਾਰੀ ਗੱਲ ਕਰਦਾ ਹੁੰਦਾ, ਸ਼ਿਵਜੀ ਭਗਵਾਨ ਨੇ ਬ੍ਰਹਮਾ ਨੂੰ ਮਾਰਤਾ ਸੀ ਇੱਕ ਵਾਰੀ ਤ੍ਰਿਸ਼ੂਲ, ਹੱਥ ਤੇ ਸਿਰ ਜੁੜ ਗਿਆ, ਲੈਣ ਵਾਸਤੇ ਫਿਰ ਪੁੰਨ ਦਾਨ ਜਪ ਤਪ ਬੜੇ ਕਿਤੇ ਨਾ ਲੱਥਾ, ਪੁੱਛਿਆ ਗਿਆ, ਉਹਨਾਂ ਆਖਿਆ ਨੰਗੇ ਪੈਰੀ ਸਭ ਤੀਰਥਾਂ ਤੇ ਸ਼ਰਧਾ ਨਾਲ ਇਸ਼ਨਾਨ ਕਰਕੇ ਆਓ, ਕਿਸੇ ਤੇ ਤਰਕ ਨਾ ਕਰਿਓ, ਅੱਜ ਸਭ ਤੋਂ ਔਖਾ ਕੰਮ ਆ ਕਿ ਦੂਜੇ ਨੂੰ ਵੇਖ ਕੇ ਅਸੀਂ ਚੜ ਤਰ ਕਰਦੇ ਆ ਦੂਜੇ ਨੂੰ। ਮੈਂ ਕਈ ਵਾਰੀ ਪੜ੍ਹਦਾ ਹੁੰਦਾ ਨਾਮਦੇਵ ਦਾ ਸ਼ਬਦ ਆ, ਨਾਮਦੇਵ ਜੀ ਕਹਿੰਦੇ ਨੇ ਦੁਨੀਆਂ ਭਾਲਣ ਚਲੇ ਜਾਓ, ਦੁਨੀਆਂ ਦੇ ਵਿੱਚ ਸਾਰੇ ਥਾਂ ਚਲੇ ਜਾਓ, ਜਿੱਥੇ ਮਰਜ਼ੀ ਜਾਓ ਸਾਰੇ ਚੰਗੇ ਥਾਂ ਆ, ਪਰ ਜਦੋਂ ਤੁਸੀਂ ਜਾਓਗੇ ਤਾਂ ਜਾ ਕੇ ਵੇਖੋਗੇ ਨਾ ਕੁਛ, ਵੇਖ ਕੇ ਜਿਹੜਾ ਤੁਹਾਨੂੰ ਚੰਗਾ ਨਹੀਂ ਲੱਗਿਆ ਜਦੋਂ ਉਹਦੇ ਤੇ ਅਟੈਕ ਕਰ ਦਿੱਤਾ ਨਾ, ਤਰਕ ਕਰ ਦਿੱਤਾ ਕਿ ਓਏ ਹੋਏ ਇਹਨਾਂ ਮਨ ਨਾ ਮਾੜਾ ਕੀਤਾ ਤਰਕ, ਉਦੋਂ ਹੀ ਤੁਸੀਂ ਮਨਮੁਖ ਹੋ ਜਾਣਾ, ਉਦੋਂ ਹੀ ਪਾਪੀ ਹੋ ਜਾਣਾ ਤਰਕ। ਉਹ ਕਹਿੰਦੇ ਧਰਮ, ਉਹ ਕਹਿੰਦੇ ਭ੍ਰਮੀ ਆਚਾ, ਸੁਬਹ ਦੀ ਜਾਗੋ, ਕਹਿੰਦੇ ਭ੍ਰਮੀ ਆਚਾ, ਸੰਸਾਰ ਨੂੰ ਜਿੱਥੇ ਮਰਜ਼ੀ ਵਿਦੇਸ਼ਾਂ ਵਿਦੇਸ਼ਾਂ ਵਿੱਚ ਜਾਓ ਭ੍ਰਮੀ ਆਚਾ, ਭ੍ਰਮੋ ਜਾਓ ਘੁੰਮੋ ਫਿਰੋ ਵੇਖੋ ਦੁਨੀਆਂ ਨੂੰ, ਪਰ ਤਰਕ ਨਾ ਚਾ। ਜਦੋਂ ਮਨ ਵਿੱਚ ਤਰਕ ਆ ਗਿਆ ਨਾ ਕਿ ਇਹ ਕਿੱਡਾ ਮਾੜਾ ਬੰਦਾ, ਕਿੱਡਾ ਪਾਪੀ ਬੰਦਾ, ਜਾਂ ਇਹਨੇ ਇੱਦਾਂ ਕਿਉਂ ਕੀਤਾ, ਉਦੋਂ ਹੀ ਦਾਗੀ ਹੋ ਜਾਏਗਾ, ਉਦੋਂ ਹੀ ਮਨਮੁਖ ਹੋ ਜਾਏਗਾ, ਉਦੋਂ ਹੀ ਪਾਪੀ ਹੋ ਜਾਏਗਾ। ਤਰਕ ਨਾ ਚਾ, ਕਿਸੇ ਤੇ ਤਰਕ ਨਹੀਂ ਕਰਨਾ। ਤਰਕ ਕੀਤਾ ਸੀ ਸੁਖਦੇਵ ਮੁਨੀ ਨੇ, ਜਨਕ ਰਾਜੇ ਨੂੰ ਗੁਰੂ ਧਾਰਨ ਕਰਨ ਗਿਆ ਸੀ ਤੇ ਤਰਕ ਕਰ ਦਿੱਤਾ, ਜਦੋਂ ਉਹਦੀ ਹਾਲਤ ਦੇਖੀ ਕਿ ਜਿੱਦਾਂ ਦਾ ਮੈਂ ਗੁਰੂ ਵੇਖਿਆ ਸੀ ਉਦਾਂ ਦਾ ਨਹੀਂ ਹੈ, ਜਿੱਦਾਂ ਦਾ ਮੈਂ ਗੁਰੂ ਸੁਣਿਆ ਸੀ ਇਹ ਉਦਾਂ ਦਾ ਨਹੀਂ ਹੈ, ਤਰਕ ਕਰ ਦਿੱਤਾ। 16 ਕਲਾ ਉੱਡ ਗਈਆਂ, ਗੁਰੂ ਜੀ ਦੀ ਸ਼ਕਤੀ ਸੀ ਸਾਰੀ ਦੀ ਸਾਰੀ ਉੱਡ ਗਈ। ਤਰਕ ਕਰਨ ਦੇ ਨਾਲ ਏਡਾ ਵੱਡਾ ਨੁਕਸਾਨ ਹੁੰਦਾ। ਮੈਂ ਕਹਿੰਦਾ ਬ੍ਰਹਮਾ ਦਾ ਪੁੱਤਰ ਨਾਲ ਚਲੇ ਗਿਆ, ਉਹਨਾਂ ਨੇ ਕਿਹਾ ਗੁਰੂ ਧਾਰਨ ਕਰਿਆ, ਉਹਦੀ ਪ੍ਰੀਖਿਆ ਸੀ, ਅਗਲੇ ਬੰਨੇ ਸ਼ਿਕਾਰੀ ਮਿਲ ਪਿਆ ਉਹਨੂੰ, ਜਿਹੜਾ ਪਹਿਲਾਂ ਮਿਲਣਾ ਸੀ ਉਹਨੇ ਗੁਰੂ ਧਾਰਨ ਕਰਨਾ ਸੀ। ਬੰਦਾ ਲੰਬਾ ਜਿਹਾ, ਕਾਲਾ ਧੂਤ ਜਿਹਾ ਕੱਪੜੇ ਉਹਨੇ ਪਾਇਆ ਨਹੀਂ ਸੀ, ਇੱਥੇ ਲੰਗੋਟ ਬੰਨਿਆ ਸੀ ਤੇ ਦੌੜਾ ਜਾਏ ਜੰਗਲ ਨੂੰ, ਲੰਮਾ ਡੰਡਾ ਅੱਗੇ, ਡੰਡਾ ਅੱਗੇ ਕੇਲਾ ਲੱਗਿਆ, ਜਾਲ ਮੋਢੇ ਤੇ ਥੋੜੇ ਦਾਣੇ, ਚਿੜੀਆਂ ਫੜਨ ਚੱਲਿਆ, ਇਮਤਿਹਾਨ ਸੀ ਉਹਦਾ। ਜਦੋਂ ਵੇਖਿਆ ਤੇ ਉਹ ਕਹਿੰਦਾ ਪਾਪੀ ਮੱਥੇ ਲੱਗ ਗਿਆ, ਸ਼ਕਲ ਤੇ ਉਦਾਂ ਦੀ ਸੀ, ਪਾਪੀ ਮੱਥੇ ਲੱਗ ਗਿਆ, ਇਹ ਮੇਰਾ ਕੀ ਭਲਾ ਕਰੂ। ਮੂੰਹ ਤੋਂ ਨਹੀਂ ਗਿਆ, ਮਨ ਵਿੱਚ ਆਇਆ, ਆਪਣੇ ਮਨ ਚ ਆਇਆ, ਮੂੰਹ ਤੋਂ ਨਹੀਂ ਗਿਆ, ਤਰਕ ਅੰਦਰ ਤਰਕ ਆਇਆ, ਗੁਰੂ ਦੀ ਨਿੰਦਿਆ, ਉਹਦਾ ਪਾਪ ਉਹਨੂੰ ਉਸੇ ਵੇਲੇ ਲੱਗ ਗਿਆ, ਮੁੜ ਆਇਆ। ਬ੍ਰਹਮਾ ਜੀ ਪਹਿਲੇ ਗੁਰੂ ਧਾਰਨ ਕਰ ਰਹੇ ਆ, ਕਹਿੰਦੇ ਜੀ ਉਹ ਤੇ ਮੇਰੇ ਪਾਪੀ ਮੱਥੇ ਲੱਗਿਆ, ਗੁਰੂ ਤੇ ਮੱਥੇ ਲੱਗੇ ਹੀ ਨਹੀਂ। ਉਹਨੇ ਆਖਿਆ ਉਹ ਉਹੀ ਤੇਰਾ ਗੁਰੂ ਸੀ, ਤੂੰ ਤਰਕ ਨਹੀਂ ਸੀ ਕਰਨਾ, ਇਹ ਤੇ ਤੇਰਾ ਇਮਤਿਹਾਨ ਸੀ। ਤਰਕ ਭ੍ਰਮੀਆ ਚਾ, ਤਰਕ ਨਾ ਚਾ, ਗੁਰਬਾਣੀ ਦਾ ਪਾਠ ਆ ਕਿ ਜਿੱਥੇ ਮਰਜ਼ੀ ਜਾ ਪਰ ਤਰਕ ਨਾ ਕਿਸੇ ਤੇ ਕਰੀ, ਕਿਸੇ ਦਾ ਕਰਮ ਵੇਖ ਕੇ ਤਰਕ ਨਾ ਕਰੀ। ਕਬੀਰ ਤੇਰੀ ਝੌਂਪੜੀ ਗੱਲ ਕੱਟਿਓ ਕੇ ਪਾਸ, ਕਰਨਗੇ ਸੋ ਭਰਨਗੇ, ਤੁਮ ਕਿਉਂ ਭਏ ਉਦਾਸ। ਜਿਹੜੇ ਕਰਨਗੇ ਉਹ ਬਲ ਉਹਨਾਂ ਦਾ ਉਹਨੇ ਨਾਲੇ, ਪਰ ਤੂੰ ਤਰਕ ਨਹੀਂ ਕਰਨਾ ਤਾਂ ਬਚੇਗਾ। ਮੈਂ ਗੱਲ ਕਰਦਾ ਮਨਮੁਖੀ ਦੀ, ਗੁਰੂ ਮਨਾ ਕਰਦਾ ਕਿ ਕਿਸੇ ਤੇ ਤਰਕ ਨਹੀਂ ਕਰਨਾ, ਜੇ ਕਰਦੇ ਹਾਂ ਤੇ ਉਹ ਪਾਪ ਦੇ ਭਾਗੀ ਅਸੀਂ, ਜੇ ਕਰਦੇ ਹਾਂ ਤੇ ਪਾਪ ਦੇ ਭਾਗੀ ਆ। ਬੀਬੀਆਂ ਬੜੇ ਚਾਅ ਦੇ ਨਾਲ ਨਾ ਪਰਸ ਲੈ ਲੈਂਦੀ ਹੈ ਚਮੜੇ ਦਾ, ਬੜੇ ਚਾਅ ਨਾਲ ਪਰਸ ਚਮੜੇ ਦਾ, ਜੁੱਤੀ ਚਮੜੇ ਦੀ, ਹੋਰ ਕਈ ਚੀਜ਼ਾਂ ਚਮੜੇ ਦੀਆਂ ਲੈ ਲੈਂਦੀਆਂ ਨੇ। ਸਤਿਗੁਰੂ ਜਗਜੀਤ ਸਿੰਘ ਜੀ ਬਚਨ ਕਰਨਾ ਕਿ ਜਿਹੜੇ ਜਿਹੜੇ ਬੰਦੇ ਚਮੜੇ ਦੀ ਚੀਜ਼ ਨੂੰ ਵਰਤਦੇ ਆ ਪਹਿਲਾਂ ਤੇ ਉਹ ਹੀ ਪਲੀਤ ਹੋ ਜਾਂਦੇ। ਜਿੱਥੇ ਪਲੀਤ ਹੁੰਦਾ ਸੋਚ ਨਹੀਂ ਰਹਿੰਦੀ ਉੱਥੇ ਧਰਮ ਨਹੀਂ ਰਹਿੰਦਾ, ਸੋਚ ਨਹੀਂ ਜਿੱਥੇ ਰਹਿੰਦੇ ਉੱਥੇ ਗੁਰੂ ਨਹੀਂ ਰਹਿੰਦਾ, ਸੋਚ ਜਿੱਥੇ ਨਹੀਂ ਰਹਿੰਦੇ ਉੱਥੇ ਗੁਰੂ ਦੀ ਕੋਈ ਚੀਜ਼ ਨਹੀਂ ਰਹਿੰਦੀ। ਇਸ਼ਨਾਨ ਕਰਕੇ ਸੁੱਚੇ ਹੁੰਦੇ ਆ, ਸੁੱਚੇ ਕੱਪੜੇ ਪਾ ਕੇ ਸੁੱਚੇ ਹੁੰਦੇ ਆ, ਤੇ ਮਰੇ ਡੰਗਰ ਦਾ ਚਮੜਾ ਜਦੋਂ ਅਸੀਂ ਹੱਥ 'ਚ ਫੜਦੇ ਹਾਂ ਜਾਂ ਪੈਰ ਨੂੰ ਲੱਗਦਾ ਜਾਂ ਸਿਰ ਨੂੰ ਲੱਗਦਾ, ਕਈ ਬੈਲਟਾਂ ਪਾ ਲੈਂਦੇ ਨੇ ਚਮੜੇ ਦੀਆਂ, ਉਦੋਂ ਹੀ ਉਹ ਪਲੀਤ ਹੋ ਜਾਂਦਾ ਸੱਚੇ ਪਾਤਸ਼ਾਹ। ਕਿਉਂਕਿ ਪੈਰ ਵਾਲੇ ਜੋੜੇ ਵਾਲੇ ਪੈਰ ਤਾਂ ਅਸੀਂ ਧੋ ਕੇ ਆਏ ਨੇ, ਤੇ ਜਿਹੜੇ ਬੈਲਟਾਂ ਹੀ ਪਾ ਕੇ ਆ ਜਾਂਦੇ, ਜਿਹੜੇ ਬੈਗ ਚਮੜੇ ਦੇ ਪਰਸ ਲੈ ਕੇ ਆ ਜਾਂਦੇ, ਚਾਬੀਆਂ ਨੂੰ ਛੱਲੇ ਨਾਲ ਵੀ ਆਉਂਦੀ ਹੈ ਚਮੜੇ ਦਾ ਟੁਕੜਾ। ਅੰਗਰੇਜ਼ਾਂ ਦੀ ਕਾਢ ਆ ਕਿ ਬਹੁਤੀਆਂ ਗਾਈਆਂ ਅਸੀਂ ਮਾਰਦੇ ਹਾਂ ਤੇ ਇਹ ਅੱਗੇ ਵਿਕਣ ਤੇ ਤਾਂ ਹੀ ਫਾਇਦਾ ਨਾ। ਉਹਨਾਂ ਨੇ ਪਰਸ ਬਣਾ ਤੇ, ਬੈਗ ਬਣਾ ਤੇ, ਹੋਰ ਕਈ ਪ੍ਰਕਾਰ ਦੇ ਬੀਬੀਆਂ ਨੇ ਕਲਿੱਪ ਬਣਾ ਤੇ ਚਮੜੇ ਦੇ, ਪਤਾ ਨਹੀਂ ਕੀ ਬਣਾ ਤਾ ਚਮੜੇ ਦਾ ਉਹਨਾਂ ਨੇ, ਚਾਹ ਵਿੱਚ ਚਮੜੇ ਦਾ ਬੁਰਾ ਦਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਜਿੰਨਾ ਸਾਡਾ ਬਹੁਤਾ ਚਮੜਾ ਵਿਕੇਗਾ ਉਹਨਾਂ ਬਹੁਤਾ ਫਾਇਦਾ ਹੋਏਗਾ। ਉਹਨਾਂ ਨੇ ਵੇਚਣ ਦਾ ਵੀ ਬਣਾ ਲਿਆ ਜਗਾੜ, ਤੇ ਸੱਚੇ ਪਾਤਸ਼ਾਹ ਹੁਕਮ ਕੀਤਾ ਇੱਕ ਕਸਾਈ ਬੱਕਰੇ ਨੂੰ ਮਾਰਦਾ, ਕੋਈ ਲੈਣ ਨਹੀਂ ਆਉਂਦਾ, ਸਾਰਾ ਪਾਪ ਉਹਨੂੰ ਕਸਾਈ ਨੂੰ ਲੱਗਦਾ, ਤੇ ਜਿਹੜੇ ਜਿਹੜੇ ਪੈਸੇ ਦੇ ਕੇ ਵੀ ਲੈ ਜਾਂਦੇ ਆ ਨਾ ਉਹ ਪਾਪ ਸਾਰਿਆਂ ਉਹਨਾਂ ਦੇ ਵਿੱਚ ਵੰਡਿਆ ਜਾਂਦਾ। ਤੇ ਸੱਚੇ ਪਾਤਸ਼ਾਹ ਹੁਕਮ ਕਰਦੇ ਜਿੰਨੀਆਂ ਗਊਆਂ ਮਾਰਦੇ ਨੇ, ਹੋਰ ਜਾਨਵਰ ਮਾਰਦੇ ਨੇ ਨਾ, ਤੇ ਉਹਨਾਂ ਦੇ ਵਿੱਚੋਂ ਜੇ ਸਿੱਖ ਨਾਮਧਾਰੀ ਵੀ ਚਮੜੇ ਦੇ ਬੂਟ ਪਾਉਂਦੇ ਆ, ਚਮੜੇ ਦੇ ਬੈਗ ਪਰਸ ਵਰਤਦੇ ਆ, ਜਾਂ ਕੋਈ ਵੀ ਛੋਟੀ ਛੋਟੀ ਚੀਜ਼ ਚਮੜੇ ਦੀ ਲੈਂਦੇ ਆ, ਤੇ ਉਹਨਾਂ ਉਹਨਾਂ ਪਾਪ ਇਹਨਾਂ ਦੇ ਵਿੱਚ ਵੀ ਆਉਂਦਾ। ਤੇ ਸਤਿਗੁਰੂ ਜਗਜੀਤ ਸਿੰਘ ਜੀ ਇੱਥੇ ਮਨਾ ਕਰਦੇ ਹੁੰਦੇ ਸੀ, ਕੋਈ ਨਾਮਧਾਰੀ ਨਾਮਧਾਰੀਆਂ ਦਾ ਸੰਬੰਧੀ ਚਮੜੇ ਦੇ ਨਾ ਬੂਟ ਨਾ ਬੈਗ ਨਾ ਪਰਸ ਨਾ ਚਾਬੀ ਛੱਲੇ, ਇੱਥੇ ਚਾਬੀਆਂ ਲੈ ਕੇ ਆਉਂਦੇ ਸੀ ਸੱਚੇ ਪਾਤਸ਼ਾਹ। ਜਦੋਂ ਬਿਰਧ ਅਵਸਥਾ ਵਿੱਚ ਆਏ ਸਤਿਗੁਰੂ ਜਗਜੀਤ ਸਿੰਘ ਜੀ, ਉਦੋਂ ਗੱਡੀ 'ਚ ਚਰਨੀ ਸੀ ਪਾਉਂਦੇ ਹੁੰਦੇ, ਉਦੋਂ ਉਹਨਾਂ ਨੇ ਕਹਿਣਾ ਚਾਬੀ ਮੈਨੂੰ ਫੜਾ ਦਿਓ ਤੇ ਮੈਂ ਚਾਬੀ ਤੁਹਾਨੂੰ ਦੇ ਦੇਣਾ, ਤੇ ਸਮਝ ਲਓ ਕਿ ਹੁਣ ਚਾਬੀ ਤੁਹਾਡੀ ਗੱਡੀ ਮੈਂ ਹੀ ਚਲਾ ਰਿਹਾ, ਇਹਦਾ ਕੋਈ ਨੁਕਸਾਨ ਨਹੀਂ ਹੁੰਦਾ। ਤੇ ਸਿੱਖਾਂ ਨੇ ਆ ਕੇ ਚਾਬੀ ਦਿਆ ਕਰਨੀ, ਤੇ ਉਹਦੇ ਨਾਲ ਚਾਬੀ ਦੇ ਨਾਲ ਹੁਣ ਜਦੋਂ ਲੈਣ ਜਾਈਏ ਤੇ ਚਮੜਾ ਚਮੜੇ ਦਾ ਛੱਲਾ ਹੁੰਦਾ ਨਾਲ, ਤੇ ਫਿਰ ਉਹਨਾਂ ਨੂੰ ਮਨਾ ਕਰਨਾ ਕਿ ਤੁਸੀਂ ਅੰਦਰ ਕਿਉਂ ਲੈ ਕੇ ਆਏ ਆ, ਉਹ ਚਾਬੀ ਨੂੰ ਧੋਣਾ ਮਾਂਜਣਾ ਤੇ ਫਿਰ ਲਿਆ ਕੇ ਗੁਰੂ ਜੀ ਨੂੰ ਫੜਾਉਣੀ, ਫਿਰ ਸੱਚੇ ਪਾਤਸ਼ਾਹ ਉਹ ਚਾਬੀ ਫੜਾਉਣੀ। ਚਮੜੇ ਦਾ ਕੋਈ ਚੀਜ਼ ਨਹੀਂ ਵਰਤਣੀ ਜੇ ਪਾਪਾਂ ਤੋਂ ਬਚਣਾ। ਮੈਂ ਗੱਲ ਇਹ ਕਰਦਾ ਕਿ ਜਦੋਂ ਪੰਡਿਤ ਨੂੰ ਮਾਰੀਏ ਤੇ ਇਹਦਾ ਬੜਾ ਵੱਡਾ ਪਾਪ ਆ, ਪੰਡਿਤ ਨੂੰ ਮਾਰਦਾ, ਪੰਡਿਤ ਨੂੰ ਮਾਰਨ ਦਾ ਪਾਪ ਪਿਆ। ਲੜਕੀ ਨੂੰ ਮਾਰਨ ਦਾ ਸਾਡੇ ਗੁਰੂ ਫਿਰ ਵਾਹਵਾ ਤਾਂ ਕਰ ਕਰਕੇ ਹੋਕਾ ਦਿੰਦੇ ਰਹੇ ਕਿ ਉਹ ਕਹਿੰਦੇ ਲੜਕੀ ਨੂੰ ਮਾਰਨਾ ਬਹੁਤ ਵੱਡਾ ਪਾਪ ਹੈ, ਜੇ ਕੋਈ ਲੜਕੀ ਮਾਰੇ ਵੇਚੇ ਬੱਟਾ ਕਰੇ ਉਸਦੇ ਨਾਲ ਮਿਲਣਾ ਵਰਤਣਾ ਨਹੀਂ, ਉਸਦੇ ਘਰ ਦਾ ਨਹੀਂ ਖਾਣਾ, ਉਹਨੂੰ ਦੁਆਨ ਚ ਨਹੀਂ ਵੜਨ ਦੇਣਾ, ਕਿੱਡਾ ਵੱਡਾ ਪਾਪ ਆ ਲੜਕੀ ਨੂੰ ਮਾਰਨਾ। ਗੁਰਬਾਣੀ ਚ ਲਿਖਿਆ ਬਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਤਾਨ, ਗਊ ਨੂੰ ਮਾਰਨ ਦਾ ਬਹੁਤ ਵੱਡਾ ਪਾਪ ਆ। ਅੱਜ ਵੀ ਸਾਡੇ ਨਾਮਧਾਰੀਆਂ ਵਿੱਚ ਬਚਾਅ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਆਮ ਲੋਕ ਕਰਦੇ ਆ, ਤੇ ਸੱਚੇ ਪਾਤਸ਼ਾਹ ਪੰਡਿਤ ਜੀ ਨੂੰ ਪੁੱਛਦੇ ਹੁੰਦੇ ਪੰਡਿਤ ਜੀ ਕਿੰਨਾ ਕੁ ਪਾਪ ਆ, ਤੇ ਉਹਨਾਂ ਨੇ ਕਹਿਣਾ ਜੇ ਸੌ ਸਾਧ ਮਾਰੀਏ ਤੇ ਇੱਕ ਗਊ ਮਰਨ ਜਿੰਨਾ ਪਾਪ ਹੁੰਦਾ, ਜੇ ਸੌ ਗਊ ਮਾਰੀਏ ਤੇ ਇੱਕ ਸਾਧ ਮਰਨ ਜਿੰਨਾ ਪਾਪ ਹੁੰਦਾ, ਸੌ ਗਊ ਮਾਰੀਏ ਤੇ ਇੱਕ ਸਾਧ ਮਰਨ ਜਿੰਨਾ ਪਾਪ ਆ, ਸੌ ਸਾਧ ਮਾਰਦੀਏ ਤੇ ਇੱਕ ਗਰਭ ਵਿੱਚ ਕੁੜੀ ਨੂੰ ਮਾਰਦੀਏ ਉਹਨਾਂ ਪਾਪ ਆ। ਪੇਟ ਵਿੱਚ ਬੀਬੀਆਂ ਮਾਈਆਂ ਕੁੜੀ ਕਹਿੰਦੀਆਂ ਤੇ ਜਾਓ ਬਈ ਅਬੋਰਸ਼ਨ ਕਰਾਓ, ਦਵਾਈ ਕੋਈ ਖਾ ਲਓ, ਜਾਂ ਉਹ ਜੋ ਜਿੱਦਾਂ ਵੀ ਉਹ ਮਰਦੀ ਆ ਉਹਨੂੰ ਵਿੱਚ ਮਾਰ ਦਿਓ। ਤੇ ਸਤਿਗੁਰੂ ਅਜੀਤ ਸਿੰਘ ਜੀ ਕਹਿੰਦੇ ਜਿਹੜੇ ਏਦਾਂ ਗਰਭ ਵਿੱਚ ਕੁੜੀਆਂ ਨੂੰ ਮਾਰਦੇ ਆ ਨਾ, ਇੱਥੇ ਬਾਹਰ ਕੋਈ ਬੰਦਾ ਕਿਸੇ ਨੂੰ ਮਾਰੇ ਤੇ ਅਸੀਂ ਪੂਰਾ ਟਿੱਲ ਲਾਉਂਦੇ ਹਾਂ ਕਿ ਇਹਨੂੰ ਸਜ਼ਾ ਦਵਾਈ ਜਾਵੇ, ਫਾਂਸੀ ਦੇ ਤਖ਼ਤ ਤੇ ਚੜਾਇਆ ਜਾਵੇ। ਤੇ ਉਹਨੂੰ ਜਿਹੜਾ ਗਰਭ ਵਿੱਚ ਬੱਚੇ ਮਾਰਦਾ ਉਹਨੂੰ ਫਿਰ ਅਕਾਲ ਪੁਰਖੀ ਸਜ਼ਾ ਦਿੰਦਾ, ਉਹ ਮਾਫ ਨਹੀਂ ਹੋਣੀ, ਜਿਹੜੇ ਬੱਚੇ ਨੂੰ ਮਾਰਿਆ ਉਹਦਾ ਵੀ ਨਹਾ ਲੱਗਣੀ, ਉਹਦਾ ਵੀ ਦੁੱਖ ਲੱਗਣਾ, ਤੇ ਇਸ ਪਾਪ ਤੋਂ ਵੀ ਬਚਣਾ। ਇਹ ਵੀ ਮਨਮੁੱਖ ਹੈ, ਮਨਮੁੱਖ ਦੀ ਜਦੋਂ ਗੁਰੂ ਦੀ ਮਤ ਮੰਨਾਂਗੇ ਫਿਰ ਨਹੀਂ ਕਰਾਂਗੇ, ਕੁੜੀਆਂ ਜਿੰਨੀਆਂ ਮਰਜ਼ੀ ਹੋਣ ਸੱਚੇ ਪਾਤਸ਼ਾਹ ਕਹਿੰਦੇ ਗਿਣੇ ਨਹੀਂ ਜਾਂਦੇ ਕਿੰਨੇ ਸੁੱਖ ਦਿੰਦੀਆਂ ਬੀਬੀਆਂ, ਕਿੰਨੇ ਸੁੱਖ ਦਿੰਦੀਆਂ। ਕਿਤੇ ਬੰਦੇ ਨੂੰ ਲੋੜਵੰਦ ਨੂੰ ਪੁੱਛ ਕੇ ਦੇਖੋ ਜਿਸ ਘਰ ਵਿੱਚ ਬੀਬੀ ਨਹੀਂ ਹੈ ਘਰ ਦੀ ਸ਼ਕਲ ਕਿੱਦਾਂ ਦੀ ਹੈ, ਘਰ ਨੂੰ ਸਵਾਰਨਾ, ਪੁੱਤਰ ਨੂੰ ਸਵਾਰਨਾ, ਬੱਚਿਆਂ ਨੂੰ, ਪਤੀ ਨੂੰ, ਪ੍ਰਾਹੁਣਿਆਂ ਨੂੰ, ਆਇਆਂ ਗਿਆਂ ਨੂੰ, ਸਾਰੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣਾ, ਕਿੱਡਾ ਵੱਡਾ ਰੋਲ ਆ ਬੀਬੀਆਂ ਦਾ। ਮਾਰਨਾ ਨਹੀਂ ਪਰ ਗਿਆਨ ਹੋਏ, ਮੈਂ ਗਿਆਨ ਦੀ ਗੱਲ ਕਰ ਰਿਹਾ। ਸੱਚੇ ਪਾਤਸ਼ਾਹ ਕਹਿੰਦੇ ਪੰਡਿਤ ਬਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਤਾਨ, ਬਾਹਮਣ ਨੂੰ ਮਾਰਨ ਦਾ ਪਾਪ, ਗਊ ਨੂੰ ਮਾਰਨ ਦਾ ਪਾਪ, ਲੜਕੀ ਨੂੰ ਮਾਰਨ ਦਾ ਪਾਪ, ਅਣਚਾਰੀ ਦੇ ਘਰ ਦਾ ਜਿਹੜਾ ਦੋ ਮਟਰਾਂ ਦੇ ਦਾਣੇ ਮੂੰਹ ਚ ਪਾ ਲਵੇ, ਮੂੰਗਫਲੀ ਦਾ ਦਾਣਾ ਤੋੜ ਕੇ ਮੂੰਹ ਚ ਪਾ ਲਿਆ, ਕਿਸੇ ਕੋਲ ਲੂਣ ਲੈ ਕੇ ਖਾ ਲਿਆ, ਜਿਹਨੇ ਭਜਨ ਨਹੀਂ ਪੁੱਛਿਆ ਹੋਇਆ, ਜੇ ਉਹਦੇ ਕੋਲੋਂ ਲੈ ਕੇ ਇੰਨਾ ਵੀ ਖਾ ਲਿਆ ਤੇ ਏਡਾ ਵੱਡਾ ਪਾਪ ਉਹਦੇ ਜੁੰਮੇ ਪੈ ਜਾਂਦਾ ਉਸੇ ਵੇਲੇ। ਇਹ ਕਰਮ ਦਾ ਫਲ ਹੈ, ਮੈਂ ਕਰਮ ਦੇ ਫਲ ਦੀ ਗੱਲ ਕਰਦਾ ਪਿਆ ਕਿ ਉਹਨੇ ਥੋੜਾ ਜਿਹਾ ਲੂਣ ਲੈ ਕੇ ਖਾ ਲਿਆ, ਏਡਾ ਪਾਪ ਉਹਦੇ ਤੇ ਉਸੇ ਵੇਲੇ ਪੈ ਗਿਆ। ਉਹ ਲੱਥੇਗਾ ਯਤਨ ਕਰਨ ਦੇ ਨਾਲ, ਜਿਹਨੂੰ ਪਤਾ ਫਿਰ ਉਹ ਲਾ ਸਕੇਗਾ, ਨਹੀਂ ਤੇ ਲਹਿੰਦਾ ਨਹੀਂ। ਬਾਹਮਣ ਨੂੰ ਮਾਰਨਾ, ਮੈਂ ਸ਼ਿਵਜੀ ਦੀ ਗੱਲ ਕਰਦਾ, ਪੂਰੇ ਦੁਨੀਆਂ ਦੇ 10,000 ਤੀਰਥਾਂ ਤੇ ਨੰਗੇ ਪਰੀ ਦੋਵੇਂ ਪਤੀ ਪਤਨੀ ਪੈਦਲ ਪੈਦਲ ਪਹਿਲਾਂ ਛਾਲੇ ਪੈ ਗਏ, ਤੁਰਦਿਆਂ ਤੁਰਦਿਆਂ ਨਹੀਂ ਲੱਥਿਆ, ਫਿਰ ਉਹਨਾਂ ਚ ਚੁਣੇ ਗਏ ਚੰਗੇ ਕਿਹੜੇ ਆ, 68 ਤੀਰਥ ਫਿਰ ਉਹਨਾਂ ਦੇ ਇਸ਼ਨਾਨ ਕੀਤਾ, ਫਿਰ ਜਾ ਕੇ ਕਪਾਲ ਮੋਚਨ ਪਹਾੜਾਂ ਦੀ ਜੜ ਵਿੱਚ ਉੱਥੇ ਜਾ ਕੇ ਇੱਕ ਹੱਤਿਆ ਲੱਥੀ। ਤੇ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਅਣਚਾਰੀ ਦਾ ਧਾਣ ਖਾਂਦਾ ਨਾ, ਪੰਡਿਤ ਨੂੰ ਮਰਨ ਦਾ ਪਾਪ ਵੀ ਉਹਨੂੰ ਲੱਗਦਾ, ਗਊ ਨੂੰ ਮਰਨ ਦਾ ਪਾਪ ਵੀ ਲੱਗਦਾ, ਤੇ ਉਸ ਲੜਕੀ ਨੂੰ ਮਰਨ ਦਾ ਪਾਪ ਵੀ ਉਹਨੂੰ ਲੱਗਦਾ। ਬਾਹਮਣ ਕਹਿ ਲਈ ਘਾਤ ਕੰਜਕਾ ਅਣਚਾਰੀ ਕਾ ਤਾਨ, ਤੇ ਖਾ ਲੈਂਦੇ ਹਾਂ ਫਟਾਫਟ ਲੋਕਾਂ ਕੋਲ ਲੈ ਕੇ, ਸਮੋਸੇ ਭਾਵੇਂ ਅਗਲਾ ਖਵਾਵੇ, ਭਾਵੇਂ ਸਾਨੂੰ ਗੋਲ ਗੱਪੇ ਖਵਾ ਦੇ, ਕੁਛ ਹੋਰ ਖਵਾ ਦੇ, ਉਹਦੇ ਵੇਖਦੇ ਨਹੀਂ ਕਿ ਇਹਦੇ ਭਜਨ ਪੁੱਛਿਆ ਕਿ ਨਹੀਂ, ਮਰਿਆਦਾ ਹੈ ਕਿ ਨਹੀਂ, ਸਾਡੇ ਖਾਣ ਵਾਲਾ ਹੈ ਕਿ ਨਹੀਂ। ਸਤਿਗੁਰੂ ਪ੍ਰਤਾਪ ਸਿੰਘ ਜੀ ਬਚਨ ਕਰਦੇ ਸੀ, ਜਦੋਂ ਅਸੀਂ ਹੋਟਲਾਂ ਚ ਢਾਬਿਆਂ ਚ ਜਾ ਕੇ ਬਹਿ ਜਾਂਦੇ ਹਾਂ ਤੇ ਜਦੋਂ ਅਸੀਂ ਉਹਨਾਂ ਦੇ ਜੂਠੇ ਪਿਆਲੀਆਂ ਦੇ ਵਿੱਚ ਖਾਂਦੇ ਹਾਂ ਤੇ ਉਸ ਵੇਲੇ ਸਾਡੇ ਅੱਗੇ ਇੱਕ ਗੱਲ ਹੁੰਦੀ ਹੈ ਕਿ ਇਹ ਚਟਪਟਾ ਹੋਏਗਾ, ਸਵਾਦ ਹੋਏਗਾ, ਢਿੱਡ ਭਰ ਜਾਏਗਾ, ਭੁੱਖ ਤੇ ਮਿਟ ਜਾਏਗੀ, ਇਸ ਗੱਲ ਨੂੰ ਮੁੱਖ ਲਾ ਕੇ ਅਸੀਂ ਖਾਂਦੇ ਹਾਂ। ਤੇ ਸੱਚੇ ਪਾਤਸ਼ਾਹ ਹੁਕਮ ਕੀਤਾ ਜਦੋਂ ਉਸ ਨੂੰ ਅਸੀਂ ਖਾ ਲੈਂਦੇ ਹਾਂ, ਸਭ ਤੋਂ ਪਹਿਲਾਂ ਤੇ ਗੁਰੂ ਨੂੰ ਗਾਲ ਜਾਂਦੀ ਹੈ ਕਿ ਕਿਹੜੇ ਗੁਰੂ ਦਾ ਸਿੱਖ ਹੈ ਵੀ ਇੱਥੇ ਬੈਠਾ, ਸਭ ਤੋਂ ਪਹਿਲਾਂ ਤਾਂ ਗੁਰੂ ਨੂੰ ਹੀ ਲਾਮਾ ਆ। ਤੇ ਫਿਰ ਜਦੋਂ ਖਾ ਲੈਂਦੇ ਹਾਂ ਤੇ ਅੰਦਰ ਜਿੰਨਾ ਧਰਮ ਹੁੰਦਾ, ਜਿੰਨਾ ਜਪ ਤਪ ਹੁੰਦਾ, ਜਿੰਨੀ ਸੁੱਚ ਸੋਚ ਮਰਿਆਦਾ ਹੁੰਦੀ, ਜਿੰਨੀਆਂ ਸ਼ਕਤੀਆਂ ਉਹਦੇ ਵੱਲ ਆ ਗਈਆਂ ਹੁੰਦੀਆਂ, ਉਹ ਸਭ ਛੱਡ ਕੇ ਭੱਜ ਜਾਂਦੀਆਂ, ਉਹ ਜੂਠੇ ਥਾਂ ਤੇ ਰਹਿੰਦੀਆਂ ਨਹੀਂ, ਤੇ ਉਹ ਜੂਠਾ ਖਾ ਲਿਆ ਅੰਦਰ। ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਫਿਰ ਕੀ ਹੋਇਆ, ਕਹਿੰਦੇ ਫਿਰ ਉਹਦਾ ਝੁੱਗਾ ਉਜੜ ਗਿਆ, ਝੁੱਗਾ ਜੋ ਘਰ ਵਿੱਚ ਸੀ ਸਭ ਕੁਝ ਚਲੇ ਗਿਆ, ਲੁੱਟ ਕੇ ਲੈ ਗਏ, ਬਾਜ਼ਾਰ ਦਾ ਢਾਬੇ ਦਾ ਜੂਠਾ ਖਾਣ ਦੇ ਨਾਲ ਜੋ ਘਰ ਵਿੱਚ ਸੀ ਸਭ ਕੁਛ ਗਿਆ ਤੇ ਝੁੱਗਾ ਉਜੜ ਗਿਆ, ਖਾਲੀ ਰਹਿ ਗਿਆ ਝੋਂਪੜੀ, ਖਾਲੀ ਪਿਆਲਿਆਂ ਚ ਪਾ ਕੇ ਖਾਣਾ ਸਿੱਖ ਵਾਸਤੇ, ਨਾਮਧਾਰੀ ਵਾਸਤੇ, ਸੰਤ ਖਾਲਸੇ ਵਾਸਤੇ ਧਿਆਨ ਨਹੀਂ ਜੇ ਦਿੰਦਾ ਤੇ ਕਿੰਨਾ ਨੁਕਸਾਨ ਆ। ਮੈਂ ਇਹ ਗੱਲ ਚੇਤੇ ਕਰਾਉਂਦਾ ਪਿਆ ਕਿ ਕਿੰਨਾ ਨੁਕਸਾਨ ਆ ਧਰਮ ਦਾ, ਕਿ ਫਿਰ ਉਹਦਾ ਝੁੱਗਾ ਹੀ ਉੱਜੜ ਗਿਆ, ਜਿਹਦਾ ਝੁੱਗਾ ਉੱਜੜ ਗਿਆ ਪਿੱਛੇ ਕੁਛ ਵੀ ਨਹੀਂ ਬਚਿਆ, ਧਰਮ ਨਹੀਂ ਰਿਹਾ ਤੇ ਕੁਛ ਵੀ ਨਹੀਂ ਰਿਹਾ। ਤੇ ਉੱਥੋਂ ਖਾਣ ਦੇ ਨਾਲ ਸਾਡਾ ਧਰਮ ਨਹੀਂ ਰਹਿੰਦਾ, ਭਾਵੇਂ ਦੋ ਮੂੰਗਫਲੀ ਦੇ ਦਾਣੇ ਹੋਣ, ਭਾਵੇਂ ਮਟਰਾਂ ਦਾ ਦਾਣਾ, ਭਾਵੇਂ ਥੋੜਾ ਜਿਹਾ ਲੂਣ ਆ, ਜਿਹਦੇ ਨਹੀਂ ਭਜਨ ਪੁੱਛਿਆ ਉੱਥੇ ਸਿੱਖ ਨਹੀਂ ਖਾਂਦੇ ਸੀ, ਨਹੀਂ ਖਾਣਾ ਚਾਹੀਦਾ। ਜੇ ਖਾਂਦੇ ਹਾਂ ਤੇ ਫਿਰ ਮਨਮੁੱਖ ਆ, ਤੇ ਅਸੀਂ ਦਿਹਾੜੀ ਵਿੱਚ ਕਿੰਨੀ ਵਾਰੀ ਮਨਮੁੱਖ ਬਣਦੇ ਹਾਂ, ਤੇ ਉਹਦਾ ਵੀ ਪਾਪ ਆ, ਉਹ ਉਸ ਕਰਮ ਦਾ ਵੀ ਫਲ ਆ। ਮੈਂ ਇਹ ਗੱਲ ਕਰਦਾ ਪਿਆ ਕਿ ਹਰ ਕਰਮ ਦਾ ਫਲ ਮਿਲਦਾ ਪਿਆ, ਤੇ ਮਨਮੁੱਖ ਤੋਂ ਅਸੀਂ ਮਨਮੁਖੀ ਤੋਂ ਤਾਂ ਬਚ ਸਕਦੇ ਹਾਂ ਜੇ ਗੁਰੂ ਦਾ ਗਿਆਨ ਸਾਨੂੰ ਚੇਤੇ ਰਹੇਗਾ ਕਿ ਇੱਥੋਂ ਗੁਰੂ ਨੇ ਮਨਾ ਕੀਤਾ। ਜੇ ਇਹ ਗੱਲ ਚੇਤੇ ਰਹੇਗੀ ਹਰ ਵੇਲੇ, ਜੇ ਚੇਤੇ ਰਹੇਗੀ, ਜੇ ਗੁਰੂ ਦਾ ਪੈਰ ਰੱਖੇਗਾ, ਖੌਫ ਰੱਖਣਾ ਗੁਰੂ ਦਾ ਹਰਦਮ, ਜੇ ਹਰਦਮ ਖੌਫ ਰੱਖਾਂਗੇ, ਹਰਦਮ ਗੁਰੂ ਨੂੰ ਯਾਦ ਰੱਖਾਂਗੇ, ਚੇਤਾ ਰਹੇਗਾ ਕਿ ਇੱਦਾਂ ਦੇ ਕੱਪੜੇ ਨਹੀਂ ਪਾਉਣੇ, ਏਦਾਂ ਦਾ ਖਾਣਾ ਨਹੀਂ ਖਾਣਾ, ਇਹਨਾਂ ਲੋਕਾਂ ਵਿੱਚ ਨਹੀਂ ਬਹਿਣਾ, ਇਸ ਵੇਲੇ ਨਹੀਂ ਸੌਣਾ, ਇਸ ਵੇਲੇ ਆਹ ਕੰਮ ਨਹੀਂ ਕਰਨਾ, ਵਿਆਹ ਪਾਰਟੀਆਂ ਜਿਹੜੀਆਂ ਉਹ ਨਹੀਂ ਕਰਨੀਆਂ। ਜਿੱਥੋਂ ਜਿੱਥੋਂ ਗੁਰੂ ਨੇ ਮਨਾ ਕੀਤਾ, ਜੇ ਉੱਥੋਂ ਉੱਥੋਂ ਮਨਾ ਆਪਾਂ ਨਹੀਂ ਉਹ ਕੰਮ ਕਰਦੇ, ਉਸ ਹੱਦ ਤੋਂ ਬਾਹਰ ਨਹੀਂ ਨਿਕਲਦੇ, ਤੇ ਫਿਰ ਗੁਰਮੁਖ ਫਿਰ ਸਨਮੁਖ। ਜੇ ਹੱਦ ਤੋਂ ਬਾਹਰ ਹੁੰਦੇ ਆ, ਤੇ ਹੱਦ ਤੋਂ ਬਾਅਦ ਥੋੜਾ ਜਿਹਾ ਸੀਤਾ ਹੋ ਗਈ ਸੀ, ਕਿੰਨੀ ਦੁਨੀਆਂ ਨੂੰ ਮਾਰ ਕੇ, ਕਿੰਨਾ ਯਤਨ ਕਰਕੇ, ਕਿੰਨੇ ਸਮੇਂ ਬਾਅਦ ਮਸਾਂ ਜਾ ਕੇ ਉਹਨੂੰ ਛਡਾਇਆ। ਹੱਦ ਤੋਂ ਬਾਹਰ ਹੋਣ ਦੇ ਨਾਲ ਕਿੰਨੇ ਪਾਪ ਲੱਗ ਜਾਂਦੇ, ਕਿੰਨੇ ਯਤਨਾਂ ਨਾਲ ਉਹ ਪਾਪ ਲੈਣਗੇ। ਮੈਂ ਇਹ ਗੱਲ ਕਰਦਾ ਪਿਆ, ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਤੇ ਸਾਨੂੰ ਗੁਰੂ ਕੋਲੋਂ ਜਿਹੜਾ ਗਿਆਨ ਮਿਲਦਾ ਉਹਦਾ ਅਸੀਂ ਫਾਇਦਾ ਲੈ ਕੇ, ਤੇ ਅਸੀਂ ਬਚਣਾ ਆ, ਤੇ ਅਸੀਂ ਲਾਹਾ ਵੀ ਲੈਣਾ, ਮਾੜੇ ਕਰਮ ਤੋਂ ਬਚਣਾ ਤੇ ਨਾਲ ਲਾਹਾ ਵੀ ਲੈਣਾ। ਤੇ ਸੱਚੇ ਪਾਤਸ਼ਾਹ ਜੀ ਬਚਨ ਕਰ ਰਹੇ ਆ, ਪਰ ਇੱਥੇ ਗ੍ਰੰਥਕਾਰ ਜੀ ਲਿਖਦੇ ਆ, ਸਭ ਰਸ ਮਿੱਠੇ ਮੰਨੇ ਸੁਣਿਆ ਸਾਲ ਹੋਣੇ। ਮਿੱਠਾ ਪਦਾਰਥ ਵੇਖ ਕੇ ਵੀ ਜੀ ਕਰਦਾ ਖਾ ਲਈਏ, ਤੇ ਜਿਹੜੇ ਸਲੂਣੇ ਆ ਚਟਪਟੇ ਆ ਉਹਨਾਂ ਨੂੰ ਦੇਖ ਕੇ ਵੀ ਜੀ ਕਰਦਾ ਖਾ ਲਈਏ। ਇੱਥੇ ਗੁਰੂ ਦਾ ਗਿਆਨ ਮਨਾ ਕਰੇਗਾ ਕਿ ਇਹ ਤੇਰੇ ਖਾਣ ਵਾਲਾ ਨਹੀਂ ਹੈ, ਹੈ ਭਾਵੇਂ ਭੋਜਨ ਆ ਪਰ ਸਵਾਦ ਵੀ ਹੋਏਗਾ ਪਰ ਤੇਰੇ ਖਾਣ ਵਾਲਾ ਨਹੀਂ ਹੈ। ਖਰ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ। ਉਹ ਕਹਿੰਦੇ ਜੀ ਇਹ ਖਾਣ ਨਾਲ ਕੀ ਹੋਏਗਾ, ਸੱਚੇ ਪਾਤਸ਼ਾਹ ਕਹਿੰਦੇ ਜੇ ਕਿਸੇ ਨੂੰ ਪਿਆਰ ਨਾ ਬੁਲਾਈਏ ਤੇ ਉਹਨੂੰ ਕੀ ਹੁੰਦਾ, ਜੇ ਕਿਸੇ ਨੂੰ ਗਾਲ ਕੱਢ ਦਈਏ ਗੁੱਸੇ ਵਾਲੀ ਕੋਈ ਗੱਲ ਕਹਿ ਦਈਏ ਤਾਂ ਉਦੋਂ ਕੀ ਹੁੰਦਾ। ਸੱਚੇ ਪਾਤਸ਼ਾਹ ਹੁਕਮ ਕੀ ਏਦਾਂ ਹੁੰਦਾ ਜਿਵੇਂ ਕੋਈ ਉਹ ਘੜੇ ਤੇ ਬੰਨ ਕੇ ਨਾ ਕੰਡੇ ਆਲਾ ਬਣਾ ਕੇ ਤੇ ਉਹਨੂੰ ਜੰਗਲ ਵਿੱਚ ਵਜਾਏ, ਤੇ ਉਦਾਂ ਹਰਨ ਨੂੰ ਫੜਨ ਵਾਸਤੇ ਸ਼ੇਰ ਨੂੰ ਪਿੱਛੇ ਭੱਜਣਾ ਪੈਂਦਾ, ਸ਼ਿਕਾਰੀ ਨੂੰ ਬੜਾ ਜੁਗਾੜ ਕਰਨਾ ਪੈਂਦਾ, ਤੇ ਜੇ ਉਹਨੂੰ ਵਜਾਏ ਨਾ ਉਹ ਤੇ ਉਹ ਆਪੇ ਹੀ ਆ ਕੇ ਉੱਤੇ ਮੂੰਹ ਰੱਖ ਦਿੰਦਾ। ਮਾਰਨ ਨਾਦ ਕੀਏ, ਉਹ ਜਿਹੜੀ ਆਵਾਜ਼ ਆ ਨਾ ਉਹ ਧੁਨ ਉਹ ਉਹਨੂੰ ਮਾਰਨ ਵਾਸਤੇ ਕੋਲ ਲੈ ਆਉਂਦੀ ਆ। ਉਹ ਕਹਿੰਦਾ ਮੈਨੂੰ ਮਾਰ ਦੋ, ਤੁਸੀਂ ਜਿਹੜੀ ਮੈਨੂੰ ਆਵਾਜ਼ ਸੁਣਾਈ ਹੈ ਨਾ ਮੈਂ ਇਹਦਾ ਕਾਇਲ ਆ, ਮੈਂ ਤੁਹਾਡੇ ਕੋਲ ਜਾ ਨਹੀਂ ਸਕਦਾ, ਇਹ ਮੈਨੂੰ ਸੁਣਾਈ ਜਾਓ, ਮੈਨੂੰ ਜੋ ਮਰਜ਼ੀ ਕਰੋ, ਮਾਰਨ ਨਾਦ ਕੀਏ। ਤੇ ਇੱਥੇ ਲਿਖ ਦਿੱਤਾ ਉਹਨਾਂ ਨੇ ਕਿ ਇਹ ਜਿਹੜੇ ਕਰਮ ਆ ਇਹ ਸਾਨੂੰ ਮੌਤ ਦੇ ਮੂੰਹ ਵਿੱਚ ਲੈ ਕੇ ਜਾਣਗੇ, ਅਸੀਂ ਬਚ ਨਹੀਂ ਸਕਦੇ। ਜੇ ਬਚਣਾ ਤੇ ਫਿਰ ਗੁਰੂ ਦੀ ਗੱਲ ਮੰਨਣੀ ਪੈਗੀ। ਛੱਤੀ ਅੰਮ੍ਰਿਤ ਭਾਉ ਇੱਕ ਜਾ ਕੋ ਨਦਰ ਕਰੇ। ਇੱਕ ਪਾਸੇ 36 ਪ੍ਰਕਾਰ ਦੇ ਪਦਾਰਥ ਆ ਤੇ ਭੁੱਖ ਵੀ ਲੱਗੀ ਆ, ਲੋੜ ਵੀ ਆ, ਇੱਛਾ ਵੀ ਆ, ਤੇ ਇੱਕ ਪਾਸੇ ਗੁਰੂ ਦਾ ਹੁਕਮ ਆ। ਹੁਣ ਜੇ ਗੁਰੂ ਦਾ ਹੁਕਮ ਮੰਨ ਕੇ ਉਹਨਾਂ ਪਦਾਰਥਾਂ ਨੂੰ ਨਹੀਂ ਖਾਂਦੇ ਤੇ ਫਿਰ ਵੀ ਤੇ ਗੁਰੂ ਖਾਣ ਨੂੰ ਦਏਗਾ ਹੀ, ਭਾਵੇਂ ਸਮਾਂ ਥੋੜਾ ਲੱਗ ਜਾਏ ਪਰ ਦਊਗਾ ਗੁਰੂ ਜ਼ਰੂਰ। ਆਪਾਂ ਬਹੁਤ ਵਾਰੀ ਸੁਣਿਆ ਕਿ ਸਿੱਖਾਂ ਨੇ ਆਖਿਆ ਸੱਚੇ ਪਾਤਸ਼ਾਹ ਭੁੱਖ ਬੜੀ ਲੱਗੀ ਆ, ਤੇ ਸੱਚੇ ਪਾਤਸ਼ਾਹ ਆਖਿਆ ਜੇ ਨਹੀਂ ਅਜੇ ਲੰਗਰ ਛੱਤੀ ਤਿਆਰ ਹੁੰਦਾ ਤੇ ਗੁਰਸਿੱਖਾਂ ਦੀ ਭੁੱਖ ਜਿਹੜੀ ਆ, ਸੱਚੇ ਪਾਤਸ਼ਾਹ ਕਹਿੰਦੇ ਦਾਸ ਘਰ ਦੁੱਖ ਨਾ ਖਬ ਸਕੇ। ਜੇ ਸਿੱਖਾਂ ਨੂੰ ਭੁੱਖ ਲੱਗਿਆ ਤੇ ਫਿਰ ਸਹਿਣ ਮੈਂ ਵੀ ਨਹੀਂ ਕਰ ਸਕਦਾ, ਜਿਵੇਂ ਮਾਤਾ ਚਾਹੁੰਦੀ ਆ ਕਿ ਛੇਤੀ ਬੱਚੇ ਦੇ ਮੂੰਹ ਪੈ ਜਾਏ, ਸਤਿਗੁਰ ਵੀ ਚਾਹੁੰਦੇ ਆ ਗੁਰਸਿੱਖ ਪ੍ਰੀਤ ਸਤਿਗੁਰ ਪ੍ਰੀਤ ਗੁਰਸਿੱਖ ਮੁਖ ਪਾਏ। ਤੇ ਸੱਚੇ ਪਾਤਸ਼ਾਹ ਕਿਹਾ ਸੀ ਚੜ੍ਹਦਾ ਫਿਰ ਕਿੱਕਰ ਤੇ, ਉਹਨੂੰ ਹਲਾਇਆ ਤੇ ਮਠਿਆਈਆਂ ਸਿੱਖਾਂ ਨੂੰ ਰੱਜਵੀਆਂ ਛਕਾਈਆਂ। ਗੁਰੂ ਦਾ ਵੀ ਇਹ ਜਦੋਂ ਸਿੱਖ ਗੁਰੂ ਦੀ ਗੱਲ ਮੰਨਦਾ ਤੇ ਫਿਰ ਗੁਰੂ ਉਸ ਵੇਲੇ ਉਹਦਾ ਇੰਤਜ਼ਾਮ ਕਰਦਾ ਕਿ ਇਹਨੂੰ ਖਾਣ ਨੂੰ ਛੇਤੀ ਕਿੱਦਾਂ ਦਿੱਤਾ ਜਾਏ। ਮੈਂ ਇੰਨਾ ਕੁਛ ਕਹਿ ਕੇ ਖਿਮਾ ਮੰਗਦਾ ਆਉਂਦੇ ਤੱਕ। ਅੱਛਾ, 36 ਅੰਮ੍ਰਿਤ ਭਾਉ ਇੱਕ ਜਾ ਕੋ ਨਦਰ ਕਰੇ। 36 ਪ੍ਰਕਾਰ ਦੇ ਅੰਮ੍ਰਿਤ ਇੱਕ ਪਾਸੇ ਆ, ਤੇ ਇੱਕ ਪਾਸੇ ਜਿਹੜੇ ਗੁਰੂ ਸੱਚੇ ਪਾਤਸ਼ਾਹ ਦਾ ਜਿਹੜੇ ਹੱਦ ਨਹੀਂ ਟੱਪਦੇ ਸਤਿਗੁਰਾਂ ਦੀ ਕਾਰ ਤੋਂ ਜਿਹੜੇ ਬਾਹਰ ਨਹੀਂ ਹੁੰਦੇ, ਤੇ ਉਹਨਾਂ ਨੂੰ ਵੀ ਸਤਿਗੁਰ ਪਦਾਰਥ ਦਿੰਦਾ ਖਾਣ ਵਾਸਤੇ। ਮਿੱਠੇ ਵੀ ਹੁੰਦੇ ਆ, ਸੁਖਦਾਈ ਵੀ ਹੁੰਦੇ ਆ, ਲੋਕ ਪ੍ਰਲੋਕ ਦਾ ਸੁਖ ਦੇਣ ਵਾਲੇ ਹੁੰਦੇ ਆ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਫੈਸਲਾ ਦੇ ਦਿੱਤਾ ਕਿ ਹੋਰ ਜਿੰਨਾ ਖਾਣਾ ਅਸੀਂ ਖੁਸ਼ੀ ਨਾਲ ਖਾਂਦੇ ਆ ਨਾ, ਇਹ ਸਾਡੇ ਸਰੀਰ ਦੀ ਸੱਤਿਆ ਨੂੰ ਖੁਆਰ ਕਰਦਾ, ਸਾਡੇ ਧਰਮ ਨੂੰ ਨਾਸ ਕਰ ਦਿੰਦਾ ਹੈ। ਜਿਤ ਖਾਧਾ ਤਨ ਪੀੜੀ ਹੈ, ਖਾਣ ਨਾਲ ਕੀ ਹੁੰਦਾ, ਮਨ ਦੇ ਵਿੱਚ ਵਿਕਾਰ ਫੁਰਦੇ ਆ ਤੇ ਵਿਕਾਰ ਗੁਰੂ ਨਾਲ ਵਿਛੋੜਦੇ ਆ। ਵਿਕਾਰ ਹੀ ਸਾਡੇ ਧਰਮ ਨੂੰ ਨਾਸ ਕਰਦੇ ਆ, ਵਿਕਾਰ ਹੀ ਸਾਡੇ ਜਪ ਤਪ ਨੂੰ ਖਰਾਬ ਕਰਦੇ ਆ। ਜਿਤ ਖਾਧਾ ਤਨ ਪੀੜੀ ਹੈ, ਮਨ ਮੈਂ ਚੱਲੇ ਵਿਕਾਰ। ਉਹ ਪਦਾਰਥ ਖਾ ਕੇ ਮਨ ਵਿੱਚ ਵਿਕਾਰ ਪੈਦਾ ਹੁੰਦੇ ਆ, ਜਦੋਂ ਵਿਕਾਰ ਪੈਦਾ ਹੋਣਗੇ ਤੇ ਉਹਨਾਂ ਸਮਾਂ ਜਿੰਨਾ ਚਿਰ ਫਿਰ ਗੁਰੂ ਦਾ ਚੇਤਾ ਨਹੀਂ ਆਉਂਦਾ, ਜਿੰਨਾ ਚਿਰ ਫਿਰ ਆਪਾਂ ਉਸ ਸਾਧ ਚ ਨਹੀਂ ਪਹੁੰਚਦੇ, ਉਹਨਾਂ ਚਿਰ ਆਪਣਾ ਨੁਕਸਾਨ ਆ, ਉਹਨਾਂ ਚਿਰ ਜਿੰਨਾ ਕਰਮ ਹੋਏਗਾ ਉਹਦਾ ਫਿਰ ਉਹ ਮਾੜਾ ਫਲ ਆ। ਆਸ ਕਹਿ ਸ੍ਰੀ ਗੁਰੂ ਤੂਸ਼ਣ ਠਾਨੀ। ਇਹਨੇ ਬਚਨ ਕਰਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਫਿਰ ਚੁੱਪ ਕਰ ਗਏ। ਪੁੰਨ ਤ੍ਰਿਪਤਾ ਪਿਖ ਬੋਲੀ ਬਾਣੀ, ਮਾਤਾ ਤ੍ਰਿਪਤਾ ਜੀ ਫਿਰ ਅੱਗਿਓ ਬੋਲ ਪਏ, ਕੁਛ ਬਚਨ ਕੀਤਾ। ਬੇਖ ਫਕੀਰੀ ਅਬ ਸੁਤ ਤਜੀਏ, ਹੇ ਗੁਰੂ ਨਾਨਕ, ਹੇ ਮੇਰੇ ਪਿਆਰੇ ਬੱਚੇ ਪੁੱਤਰ, ਹੁਣ ਤੁਸੀਂ ਫਕੀਰਾਂ ਫਕੀਰਾਂ ਵਾਲਾ ਭੇਸ ਛੱਡ ਦਿਓ। ਨਿੱਕੇ ਬਸਤੇ ਪੈਰ ਤਨ ਸਜੀਏ, ਜਿਵੇਂ ਸਤਿਗੁਰ ਸੱਚੇ ਪਾਤਸ਼ਾਹ ਚਾਹੁੰਦੇ ਆ ਕਿ ਮੇਰੇ ਸਿੱਖ ਇੱਥੇ ਸੋਹਣੀ ਦਸਤਾਰ ਸਜਾ ਕੇ ਆਉਣ, ਗਲ ਵਿਚ ਮਾਲਾ ਹੋਏ, ਆਸਨ ਹੋਏ ਕੋਲ, ਨਾਮਧਾਰੀ ਸੰਤਾਂ ਵਾਲਾ ਬਾਣਾ ਪਾ ਕੇ ਬੀਬੀਆਂ ਭਾਈ ਆਉਣ। ਮਾਤਾ ਚਾਹੁੰਦੀ ਆ ਸੱਚੇ ਪਾਤਸ਼ਾਹ ਫਕੀਰਾਂ ਵਾਲਾ ਬਾਣਾ ਲਾ ਦੋ ਤੇ ਤੁਸੀਂ ਜਿਹੜਾ ਸਾਡਾ ਸ਼ਾਹੀ ਬਾਣਾ ਆ ਉਹ ਪਾਓ। ਨਾਹੀਂ ਸੋਹਿਤ ਇਹ ਤੁਜ ਤਾਈ, ਹੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੁਹਾਨੂੰ ਸੋਭਾ ਨਹੀਂ ਦੇ ਰਿਹਾ, ਮੈਨੂੰ ਮਾਤਾ ਕਹਿੰਦੀ ਹੈ ਚੰਗਾ ਨਹੀਂ ਲੱਗਦਾ ਪਿਆ ਇਹ ਬਾਣਾ। ਮਨੋ ਕਹੋ ਮਾਤ ਬਲ ਜਾਈ, ਮਾਤਾ ਕਹਿੰਦੀ ਹੈ ਮੈਂ ਬਲਿਹਾਰ ਜਾਵਾਂ, ਤੁਸੀਂ ਮੇਰਾ ਕਹਿਣਾ ਮੰਨੋ, ਮੇਰਾ ਇੱਕੋ ਹੀ ਪੁੱਤਰ ਆ ਸੱਚੇ ਪਾਤਸ਼ਾਹ, ਤੁਸੀਂ ਤੇ ਮੇਰਾ ਕਹਿਣਾ ਮੰਨ ਲਓ। ਸੰਤ ਸੁਭਾਏ ਤੁਮਾਰ ਸਦੀਵਾ, ਤੁਹਾਡਾ ਸੁਭਾਅ ਸੰਤਾਂ ਸਾਧੂਆਂ ਵਾਲਾ ਆ ਸਦਾ ਵਾਸਤੇ। ਜਨੇ ਵਡਿਆਈ ਕੇ ਭੁੱਲ ਸੀਵਾ, ਤੇ ਹੋਰ ਲੋਕਾਂ ਨੂੰ ਜਿਹਦੇ ਨਾਲ ਵਡਿਆਈ ਮਿਲਦੀ ਆ ਤੇ ਜਿਹਦੇ ਨਾਲ ਸਾਰਿਆਂ ਦਾ ਭਲਾ ਹੁੰਦਾ ਤੇ ਉਹ ਤੁਸੀਂ ਘਰ ਬਹਿ ਕੇ ਵੀ ਕਿਰਪਾ ਕਰੋ। ਗੁਰੂ ਕਹਿ ਨੀਕੇ ਪੜ ਤਾਰੇ। ਸਤਿ ਸ੍ਰੀ ਅਕਾਲ ਜੀ।